ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਚਲੋ
ਸਤਿਨਾਮ ਸ਼੍ਰੀ ਵਾਹਿਗੁਰੂ ਜੀ।
ਚੱਲਦਾ ਮੈਂ
ਚੱਲਦਾ
ਉੱਚੀ ਬੋਲ ਕੇ
ਮੁੰਦਰਾ ਨੇ ਮੁੰਦਰਾ ਮੋਨ
ਮੁੰਦਰਾ
ਮੁੰਦਰਾ
ਮੁੰਦਰਾ ਮੋਨ
ਮੁੰਦਰਾ ਮੋਨ
ਦਇਆ ਕਰ ਝੋਲੀ
ਦਇਆ ਕਰ ਝੋਲੀ
ਪੱਤਰ ਠੀਕ ਹੈ
ਕਾ ਕਰੋ ਵਿਚਾਰ ਰੇ।
ਠੀਕ ਇਹ ਸਵਾਲ ਹੋਇਆ ਜੀ ਜੋਗੀ ਵੱਲੋਂ ਕਬੀਰ ਸਾਹਿਬ ਜੀ ਨੂੰ। ਮਹਾਰਾਜ ਜਿਹੜਾ ਹੈਗਾ ਹੈ ਆ ਯੋਗ ਮਤ ਅਸੀਂ ਜਿਹੜਾ ਧਾਰਨ ਕੀਤਾ ਹੈ ਅਤੇ ਤੁਸੀਂ ਕਿਉਂ ਨਹੀਂ ਉਹਨੂੰ ਧਾਰਨ ਕਰਦੇ? ਉਹਦੇ ਉੱਤਰ ਵਿੱਚ ਹੁਣ ਕਹਿ ਲੈਣਾ ਸੀ ਤਾਂ ਪਹਿਲੇ ਯੋਗ ਮਤ ਧਾਰਨ ਕੀਤਾ ਹੋਇਆ ਸੁੱਤੋ ਲੱਚਣ ਤਾਂ ਕੋਈ ਜੀਂਦਾ ਨਹੀਂ। ਯੋਗ ਵਾਲੇ ਅਸੀਂ ਮੁੰਦਰਾ ਪਹਿਨਦੇ ਹਾਂ, ਝੋਲੀ ਹੁੰਦੀ ਹੈ, ਭੀਖ ਮੰਗਣ ਵਾਲਾ ਪੱਤਰ ਭਾਂਡਾ ਹੁੰਦਾ ਹੈ, ਖਿੰਥਾ ਗੋਦਲੀ ਹੁੰਦੀ ਹੈ। ਇਹ ਸਾਰੇ ਚਿੰਨ੍ਹ ਤੁਹਾਡੇ ਕੋਲ ਦਿਖ ਨਹੀਂ ਰਹੇ, ਉਹ ਫਿਰ ਦੱਸ ਰਹੇ ਨੇ ਕਬੀਰ ਸਾਹਿਬ ਕਿਹੜੇ ਕਿਹੜੇ ਪਹਿਰਨਾ ਕੀਤੇ ਨੇ। ਮੁੰਦਰਾ ਮੋਨ
ਮੁੰਦਰਾ ਮੋਨ
ਦਇਆ ਕਰ ਝੋਲੀ
ਦਇਆ ਕਰ ਝੋਲੀ
ਜਿਹੜਾ ਮਨ ਨੂੰ ਅੰਦਰੋਂ ਬਾਹਰੋਂ ਜਿਹੜਾ ਹੈਗਾ ਮੋਨ ਧਾਰਨਾ ਮਨ ਦਾ, ਇਹ ਮੁੰਦਰਾ ਬਣਾਉਣੀਆਂ ਕੀਤੀਆਂ ਨੇ ਦੋ। ਦਇਆ ਕਰ ਝੋਲੀ ਜਿਹੜੀ ਜੀਵਾਂ 'ਤੇ ਤਰਸ ਕਰਨਾ ਦਇਆ ਕਰਨੀ ਹੈ ਇਹ ਝੋਲੀ ਬਣਾਉਣਾ ਕੀਤੀ ਹੈ ਭੀਖ ਮੰਗਣ ਵਾਲੀ। ਪੱਤਰ ਕਾ ਕਰੋ ਵਿਚਾਰ ਰੇ, ਪੱਤਰ ਭਾਂਡਾ ਜਿਹੜਾ ਭੀਖ ਮੰਗਣ ਵਾਲਾ ਪਾਤਰ। ਸੋ ਪਾਤਰ ਕਿਹੜਾ ਹੈ? ਕਰੋ ਵਿਚਾਰ ਰੇ, ਸੱਤ ਅਤੇ ਅਸੱਤ ਦਾ ਜਿਹੜਾ ਵਿਚਾਰ ਕਰਨਾ ਵੀ ਸੱਤ ਕੀ ਹੈ ਅਸੱਤ ਕੀ ਹੈ, ਇਹ ਜਿਹੜੀ ਵਿਚਾਰ ਹੈ ਇਹ ਭਾਂਡਾ ਬਣਾਉਣਾ ਕੀਤਾ ਹੈ ਭੀਖ ਮੰਗਣ ਵਾਲਾ। ਹਾਂਜੀ
ਕਿੰਤਾ ਇਹੋ ਤਨ ਸਿਓ
ਸੀਓ
ਸੀਓ
ਆਪਣਾ ਅਤੇ ਵਿਸਰਾਮ
ਸੀਓ ਓਕੇ ਕਿੰਤਾ ਇਹੋ ਤਨ ਸੀਓ ਆਪਣਾ ਨਾਮ ਕਰੋ ਆਧਾਰ ਰੇ।
ਠੀਕ ਕਿੰਤਾ ਕਿਹੜੀ ਹੈ ਜੀ? ਗੋਦੜੀ। ਤਨ ਸੀਓ ਆਪਣਾ ਜਿਹੜਾ ਆਪਣਾ ਸਰੀਰ ਗੁਰੂ ਸਾਹਿਬ ਜੀ ਦੇ ਉਪਦੇਸ਼ ਨਾਲ ਜਿਹੜਾ ਸਿਮਣਾ ਕੀਤਾ ਹੈ ਪ੍ਰੀਤ ਰੂਪੀ ਸੂਈ ਲੈ ਕੇ ਅਤੇ ਪ੍ਰੇਮ ਰੂਪੀ ਧਾਗੇ ਨਾਲ ਸਿਮਣਾ ਕੀਤਾ ਹੈ ਇਹ ਅਸੀਂ ਗੋਦੜੀ ਬਣਾਈ ਹੈ ਕਿੰਥਾ ਬਣਾਈ ਹੈ। ਨਾਮ ਕਾ ਕਰੋ ਆਧਾਰ ਰੇ, ਫਿਰ ਸਾਡੇ ਕੋਲ ਜਿਹੜੀ ਹੈ ਬਰਾਗਣ ਹੁੰਦੀ ਹੈ। ਬਰਾਗਣ ਕੀ ਹੁੰਦੀ ਹੈ? ਉਹ ਟੀ ਦੀ ਸ਼ਕਲ ਦੀ ਹੁੰਦੀ ਹੈ, ਅੰਗਰੇਜ਼ੀ ਟੀ ਨਹੀਂ ਹੁੰਦੀ, ਉਹ ਟੀ ਦੀ ਸ਼ਕਲ ਦੀ ਇੱਕ ਲੱਕੜ ਹੁੰਦੀ ਹੈ, ਉਹਦੇ ਦੀਆਂ ਬਾਹਵਾਂ ਰੱਖ ਕੇ ਹੇਠਾਂ ਹੇਠਲਾ ਹਿੱਸਾ ਧਰਤੀ ਰੱਖਿਆ ਹੁੰਦਾ ਹੈ, ਜਿਹੜੀ ਉੱਪਰਲਾ ਟੀ ਵਾਲਾ ਪਾਸਾ ਹੁੰਦਾ ਉਹਦੇ ਦੋਵੇਂ ਬਾਹਵਾਂ ਰੱਖ ਕੇ ਉਹਨੂੰ ਆਸਰਾ ਬਣਾ ਕੇ ਬਹਿੰਦੇ ਨੇ ਜੋਗੀ, ਉਹਨੂੰ ਬਰਾਗਣ ਕਹਿੰਦੇ ਨੇ। ਸੋ ਬਰਾਗਣ ਕਿਹੜੀ ਹੈ ਜੀ? ਹਾਂ ਜਿਹੜਾ ਨਾਮ ਕਾ ਕਰੋ ਆਧਾਰ ਰੇ, ਨਾਮ ਨੂੰ ਜਿਹੜਾ ਆਧਾਰ ਬਣਾਇਆ ਅਸੀਂ ਇਹ ਉਹ ਬਰਾਗਣ ਬਣਾਉਣੀ ਕੀਤੀ ਹੈ। ਐਸਾ ਯੋਗ
ਐਸਾ ਯੋਗ ਕਮਾਓ ਜੋਗੀ
ਹੈ ਜੋਗੀ, ਤੁਸੀਂ ਵੀ ਇੱਦਾਂ ਦਾ ਯੋਗ ਕਮਾਓ ਜਿੱਦਾਂ ਦਾ ਅਸੀਂ ਕਮਾਉਣਾ ਕਰ ਰਹੇ ਹਾਂ।
ਜਪ ਤਪ ਸੰਜਮ ਗੁਰਮੁਖ ਭੋਗੀ।
ਹਾਂਜੀ ਆਸਣ ਕਿਹੜਾ ਜੀ ਤੁਹਾਡਾ ਫਿਰ ਹੁਣ? ਅਤੇ ਭੁਗਤ ਕਿਹੜੀ ਖਾਂਦੇ ਹੋ? ਜਿਹੜਾ ਅਸੀਂ ਚੂਰਮਾ ਖਾਂਦੇ ਹਾਂ ਤੁਸੀਂ ਕਿਹੜਾ ਛਕਦੇ ਹੋ? ਉਹਦੇ ਉੱਤਰ 'ਚ ਕਹਿੰਦੇ ਨੇ ਜਪ ਨਾਮ ਦਾ ਜਿਹੜਾ ਜਾਪ ਕਰਨਾ, ਤਪ ਜਿਹੜੀ ਚਿੱਤ ਦੀ ਬਿਰਤੀ ਦੀ ਇਕਾਗਰਤਾ ਇਹ ਜਿਹੜਾ ਤਪ, ਸੰਜਮ ਇੰਦਰੀਆਂ ਨੂੰ ਦਮਨ ਕਰਨਾ ਰੋਕਣਾ ਇਹ ਅਸੀਂ ਆਸਣ ਵਸਾਉਣਾ ਕੀਤਾ। ਗੁਰਮੁਖ ਭੋਗੀ ਗੁਰਾਂ ਤੋਂ ਜਿਹੜੀ ਉਪਦੇਸ਼ ਲੈ ਕੇ ਗੁਰਮੁਖ ਬਣ ਕੇ ਉਹ ਉਪਦੇਸ਼ ਨੂੰ ਕਮਾਇਆ ਇਹ ਅਸੀਂ ਭੁਗਤ ਖਾਣੀ ਕੀਤੀ ਹੈ, ਚੂਰਮਾ ਖਾਣਾ ਕੀਤਾ। ਹਾਂਜੀ
ਰਹਾਓ
ਵਿਸ਼ਰਾਮ ਦੇ ਕੇ ਕਹਿੰਦੇ ਨੇ
ਬੁੱਧ ਬਭੂਤ
ਚੜਾਵੋ ਆਪਣੀ,
ਚੜਾਵੋ ਆਪਣੀ।
ਫਿਰ ਤੁਸੀਂ ਸਵਾਹ ਮਲਦੇ ਹਾਂ, ਜੇ ਅਸੀਂ ਬਭੂਤੀ ਮਲਦੇ ਹਾਂ ਸਰੀਰ 'ਤੇ, ਤੁਸੀਂ ਕਿਹੜੀ ਮਾਲਣਾ ਕੀਤੀ ਹੈ? ਬੁੱਧ ਬਭੂਤ ਚੜਾਵੋ ਆਪਣੀ, ਜਿਹੜੀ ਬੁੱਧ ਪਰਮੇਸ਼ਰ ਪ੍ਰਣ ਕਰਨੀ ਆ ਨਾ, ਇਹ ਸਵਾਹ ਮਾਲਣੀ ਕੀਤੀ ਹੈ। ਹਾਂਜੀ,
ਸਿੰਘੀ ਸੁਰਤ ਮਲਾਈ।
ਸਿੰਘੀ ਕਿਹੜੀ ਵਜਾਉਂਦੇ ਹੋ ਜੀ? ਉਹ ਮਿਲਕ ਦਾ ਸਿੰਘ ਜਾਂ ਵਜਾਉਂਦੇ ਆ। ਸਿੰਘੀ ਸੁਰਤ ਮਿਲਾਈ, ਸੁਰਤ ਸੋ ਰੱਤ, ਸੋ ਮੈਨੇ ਸ੍ਰੇਸ਼ਟ, ਰੱਤ ਮੈਨੇ ਪ੍ਰੀਤੀ। ਜਿਹੜੀ ਸ੍ਰੇਸ਼ਟ ਪ੍ਰੀਤੀ ਕਰਨੀ ਹੈ ਪਰਮੇਸ਼ਰ ਨਾਲ, ਮਿਲਾਉਣੀ ਕੀਤੀ ਹੈ ਸ੍ਰੇਸ਼ਟ ਪ੍ਰੀਤੀ, ਇਹੀ ਸਿੰਘੀ ਦਾ ਵਜਣ ਹੈ। ਹਾਂਜੀ,
ਕਰ ਬੈਰਾਗ ਫਿਰਿਓ ਤਨ
ਨਗਰੀ
ਨਗਰੀ।
ਹਾਂ, ਕਰ ਬੈਰਾਗ ਪਦਾਰਥਾਂ ਵੱਲੋਂ ਬੈਰਾਗੀ ਹੋ ਕਰਕੇ ਜਿਹੜਾ ਨਗਰੀ ਵਿੱਚ ਫਿਰਨਾ, ਉਹ ਕਿਹੜਾ ਫਿਰਨਾ? ਸਰੀਰ ਰੂਪੀ ਨਗਰੀ ਜਿਹੜਾ ਫਿਰਨਾ ਕੀਤਾ। ਹਾਂਜੀ, ਬੈਰਾਗੀ ਹੋ ਕਰਕੇ ਇਹ ਜਿਹੜੀ ਸੀ ਮਨ ਕੀ
ਕਿੰਗਰੀ ਬਾਜੀ
ਵਜਾਈ। ਮਨ ਨੂੰ ਜਿਹੜਾ ਪਰਮੇਸ਼ਰ ਵਾਲੇ ਪਾਸੇ ਲਾਉਣਾ ਹੈ, ਸਿਮਰਨ ਕਰਨਾ ਹੈ, ਜਾਂ ਇਹਨੂੰ ਜੋਤ ਸਰੂਪ ਬਣਾ ਲੈਣਾ, ਇਹ ਅਸੀਂ ਕਿੰਗ ਵਜਾਉਣਾ ਕੀਤੀ ਹੈ। ਹਾਂਜੀ, ਚਲ ਕਿਹੜਾ ਜੀ? ਮਨ ਕੀ ਕਿੰਗੂਰੀ ਵਜਾਈ। ਹਾਂ, ਮਨ ਨੂੰ ਜਿਹੜਾ ਪਰਮੇਸ਼ਰ ਨਾਲ ਜੋੜਨਾ ਹੈ, ਨਾਮ ਸਿਮਰਨ ਵਿੱਚ ਜੋੜਨਾ ਹੈ, ਇਹ ਕਿੰਗ ਵਜਾਉਣੀ ਕੀਤੀ ਹੈ। ਤੂੰਬੀ ਜੀ ਵੀ ਵਜਾਉਂਦੇ ਨੇ, ਉਹਨੂੰ ਕਿੰਗ ਕਹਿੰਦੇ ਨੇ। ਸਿੰਘੀ ਅਤੇ ਕੁੰਗੀ 'ਚ ਬਹੁਤ ਫਰਕ ਹੈ। ਸਿੰਘ ਤਾਂ ਹੋਗਾ ਮਿਰਗ ਦਾ ਸਿੰਘ, ਉਹ 'ਚ ਗਲੀ ਕੱਢ ਕੇ ਉਹ ਸੰਖ ਮੰਗੋ ਵਜਾਉਂਦੇ, ਅਤੇ ਕਿੰਗ ਜਿਹੜੀ ਆ, ਜਿਹੜੀ ਤੂੰਬੀ ਹੁੰਦੀ ਆ ਜਮਲੇ ਜੱਟ ਵਾਲੀ, ਕੱਦੂ ਦੇ ਵਿੱਚ ਦੀ ਗਲੀ ਕੱਢ ਕੇ ਇੱਕ ਵੀ ਡੰਡਾ ਜਿਹਾ ਪਸਾ ਕੇ ਅਤੇ ਉਹਦੇ ਉੱਤੇ ਤਾਰ ਬੰਨ੍ਹ ਕੇ ਉਹ ਵਜਾਉਂਦੇ, ਆਪਾਂ ਮੇਲਿਆਂ 'ਤੇ ਖਰੀਦ ਆਉਂਦੇ ਜਿਹੜੀ ਨਿੱਕੀ ਜੀ, ਉਹ ਕਿੰਗ ਹੈ, ਤੂੰਬੀ ਦਾ ਭਾਵ।
ਪੰਚ ਤੱਤ ਲੈ ਹਿਰਦੇ ਰੱਖੋ।
ਹਾਂਜੀ,
ਰਹੇ ਨਿਰਾਲਮ ਤਾੜੀ।
ਪੰਜ ਤੱਤ ਲੈ ਹਿਰਦੇ ਰੱਖੋ, ਜਿਹੜੇ ਪੰਜ ਤੱਤਾਂ ਦੀ ਧਾਰਨਾ ਅੱਗੇ ਸੁਣਾਈ ਸੀ ਤੁਹਾਨੂੰ, ਧਰਤੀ 'ਚੋਂ ਕੀ ਲੈਣਾ? ਖਿਮਾ, ਧੀਰਜ, ਧਰਤੀ ਖਿਮਾ ਜਾਂ ਧੀਰਜ। ਦੂਜਾ ਤੱਤ ਪਾਣੀ, ਪਾਣੀ ਤੋਂ ਲੈਣੀ ਹੈ ਨਿਰਮਲਤਾ ਜਾਂ ਸ਼ਾਂਤੀ। ਤੀਜਾ ਤੱਤ ਹੈ ਆਕਾਸ਼, ਆਕਾਸ਼ ਤੋਂ ਲੈਣਾ ਨਿਰਖੋਭਤਾ। ਹਾਂਜੀ, ਨਿਰਖੋਭ, ਨਿਰਖੋਭ ਦਾ ਵੀ ਜਿਵੇਂ ਆਕਾਸ਼ ਕੋਈ ਚੀਜ਼ ਮਾਰੀ ਨਹੀਂ ਖੋਭਦੀ, ਇਉਂ ਹਿਰਦੇ ਵਿੱਚ ਨਿਰਖੋਭ ਹੋਣਾ, ਕੋਈ ਚੀਜ਼ ਕਿਸੇ ਦਾ ਕੌੜਾ ਬਚਨ ਖੋਭਣ ਨਾ ਦੇਣਾ, ਅੰਦਰ ਨਿੰਦਿਆ ਚੁਗਲੀ ਆਦਿ, ਨਿਰਖੋਭ ਲੈਣਾ। ਅਤੇ ਅਗਨੀ 'ਚੋਂ ਲੈਣੀ ਹੈ ਪ੍ਰਕਾਸ਼ਤਾ, ਹਵਾ 'ਚੋਂ ਲੈਣੀ ਹੈ ਨਿਰਲੇਪਤਾ। ਇਹ ਪੰਜੇ ਤੱਤਾਂ ਦਾ ਜਿਹੜਾ ਸੀ ਹਾਂਜੀ,
ਕਹਿਤ
ਇਹ ਜਿਹੜਾ ਸੀ ਅੱਗੇ ਪੜ੍ਹਿਓ ਦੁਬਾਰੇ।
ਪੰਜ ਤੱਤ ਲੈ ਹਿਰਦੇ ਰੱਖੋ, ਰਹੇ ਨਿਰਾਲਮ ਤਾੜੀ।
ਰਹਿ ਨਿਰਾਲਮ ਤਾੜੀ,
ਰਹਿ ਨਿਰਾਲਮ ਤਾੜੀ।
ਤਾੜੀ ਜਿਹੜੀ ਸਮਾਧੀ ਲਾਉਣੀ, ਸੰਸਾਰ ਵੱਲੋਂ ਨਿਰਾਲਮ ਜਿਹੜਾ ਰਹਿਣਾ, ਇਹ ਜਿਹੜੀ ਸਮਾਧੀ ਲਾਉਣਾ ਕੀਤੀ ਹੈ। ਹਾਂਜੀ,
ਕਹਿਤ ਕਬੀਰ ਸੁਣੋ ਰੇ ਸੰਤੋ।
ਕਬੀਰ ਸਾਹਿਬ ਕਹਿੰਦੇ ਜੀ, ਸੰਤੋ ਸੁਣੋ ਭਾਈ,
ਧਰਮ ਦਇਆ ਕਰ ਬਾੜੀ।
ਜਿਹੜੀ ਬਾੜੀ ਬਗੀਚੀ ਆ, ਜੋਗੀ ਸੈਰ ਕਰਨ ਵਾਸਤੇ ਬਗੀਚੀ ਬਣਾਉਂਦੇ ਨੇ, ਉਹ ਕਿਹੜੀ ਆ? ਧਰਮ ਅਤੇ ਦਇਆ, ਇਹ ਬਗੀਚੀ ਬਣਾਉਣਾ ਕੀਤੀ ਹੈ।
ਕਵਨ
ਅੱਗੇ ਕਰ ਲਓ, ਸਭ ਹੁਕਮਨਾਮਾ ਪੂਰਾ ਹੋ ਗਿਆ। ਹਾਂਜੀ, ਅੱਗੇ ਕਰ ਲਓ, ਸਭ ਪੂਰਾ ਹੋ ਗਿਆ ਨਾ? ਤੁਸੀਂ ਮੁੜ ਤੋਂ ਸ਼ੁਰੂ ਕੀਤਾ ਸੀ?
ਇੱਕੋ ਹੀ ਪੜ੍ਹਿਆ।
ਉਹ ਮੈਂ ਤਾਂ ਸਟਾਰਟ ਹੁੰਦੇ ਬੜੇ,
ਥੋੜ੍ਹਾ ਥੋੜ੍ਹਾ ਪੜ੍ਹ ਲੈਂਦੇ ਸਾਰਿਆਂ ਦੀ ਬਾਣੀ।
ਚਲੋ ਐਂ
ਰਹਿ ਜਾਂਦੇ,
ਠੀਕ
ਹੈ,
ਠੀਕ ਹੈ।
ਕਵਨ ਕਾਜ ਸਿਜੇ ਜਗ ਪੀਤਰ, ਜਨਮ ਕਵਨ ਫਲ ਪਾਇਆ।
ਇਹ ਸਵਾਲ ਕੀਤਾ ਆਪਣੇ ਆਪ 'ਤੇ। ਕਵਨ ਕਾਜ ਸਿਰਜੇ ਜਗ ਪਿੱਤਰ, ਪਿੱਤਰ ਮੈਨੇ ਵਿੱਚ, ਆ ਜੱਗ ਦੇ ਵਿੱਚ ਕਿਹੜੇ ਕੰਮ ਲਈ ਸਾਨੂੰ ਭੇਜਿਆ ਤੁਸੀਂ? ਕਿਸ ਕੰਮ ਲਈ ਪੈਦਾ ਕਰਕੇ ਭੇਜਿਆ? ਸਿਰਜੇ ਮੈਨੇ ਬਣਾ ਕੇ, ਸਿਰਜ ਕੇ ਕਿਸ ਕੰਮ ਲਈ ਭੇਜਿਆ ਸਾਨੂੰ? ਅੱਗੇ ਫਿਰ ਸਵਾਲ ਫਿਰ ਆਏ, ਜਨਮ ਕਵਨ ਫਲ ਪਾਇਆ। ਫਿਰ ਜਨਮ ਲੈ ਕੇ ਧਰਤੀ 'ਤੇ ਆ ਕੇ ਫਲ ਕੀ ਪਾਇਆ? ਫਲ ਤਾਂ ਪਾਉਣਾ ਸੀ ਪ੍ਰਭੂ ਪ੍ਰਾਪਤੀ, ਬ੍ਰਹਮ ਗਿਆਨ ਦੀ ਪ੍ਰਾਪਤੀ, ਇਸ ਲਈ ਸਿਰਜਿਆ ਸੀ। ਹਾਂਜੀ, ਪਰ ਕੀਤਾ ਕੀ ਹੈ? ਕੁਛ ਵੀ ਨਹੀਂ।
ਭਾਵ ਨਿਦ ਤਰਨ ਤਾਰਨ ਚਿੰਤਾ ਮਨ,
ਹਾਂ ਜਿਹੜਾ ਅਸੀਂ ਭਾਵ ਨਿਦ ਇਕੱਠਾ ਤਾਂ ਨਹੀਂ ਪਾਠ ਤੁਹਾਡੇ ਕੋਲ,
ਵੱਖਰਾ
ਭਾਵ ਨਿਦ ਸੰਸਾਰ ਸਮੁੰਦਰ ਨੂੰ ਕਹਿੰਦੇ ਨੇ। ਸੋ ਜਿਹੜਾ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ, ਤਰਨ ਜਿਹੜਾ ਸੀ ਜਹਾਜ਼, ਤਰਨ ਮਨ ਤਰਨ ਲਈ, ਤਰਨ ਕੀ ਸੀ ਜਹਾਜ਼, ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਜਹਾਜ਼ ਕੀ ਸੀ ਨਾਮ, ਅਤੇ ਚਿੰਤਾਮਨ ਮਨ ਦੀਆਂ ਸਾਰੀਆਂ ਇੱਛਾ ਪੂਰੀਆਂ ਕਰਨ ਵਾਲੀ ਕੀ ਸੀ ਚਿੰਤਾਮਣੀ, ਉਹ ਵੀ ਕੀ ਆ ਨਾਮ। ਇਹ ਨਾਮ ਨੂੰ ਜਿਹੜਾ ਸੀ ਅਸੀਂ ਅੱਗੇ ਜੀ ਇੱਕ ਨਿਮਖ,
ਇੱਕ ਨਿਮਖ ਨਾ ਇਹ ਮਨ ਲਾਇਆ,
ਇਹਦੇ ਵਿੱਚ ਉਹ ਨਾਮ ਵਿੱਚ ਇੱਕ ਨਿਮਖ ਮਾਤਰ ਵੀ ਮਨ ਲਾਇਆ ਨਹੀਂ, ਜਿਹੜੀ ਚਿੰਤਾਮਣੀ ਸੀ ਨਾਮ ਸਾਰੀਆਂ ਇੱਛਾ ਪੂਰੀਆਂ ਕਰਨ ਵਾਲੀ, ਜਿਹੜਾ ਨਾਮ ਧਾਰਨ ਵਾਸਤੇ, ਇੱਕ ਨਿਮਖ ਵੀ ਇਹਦੇ ਵਿੱਚ ਮਨ ਨਹੀਂ ਲਾਇਆ। ਨਿਮਖ ਕੀ ਹੁੰਦਾ, ਥੋੜ੍ਹਾ ਕਿੰਨਾ ਕੁ, ਕਿੰਨਾ ਕੁ ਥੋੜ੍ਹਾ,
ਨਿਮਖ ਪੱਤੇ ਵਿੱਚ,
ਪੱਤੇ ਵਿੱਚ ਸੂਲ ਲਗਾਉਣੀ, ਉਹ ਹੁੰਦਾ ਹੈ ਛਿਨ,
ਛਿਨ
ਹਾਂ, ਬਿੰਦ ਕਹਿ ਲਓ,
ਅੱਖ ਦੀ ਪਲਕ,
ਹਾਂ ਇੱਕ ਵਾਰੀ ਅੱਖ ਮੜਕੀਏ ਇਹ ਨਿਮਖ ਹੁੰਦਾ ਹੈ, ਅੱਖ ਨੂੰ ਚਮਕ ਮਾਤਰ, ਹਾਂ ਇਹ ਨਿਮਖ ਹੈ, ਠੀਕ। ਹਾਂਜੀ
ਗੋਬਿੰਦ
ਇੱਕ ਨਿਮਖ ਮਾਤਰ ਵੀ ਮਨ ਨਹੀਂ ਲਾਇਆ ਨਾਮ 'ਚ, ਬਹੁਤਾ ਸਮਝਾ ਕੀ ਹੈ ਕਿ ਨਿਮਖ ਮਾਤਰ ਵੀ ਨਹੀਂ ਲਾਇਆ, ਇਸ ਲਈ ਕਹਾਂ ਇਸ ਲਈ ਭੇਜਿਆ ਸੀ ਵੀ ਨਹੀਂ ਲਾਉਣਾ। ਹਾਂਜੀ
ਗੋਬਿੰਦ ਹਮ ਐਸੇ ਅਪਰਾਧੀ,
ਹੇ ਗੋਬਿੰਦ ਅਸੀਂ ਇੱਦਾਂ ਦੇ ਅਪਰਾਧੀ ਹਾਂ, ਗੋਬਿੰਦ 'ਤੇ ਵਿਸ਼ਰਾਮ ਕਰਕੇ ਨਾ, ਗੋਬਿੰਦ
ਗੋਬਿੰਦ ਹਮ ਐਸੇ ਅਪਰਾਧੀ,
ਹਾਂ ਬਹੁਤ ਜ਼ਰੂਰੀ ਵਿਸ਼ਰਾਮ ਹੈ, ਗੋਬਿੰਦ ਹਮ ਨਹੀਂ ਕਹਿਣਾ ਫਿਰ ਤਾਂ ਆਪਾਂ ਹੀ ਗੋਬਿੰਦ ਹੋ ਗਏ, ਸੋ ਵਿਸ਼ਰਾਮ ਗੋਬਿੰਦ 'ਤੇ ਕਰਨਾ ਬਹੁਤ ਕਰਨਾ ਜ਼ਰੂਰੀ ਹੈ।
ਗੋਬਿੰਦ ਹਮ ਐਸੇ ਅਪਰਾਧੀ,
ਹਾਂਜੀ
ਜਿਨ ਪ੍ਰਭ ਜੀਉ ਪਿੰਡ ਥਾ ਦੀਆ,
ਜਿਸ ਪਰਮੇਸ਼ਰ ਨੇ ਅਜੀਉ ਦਿੱਤਾ ਪਿੰਡ ਸਰੀਰ ਦਿੱਤਾ, ਹਾਂ
ਤਿਸ ਕੀ ਭਾਉ ਭਗਤ ਨਹੀਂ ਸਾਧੀ,
ਉਹਦੀ ਪ੍ਰੇਮਾ ਭਗਤੀ ਕਰਨੀ ਨਹੀਂ ਕੀਤੀ, ਸਾਧੀ ਮੈਨੇ ਕੀਤੀ ਉਹ ਨਹੀਂ
ਰਹਾਉ,
ਹਾਂ ਕਿੰਨੇ ਪ੍ਰਕਾਰ ਦੀ ਭਗਤੀ ਹੈ, ਇਹ ਭਾਉ ਭਗਤ ਕਿਹਾ ਪ੍ਰੇਮਾ ਭਗਤੀ ਹੈ, ਇਹ ਤਾਂ ਨੌ ਪ੍ਰਕਾਰ ਦੀ ਹੈ, ਕਿਹੜੀ ਕਿਹੜੀ, ਸਰਵਣ ਸਿਮਰਨ, ਹਾਂਜੀ ਹੋਰ, ਹਾਂਜੀ ਨੌ ਪ੍ਰਕਾਰ ਦੀ ਕਿਹੜੀ ਕਿਹੜੀ, ਇੱਕ ਤਾਂ ਹੋ ਗਈ ਸਰਵਣ ਹੋ ਗਈ, ਇੱਕ ਸਿਮਰਨ ਹੋ ਗਈ, ਦੂਜੀ ਹਾਂਜੀ ਕੀਰਤਨ ਭਗਤੀ, ਨਹੀਂ ਉਹ ਤਾਂ ਹਾਂਜੀ ਉਹ ਤਾਂ ਫਲ ਹੈ ਉਹਦਾ ਭਗਤੀ ਦਾ, ਸਰਵਣ ਸਿਮਰਨ, ਹਾਂਜੀ ਕਿਹੜੀ ਉਹਦੇ ਆਸਣ ਹੀ ਕਿਹੜੀ ਭਗਤੀ ਨਵੀਂ, ਇਹ ਕੋਈ ਜਿਵੇਂ ਉਹ ਗ੍ਰੰਥ ਨਵਾਂ ਲਿਆਉਂਦਾ ਸੀ ਉਹਨਾਂ ਨੇ ਕੋਈ, ਇਹ ਭਗਤੀ ਕੋਈ ਨਵੀਂ ਆ ਗਈ, ਹਾਂਜੀ ਸਰਵਣ ਸਿਮਰਨ ਕੀਰਤਨ ਪਾਦ ਸੇਵ, ਚਰਨਾਂ ਦੀ ਸੇਵਾ, ਚਰਨਾਂ ਦੀ ਸੇਵਾ, ਪਾਦ ਸੇਵ ਅਰਚਾਨ, ਆਪਣੇ ਇਸ਼ਟ ਦੇ ਹਜ਼ੂਰ ਕੋਈ ਫੁੱਲ ਸਿਹਰੇ ਆਦਿ ਚੜ੍ਹਾਉਣੇ ਅਤਰ ਛਿੜਕਣੇ, ਅਰਚਾਨ ਭਗਤੀ ਹੈ, ਅਰਚਾਨ ਅਰਚਾਨ ਅਰਚਨ ਕਰਨਾ, ਅਰਚਾਨ ਫਿਰ ਦਾਸਾ ਭਗਤੀ, ਆਪਣੇ ਆਪ ਨੂੰ ਸੇਵਕ ਮੰਨਣਾ, ਦਾਸ ਹੀ ਸਮਝਣਾ, ਜਥੇਦਾਰ ਨਹੀਂ ਮੰਨਣਾ, ਦਾਸ ਦਾਸਾ ਭਗਤੀ ਹੈ, ਦਾਸਾ ਫਿਰ ਸਖਾ, ਸਭ ਨੂੰ ਮਿੱਤਰ ਸਮਝਣਾ, ਸਖੇ ਸਮਝਣਾ ਆਪਣੇ, ਦਾਸਾ ਸਖਾ ਫਿਰ ਬੰਦਨਾ, ਨਮਸਕਾਰ ਭਗਤੀ, ਆਪਣੇ ਇਸ ਨੂੰ ਸ਼ਰਧਾ ਨਾਲ ਨਮਸਕਾਰ ਕਰਨੀ, ਬੰਦਨਾ। ਨੌਵੀਂ ਹੈ ਸਰਵ ਨਿਵੇਦਨ, ਸਭ ਕੁਛ ਆਪਣੇ ਇਸ਼ਟ ਨੂੰ ਸੌਂਪ ਦੇਣਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਇਹ ਨੌਵੀਂ ਭਗਤੀ ਹੈ, ਅਤੇ ਦਸਵੀਂ ਹੈ ਪ੍ਰੇਮਾ ਭਗਤੀ, ਅਤੇ ਗਿਆਰਵੀਂ ਕਿਹੜੀ ਕਹੀ ਤੁਸੀਂ,
ਦਸਵੀਂ ਪ੍ਰੇਮਾ,
ਦਸਵੀਂ ਪ੍ਰੇਮਾ ਭਗਤੀ, ਸੋ ਇਹ ਪ੍ਰੇਮਾ ਭਗਤੀ ਦੀ ਗੱਲ ਕਰ ਰਹੇ ਨੇ, ਤਿਸ ਕੀ ਭਾਉ ਭਗਤ ਨਹੀਂ ਸਾਧੀ, ਉਸ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨੀ ਨਹੀਂ ਕੀਤੀ,
ਰਹਾਉ
ਹਾਂ
ਪਰ
ਕਰਿਆ ਕੀ ਕਰਦੇ ਕੀ ਰਹੇ ਹਾਂ ਉਹ ਦੱਸਦੇ ਨੇ ਹੁਣ,
ਪਰ ਧਨ
ਪਰ ਧਨ ਪਰ ਧਨ ਪਰ ਮੈਨੇ ਪਰਾਇਆ, ਪਰਾਇਆ ਧਨ ਇਕੱਠਾ ਕਰਨ ਦੀ, ਹਾਂਜੀ ਪਰ ਧਨ, ਧਨ ਨਾਮ ਹੁੰਦਾ ਪੁੱਤਰ, ਸਰੀਰ ਦਾ ਅਰਥ ਵੀ ਹੁੰਦਾ ਧਨ, ਧਨ ਧਨਾ ਨਾਮ ਪੁੱਤਰ ਨੂੰ ਵੀ ਕਹਿੰਦੇ ਨੇ, ਪਰ ਧਨ ਪਰਾਏ ਪੁੱਤਰ ਜਿਹੜੇ ਲੋਕਾਂ ਦੇ ਕੋਲੋਂ ਲਿਆ ਕੇ ਵਿਗਾੜ ਦੇਣੇ, ਆਪਣੇ ਚੇਲੇ ਬਣਾ ਲੈਣੇ, ਹਾਂਜੀ ਜਿਹੜੇ ਆਪ ਵਿਹਲੜ ਸੀ ਉਹੀ ਉਹਨਾਂ ਨੂੰ ਵਿਹਲੜ ਕਰ ਲੈਣਾ, ਹਾਂਜੀ ਉਹਨਾਂ 'ਚ ਫਿਰ ਮੋਹ ਪਾ ਲੈਣਾ, ਅਤੇ ਪਰ ਤੀ ਤੀ ਮਨੇ ਇਸਤਰੀ, ਪਰਾਈ ਇਸਤਰੀ, ਅੱਗੇ ਨਿੰਦਾ, ਪੜ੍ਹੋ ਸਾਰੇ ਪਰ ਧਨ
ਪਰ ਧਨ
ਪਰ ਧਨ
ਪਰ ਧਨ
ਪਰ ਤੀ ਨਿੰਦਾ
ਪਰ ਤੀ ਨਿੰਦਾ
ਪਰ ਅਪਵਾਦ ਨਾ ਛੁੱਟੈ
ਪਰ ਅਪਵਾਦ ਨਾ ਛੁੱਟੈ
ਅਤੇ ਨਿੰਦਿਆ ਹਰ ਇੱਕ ਦੀ ਕਰਨੀ ਪਰ ਮੈਨੇ ਪਰਾਇਆ ਅਪਵਾਦ ਮੈਨੇ ਖੋਟਾ ਝਗੜਾ ਇਹ ਸਾਰਾ ਕੁਝ ਜਿਹੜਾ ਅਸੀਂ ਛੁੱਟਣਾ ਨਹੀਂ ਕੀਤੇ ਸਾਰੇ ਔਗਣ ਇਸ ਕਰਕੇ ਗੋਬਿੰਦ ਹਮ ਐਸੇ ਅਪਰਾਧੀ ਹਾਂਜੀ ਇੱਦਾਂ ਦੇ ਅਪਰਾਧੀ ਹਾਂ ਅਸੀਂ
ਅਪਵਾਦ
ਖੋਟਾ ਝਗੜਾ
ਹਾਂਜੀ
ਖੋਟਾ ਝਗੜਾ ਚਲੋ ਜੀ ਪੜ੍ਹੋ
ਆਵਾਗਮਨ ਹੋਤ ਹੈ ਫੁਨ ਫੁਨ
ਹਾਂ ਫੁਨ ਫੁਨ ਮੈਨੇ ਫਿਰ ਮੁੜ ਮੁੜ ਕੇ ਆਵਾਗਮਨ ਹੋ ਰਿਹਾ ਸਾਡਾ ਜੰਮ ਕੇ ਆਉਣਾ ਮਰ ਕੇ ਜਾਣਾ ਹਾਂਜੀ
ਇਹੋ ਪ੍ਰਸੰਗ ਨਾ ਟੁੱਟੈ
ਇਹ ਪ੍ਰਸੰਗ ਜਿਹੜਾ ਸੀ ਨਾ ਪ੍ਰਸੰਗ ਮੈਨੇ ਸੰਬੰਧ ਇਹ ਪ੍ਰਸੰਗ ਜਿਹੜਾ ਛੁੱਟ ਨਹੀਂ ਰਿਹਾ ਗੋਬਿੰਦ ਹਮ ਐਸੇ ਅਪਰਾਧੀ ਹਾਂਜੀ
ਜੈ ਕਰ ਕਥਾ ਹੋਤ ਹਰ ਸੰਤਨ
ਜਿਹੜੀ ਰੱਬ ਦੇ ਪਿਆਰੇ ਸੰਤਾਂ ਦੀ ਹਰੀ ਦੀ ਕਥਾ ਜਿਸ ਘਰ ਵਿੱਚ ਹੋ ਰਹੀ ਹੈ ਉਹ ਘਰ ਕਿਹੜਾ ਹੈ ਗੁਰੂ ਕੀ ਸਾਧ ਸੰਗਤ ਉਹਦੇ ਵਿੱਚ ਜਾ ਕੇ ਇੱਕ ਨਿਮਖ
ਨਕੀਨੋ ਮੈਂ ਫੇਰਾ
ਇੱਕ ਨਿਮਖ ਮਾਤਰ ਵੀ ਮੈਂ ਫੇਰਾ ਨਹੀਂ ਪਾਇਆ ਉੱਧਰ ਨੂੰ ਗੋਬਿੰਦ ਹਮ ਐਸੇ ਅਪਰਾਧੀ ਹਾਂਜੀ
ਲੰਪਟ ਚੋਰ ਦੂਤ ਮਤਵਾਰੇ
ਲੰਪਟ ਇਸਤਰੀ ਲੰਪਟ ਹੋਏ ਰਹੇ ਹਾਂ ਚੋਰ ਬਣੇ ਰਹੇ ਹਾਂ ਪ੍ਰਤੱਖ ਧਨ ਨੂੰ ਚਰਾਉਣ ਵਾਲੇ ਵੀ ਅਤੇ ਹੋਰ ਚੋਰ ਕੀ ਹੁੰਦੇ ਨੇ ਗੁਰ ਉਪਦੇਸ਼ ਨੂੰ ਜਿਹੜਾ ਚਰਾਉਣਾ ਇਹ ਵੀ ਚੋਰ ਰਹੀ ਹਾਂ ਹਾਂਜੀ ਦੂਤ ਮਤਵਾਰੇ ਅਤੇ ਪੰਜ ਦੂਤਾਂ ਦੇ ਵਿੱਚ ਲੱਗਣੇ ਕਰਕੇ ਕਾਮਾਦਕਾਂ 'ਚ ਮਤਵਾਲੇ ਹੋਏ ਫਿਰਦੇ ਹਾਂ ਮਸਤ ਹਾਂਜੀ
ਤਿੰਨ ਸੰਘ ਸਦਾ ਬਸੇਰਾ
ਇਹਨਾਂ ਦੇ ਨਾਲ ਸਦਾ ਹੀ ਸਾਡਾ ਵਾਸਾ ਬਣਿਆ ਇਹਨਾਂ ਔਗਣਾਂ ਦੇ ਨਾਲ ਗੋਬਿੰਦ ਹਮ ਐਸੇ ਅਪਰਾਧੀ ਹਾਂਜੀ
ਕਾਮ ਕ੍ਰੋਧ ਮਾਇਆ ਮਦ ਮਤਸਰ
ਕਾਮ ਕ੍ਰੋਧ ਮਾਇਆ ਜਿਹੜੀ ਛਲਵਲ ਵਾਲੀ ਵਸਤੂ ਹੈ ਅਤੇ ਮਦ ਹੰਕਾਰ ਜਾਂ ਸ਼ਰਾਬ ਆਦਿਕ ਦਾ ਪੀਣਾ ਹੈ ਅਤੇ ਮਤਸਰ ਈਰਖਾ ਕਰਨੀ ਇਹ
ਸੰਪੈ ਮੋਹ ਮਾਹੀ
ਇਹ ਮੈਂ ਆਪਣੇ ਅੰਦਰ ਮਾਹੀ ਮਨ ਵਿੱਚ ਮੈਂ ਜਿਹੜੇ ਸੀ ਔਗਣਾਂ ਨੂੰ ਸੰਪੈ ਇਹ ਅਸੂਰੀ ਸੰਪਦਾ ਨੂੰ ਇਕੱਠਾ ਕੀਤਾ ਸੰਪੈ ਜਿਹੜੀ ਹੈ ਦੋ ਤਰ੍ਹਾਂ ਦੀ ਸੰਪਤੀ ਹੈ ਇੱਕ ਦੈਵੀ ਸੰਪਤੀ ਇੱਕ ਅਸੂਰੀ ਸੰਪਤੀ ਦੈਵੀ ਸੰਪਤੀ ਜਿਹੜੇ ਸ਼ੁਭ ਗੁਣ ਨੇ ਉਹ ਦੈਵੀ ਸੰਪਤੀ ਹੁੰਦੀ ਹੈ ਜਿਹੜੇ ਅਸ਼ੁਭ ਨੇ ਔਗਣ ਨੇ ਉਹ ਅਸੂਰੀ ਸੰਪਤੀ ਹੁੰਦੀ ਹੈ
ਆਸੁਰੀ
ਹਾਂਜੀ ਦੌਲਤ ਧੰਨ ਦੌਲਤ
ਦਇਆ ਧਰਮ ਔਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀਂ
ਦਇਆ ਕਰਨੀ ਸਵੈ ਧਰਮ ਨੂੰ ਕਮਾਉਣਾ ਅਤੇ ਗੁਰੂ ਦੀ ਸੇਵਾ ਕਰਨੀ ਇਹ ਸੁਪਨੰਤਰ ਨਾਹੀਂ ਇਹ ਤਾਂ ਸੁਪਨੇ ਵਿੱਚ ਵੀ ਨਹੀਂ ਕਦੇ ਕੀ ਕਰਨਾ ਕੀਤਾ ਪ੍ਰਤੱਖਤਾ ਕੀ ਕਰਨੀ ਸੀ ਗੋਬਿੰਦ ਹਮ ਐਸੇ ਅਪਰਾਧੀ
ਦੀਨ ਦਿਆਲ
ਦਇਆਲ
ਦੀਨ ਦਿਆਲ
ਦਇਆਲ
ਕਿਰਪਾਲ ਦਮੋਦਰ
ਹਾਂ ਹੇ ਦੀਨਾਂ ਦੇ ਹੇ ਗਰੀਬਾਂ ਦੇ ਦਇਆ ਦੇ ਘਰ ਦਇਆਲ ਹਾਲ ਮੈਨੇ ਘਰ ਦਇਆ ਦੇ ਘਰ ਕਿਰਪਾਲ ਕਿਰਪਾ ਦੇ ਘਰ ਦਮੋਦਰ ਨਾਂ ਪਿਆ ਜਦੋਂ ਦਾਮ ਨਾਮ ਰੱਸੀ ਦਾ ਇਹ ਗ੍ਰੈਮਰ ਮੁਤਾਬਕ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ ਦਾਮ ਪਲੱਸ ਉਧਰ ਦਾਮ ਰੱਸੀ ਉਧਰ ਮੈਨੇ ਪੇਟ ਰੱਸੀ ਦੇ ਨਾਲ ਪੇਟ ਨੂੰ ਬਣਾਇਆ ਕ੍ਰਿਸ਼ਨ ਜੀ ਨੇ ਕਿਉਂ ਬੰਨਿਆ ਸੀ ਸ਼ਰਾਰਤਾਂ ਬਹੁਤੀਆਂ ਕਰਦੇ ਸੀ ਛੋਟੇ ਹੁੰਦੇ ਜਸੋਦਾ ਨੇ ਫੜ ਕੇ ਬੰਨ੍ਹ ਦਿੱਤਾ ਦਰਖਤ ਨਾਲ ਰੱਸੀ ਪਾ ਕੇ ਪੇਟ ਨਾਲ ਉਹ ਸ਼ਕਤੀ ਨਾਲ ਦਰਖਤ 'ਤੇ ਪਹਾੜ ਦਿੱਤਾ ਤਾਂ ਨਾਮ ਪੈ ਗਿਆ ਦਾਮ ਉਧਰ ਹਾਂਜੀ
ਭਗਤ ਵਛਲ ਪੈ ਹਾਰੀ
ਹਾਂਜੀ ਭਗਤ ਬਚ ਇਹ ਬੱਬੇ ਨਾਲ ਆਇਆ ਜੀ ਇੱਥੇ ਹਾਂ ਬਾਬੇ ਨਾਲ ਆਉਂਦਾ ਇੱਥੇ ਬੱਬੇ ਨਾਲ ਆਇਆ ਬਛਲ ਮੈਨੇ ਪਿਆਰਾ ਤੁਸੀਂ ਭਗਤਾਂ ਦੇ ਪਿਆਰੇ ਹੋ ਮਹਾਰਾਜ ਜੀ ਭੈ ਹਾਰੀ ਅਤੇ ਸਾਰੇ ਪ੍ਰਕਾਰ ਦੇ ਭੈ ਦੂਰ ਕਰਨ ਵਾਲੇ ਹੋ ਹਾਰੀ ਮੈਨੇ ਹਰਨ ਵਾਲੇ ਹੋ ਦੂਰ ਕਰਨ ਵਾਲੇ ਹੋ
ਕਹਿਤ ਕਬੀਰ ਪੀਰ ਜਨ ਰਾਖੋ
ਕਬੀਰ ਜੀ ਕਹਿੰਦੇ ਜੀ ਪੀਰ ਨਾਮ ਕਾਇਰ ਦਾ ਹੁੰਦਾ ਡਰਪੋਕ ਅਸੀਂ ਡਰਪੋਕ ਹਾਂ ਕਾਮ ਆਦਿਕਾਂ ਦੇ ਯੁੱਧ ਵਿੱਚ ਭੱਜਣ ਵਾਲੇ ਹਾਂ ਪ੍ਰਤੱਖ ਦੁਸ਼ਮਣਾਂ ਦੇ ਯੁੱਧ ਵਿੱਚੋਂ ਵੀ ਭੱਜਣ ਵਾਲੇ ਹਾਂ ਐਸੇ ਮਹਾਰਾਜ ਅਸੀਂ ਪੀਰ ਡਰਪੋਕ ਹਾਂ ਪੀਰ ਜਨ ਹਾਂਜੀ ਡਰਪੋਕ ਜਾਣਾ ਅਸੀਂ ਕਾਇਰ ਜਾਣਾ ਰੱਖਣਾ ਕਰੋ ਸਾਨੂੰ ਜਾਂ ਪੀਰ ਜਨ ਭੀੜ ਨਾ ਭੀੜ ਦਾ ਵੀ ਹੁੰਦਾ ਤੁਹਾਡੇ ਜਨਾਂ ਦੀ ਭੀੜ ਵਿੱਚ ਸਤਸੰਗਤ ਦੀ ਭੀੜ ਜਨਾਂ ਦੀ ਜਿਹੜੀ ਹੈ ਨਾ ਉਹ 'ਚ ਰੱਖ ਲੈਣਾ ਕਰੋ ਇਹ ਦੂਜਾ ਅਰਥ ਹੈ ਹਾਂਜੀ
ਸੇਵਾ ਕਰੋ ਤੁਮਾਰੀ,
ਤਾਂ ਜਿਸ ਕਰਕੇ ਮੈਂ ਤੁਹਾਡੀ ਸੇਵਾ ਕਰਾਂ, ਹਰ ਹਰ ਨਾਲ ਲਾਉਣਾ, ਹਰ ਸੇਵਾ ਕਰੋ ਤੁਮਾਰੀ,
ਹਰ ਸੇਵਾ ਕਰੋ।
ਹਾਂਜੀ
ਜਿਹ ਸਿਮਰਨ ਹੋਏ ਮੁਕਤ ਦੁਆਰ।
ਨਹੀਂ ਨਹੀਂ ਬੈਠੋ ਬੈਠੋ, ਨਹੀਂ ਆਉਂਦੇ ਨਹੀਂ ਆਉਂਦੇ, ਠੀਕ ਹਾਂ ਟਿਕ ਕੇ ਬੈਠੋ, ਫਿਰ ਆਉਂਦੇ ਨਹੀਂ ਉਹ। ਚਲੋ ਕੋਈ ਨਹੀਂ ਖੇਡਣ ਦਿਓ। ਹਾਂਜੀ ਹਾਂਜੀ
ਜਿਹ ਸਿਮਰਨ ਹੋਏ ਮੁਕਤ ਦੁਆਰ।
ਚਲੋ ਜਿਹਦੇ ਸਿਮਰਨ ਖਾਨ ਕਰਕੇ ਮੁਕਤੀ ਦਾ ਦੁਆਰਾ ਪ੍ਰਾਪਤ ਹੁੰਦਾ ਹੈ। ਮੁਕਤੀ ਦਾ ਦੁਆਰਾ ਕੀ ਹੈ? ਗਿਆਨ, ਉਹਦੀ ਪ੍ਰਾਪਤੀ ਹੁੰਦੀ ਹੈ, ਉਹ ਮੁਕਤੀ ਦਾ ਦੁਆਰਾ ਗਿਆਨ ਹੈ। ਹਾਂਜੀ
ਜਾਹੈ ਬੈਕੁੰਠ ਨਹੀਂ ਸੰਸਾਰ।
ਹਾਂ ਜੇ ਸਿਮਰਨ ਕਰਨੇ ਕਰਕੇ ਸੱਚਖੰਡ ਜਾਣਾ ਜਾਈਂਦਾ ਹੈ, ਨਹੀਂ ਸੰਸਾਰ, ਨਹੀਂ ਸੰਸਾਰ, ਅਤੇ ਉਹ ਸੰਸਾਰ ਵਾਲੀ ਕਿਰਿਆ ਨਹੀਂ ਫਿਰ ਰਹਿੰਦੀ, ਸੰਸਾਰ ਵਾਲੀ ਵਿਰਤੀ ਨਹੀਂ ਰਹਿੰਦੀ, ਸੰਸਾਰ ਸੁੱਟ ਜਾਂਦਾ ਹੈ, ਨਹੀਂ ਸੰਸਾਰ।
ਨਿਰਭਉ ਕਹਿ
ਜਾਂ ਜਿਹੜਾ ਬੈਕੁੰਠ ਚੱਲ ਗਿਆ ਮੁੜ ਕੇ ਸੰਸਾਰ 'ਚ ਨਹੀਂ ਆਉਂਦਾ, ਤਿੰਨੇ ਅਰਥ। ਹਾਂਜੀ
ਨਿਰਭਉ ਕਹਿ
ਘਰ 'ਤੇ ਵਿਛੜਾ,
ਨਿਰਭਉ ਕਹਿ ਘਰ ਵਜਾਵੈ ਤੂਰ।
ਹਾਂ ਨਿਰਭਉ ਸਰੂਪ ਦਾ ਜਿਹੜਾ ਪਰਮੇਸ਼ਰ ਦਾ ਘਰ ਹੈ ਉਹ ਕੀ ਹੈ? ਗੁਰੂ ਕੀ ਸਾਧ ਸੰਗਤ, ਉਹਦੇ ਵਿੱਚ ਆ ਕਰਕੇ ਵਜਾਵੈ ਤੂਰ, ਤੂਰ ਮੈਨੇ ਬਾਜੇ ਵਜਾ, ਬਾਜੇ ਕਹਦੇ ਕੀਰਤਨ ਕਰ।
ਹਾਂ ਅਨਹਦ ਵਜਹੈ ਸਦਾ ਭਰਪੂਰ,
ਅਨਹਦ ਵਜਹੈ ਸਦਾ ਭਰਪੂਰ, ਜਿਹੜਾ ਅਨਹਦ ਮੈਨੇ ਹੱਦਾਂ ਤੋਂ ਰਹਿਤ ਪਰਮੇਸ਼ਰ ਹੈ, ਸਦਾ ਭਰਪੂਰ ਹੈ ਉਹ, ਵਜਹੈ ਮੈਨੇ ਪ੍ਰਗਟ ਹੋਵੇਗਾ। ਹਾਂਜੀ
ਐਸਾ
ਇੱਥੇ ਵੱਜਣ ਦਾ ਅਰਥ ਨਹੀਂ, ਇੱਥੇ ਵੱਜਾ ਮੈਨੇ ਪ੍ਰਗਟ ਹੋਇਆਵੇਗਾ, ਕੌਣ ਪ੍ਰਗਟ ਹੋਇਆਵੇਗਾ? ਜਿਹਦਾ ਸਦਾ ਭਰਪੂਰ ਪਰਮੇਸ਼ਰ ਅਨਹਦ, ਜਿਹੜਾ ਹੱਦਾਂ ਤੋਂ ਪਰੇ ਹੈ, ਹੱਦ ਬੰਨਿਆਂ ਤੋਂ ਪਰੇ ਹੈ। ਹਾਂਜੀ
ਐਸਾ ਸਿਮਰਨ ਕਰ ਮਨ ਮਾਹ,
ਇਸ ਕਰਕੇ ਐਸੇ ਸਿਮਰਨ ਨੂੰ ਮਨ ਵਿੱਚ ਕਰਨਾ ਕਰ।
ਬਿਨ ਸਿਮਰਨ ਮੁਕਤ ਕਤ ਨਾ ਹੈ।
ਹਾਂ ਬਿਨ ਸਿਮਰਨ, ਸਿਮਰਨ ਤੋਂ ਬਿਨਾਂ ਕਦੇ ਵੀ ਮੁਕਤੀ ਨਹੀਂ ਹੁੰਦੀ, ਕਤ ਮਨੇ ਨਹੀਂ ਮਿਲੇਗਾ। ਜਾਂ ਮੁਕਤੀਆਂ ਵੀ ਤੁਹਾਨੂੰ ਲਿਖਾਈਆਂ ਪੰਜ ਪ੍ਰਕਾਰ ਦੀਆਂ, ਉਹ ਨਹੀਂ ਮਿਲਣੀਆਂ। ਸਲੋਕ ਮੁਕਤੀ, ਹਾਂ ਸਰੂਪ ਮੁਕਤੀ, ਹਾਂਜੀ ਹਾਂ ਕੇਵਲ ਮੁਕਤੀ, ਉਹ ਪੰਜਵੀਂ ਆ। ਪਹਿਲਾਂ ਸਲੋਕ ਮੁਕਤੀ, ਦੂਜੀ ਸਰੂਪ ਮੁਕਤੀ, ਦੂਸਰੀ ਸਮੀਪ ਮੁਕਤੀ। ਪਹਿਲਾਂ ਸਲੋਕ, ਫਿਰ ਸਮੀਪ, ਫਿਰ ਤੀਜੀ ਸਰੂਪ ਮੁਕਤੀ। ਹਾਂ ਸਰੂਪ ਮੁਕਤੀ, ਸਰੂਪ ਪਹਿਲੀ ਸਲੋਕ, ਦੂਜੀ ਸਮੀਪ ਅਤੇ ਤੀਜੀ ਸਰੂਪ। ਸਲੋਕ ਸਮੀਪ ਸਰੂਪ, ਹਾਂਜੀ ਅਤੇ ਚੌਥੀ ਸਾਯੁਜ, ਸੱਸੇ ਨੂੰ ਕੰਨਾ ਜਈਏ ਨੂੰ ਉਕੜ ਜੱਜਾ, ਸਾਯੁਜ ਸਾਯੁਜ ਮੁਕਤੀ। ਪੰਜਵੀਂ ਕੇਵਲ ਮੁਕਤੀ ਜਾਂ ਜੀਵਨ ਮੁਕਤੀ। ਇਹ ਸਾਰੀਆਂ ਮੁਕਤੀਆਂ ਜਿਹੜੀਆਂ ਨੇ ਬਿਨ ਸਿਮਰਨ ਮੁਕਤ ਕਤ ਨਾ ਹੈ, ਇਹਨਾਂ ਮੁਕਤੀਆਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਾਂਜੀ ਰਹਾਉ
ਰਹਾਉ ਜਿਹ ਸਿਮਰਨ ਨਾਹੀਂ ਨਨਕਾਰ।
ਜੇ ਸਿਮਰਨ ਕਰਨ ਨਾਲ ਰੱਬ ਦੇ ਦਰਬਾਰ ਵਿੱਚ, ਦਰਗਾਹ ਵਿੱਚ ਵੀ, ਇਹ ਲੋਕ ਵਿੱਚ ਵੀ ਨਨਕਾਰ ਨਾਮ ਨਿਰਾਦਰ ਨਹੀਂ ਹੋਵੇਗਾ, ਅਪਮਾਨ ਨਹੀਂ ਹੋਵੇਗਾ, ਨਿਰਾਦਰ।
ਮੁਕਤ ਕਰੈ ਉਤਰੈ ਬਹੁ ਭਾਵ,
ਆਪਾਂ ਪੜ੍ਹ ਕੇ ਆ ਨਾ ਬਾਮ ਲੱਖਰੀ 'ਚ, ਨਨਾ ਕਾਰ ਨਾ ਹੋਤਾ ਤਾ ਕਹੋ, ਹਾਂਜੀ ਉਹੀ ਭਾਵ ਹੈ ਵੀ। ਹਾਂਜੀ
ਮੁਕਤ ਕਰੈ ਉਤਰੈ
ਨਾਮ ਮੰਤਰ, ਨਾਮ ਮੰਤਰ ਗੁਰਦੀਨੋ ਜਾ ਕਹੋ, ਨਨਾ ਕਾਰ ਨਾ ਹੋਤਾ ਤਾ ਕਹੋ, ਨਾਮ ਮੰਤਰ ਗੁਰਦੀਨੋ ਜਾ ਕਹੋ। ਬਾਮ ਲੱਖਰੀ 'ਚ ਪੜ੍ਹਿਆ ਆਪਾਂ ਨੇ ਸੁਖਮਨੀ ਸਾਹਿਬ ਤੋਂ ਪਹਿਲਾਂ, ਸੋ ਇਹ ਵੀ ਨਨਕਾਰ ਹੋਈ ਹੈ, ਉਹ ਤਾਂ ਪੜ੍ਹਿਆ ਹੋਊਗਾ ਜੀ। ਹੁਣ ਅਗਲੀ ਗੱਲ ਕਰੋ। ਹਾਂ ਚਲ
ਮੁਕਤ ਕਰੈ ਉਤਰੈ ਬਹੁ ਭਾਰ, ਨਮਸਕਾਰ ਕਰ ਹਿਰਦੇ ਮਾਹਿ।
ਮੁਕਤ ਕਰੈ
ਉਤਰੈ,
ਇਹ ਨਾਮ ਸਿਮਰਨ ਮੁਕਤ ਕਰ ਦਿੰਦਾ ਹੈ। ਉਤਰੈ ਬਹੁ ਭਾਰ, ਪਾਪਾਂ ਦਾ ਬਹੁਤਾ ਭਾਰ ਜਿਹੜਾ ਸਿਰ 'ਤੇ ਚੜਿਆ ਸੀ ਉਤਰ ਜਾਂਦਾ ਹੈ ਸਿਮਰਨ ਕਰਨੇ ਕਰਕੇ। ਨਮਸਕਾਰ ਕਰ,
ਨਮਸਕਾਰ ਕਰ ਹਿਰਦੇ ਮਾਹਿ।
ਹਾਂ ਹਿਰਦੇ ਦੇ ਵਿੱਚ ਉਹਨੂੰ ਧਾਰਨ ਕਰਕੇ ਨਮਸਕਾਰ ਕਰ ਨਾਮ ਨੂੰ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਨਾਮ ਨੂੰ ਨਮਸਕਾਰ ਹੈ, ਇਹ ਨਾਮ ਦਾ ਸੰਗ੍ਰਹਿ ਹੈ ਗੁਰੂ ਗ੍ਰੰਥ ਸਾਹਿਬ ਜੀ।
ਫਿਰ ਤੇਰਾ ਆਮਣ ਨਾ ਹੈ,
ਫਿਰ ਤੇ ਵਿਸ਼ਰਾਮ,
ਫਿਰ ਤੇਰਾ ਆਮਣ ਨਾ ਹੈ,
ਫਿਰ ਮੁੜ ਮੁੜ ਕੇ ਤੇਰਾ ਸੰਸਾਰ 'ਤੇ ਆਉਣਾ ਨਹੀਂ ਹੋਵੇਗਾ। ਚਲੋ
ਜਿਹ ਸਿਮਰਨ ਕਰਹਿ ਤੂੰ ਕੇ,
ਇਹ ਆਮ ਗਲਤੀ ਹੁੰਦੀ ਹੈ। ਜਹ ਤੇ ਤਹਿ ਜੇ ਜੱਜੇ ਨੂੰ ਸਿਆਰੀ ਆ ਹਾ ਮੁਕਤਾ ਤਾਂ ਜੇ, ਜੇ ਜੱਜਾ ਮੁਕਤਾ ਹਾਏ ਨੂੰ ਸਿਆਰੀ ਤਾਂ ਜਹ, ਇਹ ਜਨਰਲ ਜੀ ਗਲਤੀ ਹੋ ਜਾਂਦੀ ਹੈ। ਖਾਸ ਕਰਕੇ ਸੁਖਮਨੀ ਸਾਹਿਬ ਤਾਂ ਬਹੁਤ ਹੁੰਦੀ ਹੈ, ਜਿਹ ਪ੍ਰਸਾਦ ਦੀ ਬਜਾਏ ਜਹ ਪ੍ਰਸਾਦ ਚੱਲਦੀ ਜਾਂਦਾ, ਜਿਹ ਨੂੰ ਜਹ ਪੜੀ ਜਾਂਦੇ। ਸੋ ਇਹਦੇ ਲਈ ਇਹਨੂੰ ਕੀ ਪੜ੍ਹਨਾ ਹੈ, ਜਿਹ ਕੁ ਜਹ। ਓਕੇ, ਜੇ ਪੱਪੇ ਨੂੰ ਸਿਆਰੀ ਆ ਹੋਵੇ ਕੀ ਪੜ੍ਹੋਗੇ? ਓਕੇ, ਕੱਕਾ ਹੈ ਨੂੰ ਸਿਆਰੀ ਹੋਵੇ ਕੀ ਪੜ੍ਹੋਗੇ? ਕਹਿ ਚੱਚੇ ਨੂੰ ਸਿਆਰੀ ਆ, ਟੈਂਕਾ ਹੈ ਨੂੰ ਸਿਆਰੀ, ਇੰਨਾ ਹੀ ਫਰਕ ਇਹ ਖਿਆਲ ਰੱਖਣਾ।
ਜਿਹ ਸਿਮਰਨ ਕਰਹਿ ਤੂੰ ਕੇਲ,
ਕੇਲ ਮੈਨੂੰ ਖੁਸ਼ੀਆਂ, ਜੇ ਸਿਮਰਨ ਕਰਕੇ ਜੀਵਨ ਵਿੱਚ ਤੂੰ ਖੁਸ਼ੀਆਂ ਮਾਣਦਾ।
ਦੀਪਕ ਬਾਂਧ
ਧਰਿਓ ਤੇ ਵਿਸਰਾ,
ਦੀਪਕ ਬਾਂਧ ਧਰਿਓ ਬਿਨ ਤੇਲ।
ਹਾਂ, ਉਹ ਪਰਮੇਸ਼ਰ ਨੇ ਵੇਖ ਦੀਪਕ ਬਾਂਧ ਧਰਿਓ, ਦੀਪਕ ਬੰਨ ਕੇ ਧਾਰਨ ਕੀਤੇ ਨੇ ਕਿਹੜੇ, ਸੂਰਜ ਅਤੇ ਚੰਦ, ਪਰ ਬਿਨ ਤੇਲ, ਬੱਤੀ ਤੇਲ ਤੋਂ ਬਿਨਾਂ ਬਣਾਏ ਨੇ। ਜਾਂ ਅੰਤਰੀ ਵਰਥ ਦੀਪਕ ਬਾਂਧ ਧਰਿਓ, ਤੈਨੂੰ ਦੋ ਦੀਵੇ ਦੇ ਤਿੰਨ ਦੋਵੇਂ ਨੇਤਰ ਬਿਨਾਂ ਬੱਤੀ ਤੇਲ ਤੋਂ ਜਗਦੇ ਨੇ। ਹਾਂਜੀ ਹਾਂਜੀ, ਸੋ ਦੀਪਕ
ਅਮਰਕ,
ਅਮਰਕ ਨਹੀਂ ਪੜ੍ਹਨ, ਅਮਰਕ
ਸੰਸਾਰ,
ਉਹ ਇਹ ਦੀਵਾ ਬਣਾਉਣ ਵਾਲਾ ਜਿਹੜਾ ਵਾਹਿਗੁਰੂ ਹੈ ਪਰਮੇਸ਼ਰ, ਇਹਨਾਂ ਨੂੰ ਪ੍ਰਕਾਸ਼ ਦੇਣ ਵਾਲਾ ਹੈ ਦੋਵਾਂ ਦੀਵਿਆਂ ਨੂੰ, ਅਮਰਕ ਸੰਸਾਰ। ਜੇ ਤੂੰ ਇਹਦਾ ਸਿਮਰਨ ਕਰੇ ਗੁਰਮੁਖ ਬਣ ਕੇ ਸੰਸਾਰ ਵਿੱਚ ਅਮਰ ਹੋ ਜਾਏਗਾ। ਅਮਰਕ ਮਾਨੇ ਅਮਰ, ਸੰਸਾਰ ਦੇ ਰਹਿਣ ਨੂੰ ਸਿਆਰੀ ਹੈ, ਵਿੱਚ ਦਾ ਅਰਥ ਦੇਗੀ ਗ੍ਰਾਮਰ ਮੁਤਾਬਕ। ਚਲੋ,
ਕਾਮ ਕ੍ਰੋਧ
ਬਿਖ ਤੇ ਵਿਸਰਾਮ,
ਕਾਮ ਕ੍ਰੋਧ ਬਿਖ
ਕਾਢੀ ਲੈ
ਮਾਰ,
ਕਾਮ ਅਤੇ ਕ੍ਰੋਧ ਜਿਹੜੇ ਵਿਸ਼ੇ, ਇਹਨਾਂ ਨੂੰ ਅੰਦਰੋਂ ਜਿਹੜਾ ਸੀ ਕੱਢ ਕੇ ਬਾਹਰ ਮਾਰ ਦੇਣਾ ਕੀਤਾ, ਮਾਰ ਕੇ ਬਾਹਰ ਕੱਢ ਦਿੱਤੇ। ਜਾਂ
ਜਿਹੇ ਸਿਮਰਨ ਤੇਰੀ ਗਤ ਹੋਏ, ਸੋ ਸਿਮਰਨ ਰੱਖ ਕੰਠ ਪਰੋਏ।
ਹਾਂਜੀ, ਫਿਰ ਪੜਿਓ।
ਜਿਹੇ ਸਿਮਰਨ ਤੇਰੀ ਗਤ ਹੋਏ,
ਜਿਹੜੇ ਸਿਮਰਨ ਕਰਨੇ ਕਰਕੇ ਤੇਰੀ ਮੁਕਤੀ ਹੁੰਦੀ ਆ। ਹਾਂਜੀ,
ਸੋ ਸਿਮਰਨ ਰੱਖ ਕੰਠ ਪਰੋਏ,
ਉਹ ਸਿਮਰਨ ਨੂੰ ਕੰਠ ਮਨੇ ਗਲੇ ਵਿੱਚ ਪਰੋ ਕੇ ਰੱਖ, ਜਿਵੇਂ ਹੋਰ ਗਲੇ ਦੇ ਗਹਿਣੇ ਪਰੋ ਕੇ ਰੱਖਦਾ। ਹਾਂਜੀ, ਪ੍ਰੀਤੀ ਰੂਪੀ ਧਾਗਾ ਪਾ ਕੇ। ਹਾਂਜੀ,
ਸੋ ਸਿਮਰਨ ਕਰ ਨਹੀਂ ਰਾਖ ਉਤਾਰ,
ਉਹਦਾ ਸਿਮਰਨ ਕਰ ਨਹੀਂ ਰਾਖ ਉਤਾਰ, ਇਹ ਸਿਮਰਨ ਨੂੰ ਉਤਾਰ ਕੇ ਨਾ ਰੱਖਦੇ ਅੰਦਰੋਂ, ਜਿਵੇਂ ਹਾਰ ਲਾ ਕੇ ਰੱਖਦੇ ਨੇ ਉਹ, ਇਹਨੂੰ ਗਲੇ ਦਾ ਬਣਾ ਕੇ ਰੱਖ ਸ਼ਿੰਗਾਰ। ਹਾਂ, ਉਤਾਰ ਕੇ ਨਾ ਰੱਖੇ ਇਹਨੂੰ ਸਿਮਰਨ, ਹਿਰਦੇ ਦੇ ਵਿੱਚੋਂ ਜਾਂ ਗਲੇ ਵਿੱਚੋਂ।
ਗੁਰ ਪ੍ਰਸਾਦੀ ਉਤਰ ਹੈ ਪਾਰ,
ਗੁਰੂ ਦੀ ਕਿਰਪਾ ਨਾਲ ਗੁਰਪ੍ਰਸਾਦੀਆ ਹੋ ਕੇ ਫਿਰ ਤੂੰ ਪਾਰ ਉਤਰ ਜਾਏਗਾ ਸੰਸਾਰ ਤੋਂ, ਸਮੁੰਦਰ ਤੋਂ।
ਜਿਹੇ ਸਿਮਰਨ ਨਾ ਹੀ ਤੋਹੇ ਕਾਨ,
ਉਹਦਾ ਸਿਮਰਨ ਕਰਨੇ ਕਰਕੇ ਨਾ ਹੀ ਤੋਹੇ ਕਾਨ, ਕਾਨ ਮੈਨੇ ਕਨੌੜ, ਮੁਥਾਜਗੀ ਕਿਸੇ ਦੀ, ਇਹ ਸਿਮਰਨ ਕਰਨੇ ਕਰਕੇ ਤੈਨੂੰ ਕੋਈ ਮੁਥਾਜਗੀ ਨਹੀਂ ਕਿਸੇ ਦੀ ਰਹੇਗੀ, ਕਿਸੇ ਦੀ ਅਧੀਨਗੀ ਨਹੀਂ ਹੋਵੇਗੀ।
ਮੰਦਰ ਸੋਭ ਹੈ ਪਟੰਬਰ ਤਾਨ,
ਫਿਰ ਮੰਦਰ ਵੀ ਇਹ ਮਿਲਣਗੇ ਸਿਮਰਨ ਕਰਨੇ ਕਰਕੇ, ਉਹਨਾਂ ਵਿੱਚ ਕਿਵੇਂ ਸੋਹਣਾ ਫਿਰ ਪਟੰਬਰ ਤਾਨ, ਇਹ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ, ਪੱਟ ਪਲੱਸ ਅੰਬਰ, ਪੱਟ ਮੈਨੇ ਰੇਸ਼ਮੀ, ਅੰਬਰ ਮੈਨੇ ਕੱਪੜੇ। ਹਾਂ, ਉਹ ਤਾਣ ਕੇ ਉੱਪਰ ਰੇਸ਼ਮ ਦੇ ਕੱਪੜੇ ਤਾਣ ਕੇ ਮਕਾਨਾਂ ਵਿੱਚ ਸੋਹਣਿਆਂ ਵਿੱਚ ਸੌਣ ਨੂੰ ਮਿਲੂਗਾ ਤੈਨੂੰ, ਸਿਮਰਨ ਕਰ। ਹਾਂ, ਪੱਟ ਮੈਨੇ ਰੇਸ਼ਮੀ, ਅੰਬਰ ਮੈਨੇ ਵਸਤਰ, ਹਾਂ ਉੱਪਰ ਲੈਣ ਵਾਸਤੇ ਕੱਪੜਾ, ਰੇਸ਼ਮੀ ਕੱਪੜੇ ਫਿਰ ਮਿਲਣਗੇ। ਕਿੰਨੇ ਜਿਹੜੇ ਬਲੈਂਕਟ ਦਿੰਦੇ ਹੋ ਭੂਰੇ ਜਿਹੜੇ ਨੇ ਕੰਬਲ, ਰੇਸ਼ਮ ਦੇ ਬਣੇ ਦਿੰਦੇ ਮਿਲਦੇ ਨੇ। ਇਹ ਕੋਈ ਸਿਮਰਨ ਕੀਤਾ ਮਾੜਾ ਮੋਟਾ ਤਾਂ ਮਿਲਦੇ ਸੋਹਣੇ ਵਧੀਆ ਮਕਾਨ ਮਿਲ ਰਹੇ ਨੇ ਕਿੰਨੇ ਵਧੀਆ ਚਲੋ
ਸਿਮਰਨ ਹਾਂਜੀ ਸੇਜ ਸੁਖਾਲੀ ਬਿਕਸਾ ਜੀਓ
ਹਾਂ ਸੇਜ ਜਿਹੜੀ ਆ ਸੁੱਖਾਂ ਵਾਲੀ ਸੁਖਾਲੀ ਮੈਂ ਸੁੱਖਾਂ ਵਾਲੀ ਮਿਲਦੀ ਹੈ ਬਿਕਸਾ ਜੀਓ ਜਿਹਨੂੰ ਵੇਖ ਕੇ ਜੀ ਬੜਾ ਖੁਸ਼ ਹੁੰਦਾ ਆਹ ਵੇਖੇ ਨਾ ਆਹ ਜਿਹੜੇ ਮਾਸਟਰ ਬੈਡਰੂਮ ਨੇ ਉਹ ਜਿਹੜੇ ਬੈੱਡ ਲੱਗੇ ਨੇ ਕਿੱਡੇ ਕਿੱਡੇ ਉੱਚੇ ਮਾਰਨ ਦਿੱਤੇ ਨੇ ਮੇਰਾ ਕਿਉਂ ਤਾਂ ਪੌੜੀ ਲਾ ਕੇ ਚੜ੍ਹਨਾ ਪਊ ਉੱਥੇ ਉੱਤੇ ਚੰਡੇ ਜਿਹੇ ਖੜ੍ਹੇ ਹੁੰਦੇ ਆ ਉਹ ਮਾਲਕ ਕਹਿੰਦੇ ਉਹਦੀ ਕਿਰਪਾ ਨਾਲ ਤੈਨੂੰ ਸੋਹਣੀਆਂ ਸੇਜਾਂ ਸੁਖਾਲੀ ਮਿਲੀਆਂ ਨੇ ਚੱਲ
ਸੋ ਸਿਮਰਨ ਤੂੰ ਅੰਨ ਦਿਨ ਪੀਓ
ਉਹ ਸਿਮਰਨ ਤੂੰ ਦਿਨ ਰਾਤ ਪੀਣਾ ਕਰ ਇਹ ਸਿਮਰਨ ਰੂਪੀ ਅੰਮ੍ਰਿਤ ਨੂੰ ਚੱਲ ਪੜ੍ਹੋ ਹਾਂਜੀ ਉਹੀ ਕਵਾਲੀ ਹੈ ਹਾਂਜੀ ਹਾਂਜੀ ਇਹਨਾਂ ਦਾ ਹਾਂਜੀ ਇਹ ਦਿਲਵਾਗ ਸਿੰਘ ਗੁਲਵਾਗ ਸਿੰਘ ਇਹਨਾਂ ਦੇ ਭਰਾ ਨੇ ਦਿਲਵਾਗ ਸਿੰਘ ਦਾ ਪਿਛਲੇ ਚੜ੍ਹਾਈ ਕਰ ਗਿਆ ਇਹ ਗੁਲਵਾਗ ਸਿੰਘ ਆਇਆ ਨਾਲ ਅਤੇ ਚਲੋ ਜੀ ਕਿਉਂਕਿ ਦੋ ਇੱਕ ਦਿਲਵਾਗ ਘੋੜਾ ਸੀ ਗੁਲਵਾਗ ਘੋੜਾ ਸੀ ਨਾ ਮਾਰਾ ਦੇ ਉਹ ਘੋੜਿਆਂ ਦੇ ਨਾਂ 'ਤੇ ਇਹਨੇ ਨਾਂ ਰਖਾਏ ਨੇ ਅਤੇ ਹੁਣ ਇਹਨੂੰ ਘੋੜੇ ਹੀ ਕਹਿੰਦੇ ਨੇ ਸਾਰੇ ਘੋੜੇ ਆ ਗਏ ਚਲੋ ਹਾਂਜੀ ਚਲੋ ਇੱਕ ਕਰੋ ਕਿਰਪਾ
ਸਿਮਰਨ ਤੇਰੀ ਜੈ ਬੁਲਾਈ ਜੈ ਸਿਮਰਨ
ਫਿਰ ਤੂੰ ਜੈ ਪੜ੍ਹਤਾ ਆਪਾਂ ਹੁਣੇ ਦੱਸਿਆ ਸੀ ਵੀ ਜੇ ਜੱਜੇ ਨੂੰ ਸਿਹਾਰੀ ਹੋਵੇ ਫਿਰ ਤਾਂ ਪੜਾਂਗੇ ਜੇ ਹਾਏ ਨੂੰ ਹੋਵੇ ਪੜਾਂਗੇ ਜਹ ਸਾਵਾ ਜੇ ਪੜ੍ਹ ਦਵਾ
ਜੇ ਸਿਮਰਨ ਤੇਰੀ ਜੈ ਬੁਲਾਏ
ਬੁਲਾਏ ਮੈਨੇ ਬਲਾ ਜਿਹੜੇ ਸਿਮਰਨ ਕਰਨੇ ਕਿ ਆਖੇ ਤੇਰੀ ਅਵਿਦਿਆ ਦੀ ਬਲਾ ਚਲੀ ਜਾਵੇ ਮਾਇਆ ਬਲੂਪੀ ਬਲਾ ਗਲੋਂ ਲੈ ਜਾਵੇ ਜਾਂ ਹੋਰ ਵੀ ਕਈ ਬਲਾਵਾਂ ਝੁੰਮੜ ਜਾਂਦੀਆਂ ਨੇ ਉਹ ਵੀ ਲੈ ਜਾਏਗੀ ਹਾਂ ਹਾਂਜੀ ਹਾਂ ਬਸ ਉਹ ਫਿਰ ਇਹ ਲੈ ਜਾਂਦੀ ਹੈ ਪੱਕੀ ਤਰ੍ਹਾਂ ਲੈ ਜਾਂਦੀ ਹੈ ਚਲ
ਜੇ ਸਿਮਰਨ ਤਜ ਉਹ ਹੈ ਨਾ ਮਾਏ
ਜਿਹੜੇ ਸਿਮਰਨੇ ਕਰਕੇ ਤੈਨੂੰ ਮਾਇਆ ਜਿਹੜੀ ਆਪੋ ਹੈ ਮੈਨੂੰ ਝੁੰਮੜਦੀ ਨਹੀਂ
ਸਿਮਰ ਸਿਮਰ ਹਰ ਹਰ ਮਨ ਗਾਈ ਹੈ
ਮਨ ਕਰਕੇ ਸਿਮਰ ਬਾਣੀ ਕਰਕੇ ਸਿਮਰ ਅਤੇ ਮਨ ਕਰਕੇ ਉਹਨੂੰ ਫਿਰ ਗਾਉਣਾ ਵੀ ਕਰ ਸਿਮਰ ਕੇ ਹਰੀ ਨੂੰ
ਇਹ ਸਿਮਰਨ
ਦੋ ਵਾਰੀ ਹਰ ਹੈ ਸਾਰਿਆਂ ਦੁੱਖ ਹਰ ਹਰ ਪਹਿਲੇ ਹਰਦਾਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਹਨੂੰ ਕਹਿੰਦੇ ਹਰ ਜੋ ਸਾਰਿਆਂ ਨੂੰ ਹਰੇ ਭਰੇ ਕਰਦਾ ਹਰ ਸਾਰਿਆਂ ਦੁੱਖਾਂ ਦਾ ਹਾਰਕ ਹੈ ਉਹ ਹਰੀ ਚਲੋ
ਇਹੋ ਸਿਮਰਨ ਸਤਿਗੁਰ ਤੇ ਪਾਈ
ਹੈ ਇਹ ਸਿਮਰਨ ਮਿਲਦਾ ਕਿੱਥੋਂ ਹੈ ਜੀ ਫਿਰ ਜਿਹਦੀ ਗੱਲ ਕੀਤੀ ਹੈ ਤੁਸੀਂ ਕਬੀਰ ਸਾਹਿਬ ਕਹਿੰਦੇ ਸਤਿਗੁਰ ਤੇ ਪਾਈ ਹੈ ਸਤਿਗੁਰੂ ਤੋਂ ਮਿਲਦਾ ਕਿਉਂਕਿ ਗੁਰੂ ਨਾਨਕ ਸਾਹਿਬ ਵੀ ਮਿਲੇ ਨੇ ਉਹਨਾਂ ਨੇ ਬਖਸ਼ਿਸ਼ ਕੀਤੀ ਇਹਨੂੰ ਪਹਿਲਾ ਗੁਰੂ ਦਾ ਰਾਮਾਨੰਦ ਸੀ ਹਾਂਜੀ ਹਾਂਜੀ ਹਾਂ ਉੱਥੇ ਉਹਦੇ ਮੁਤਾਬਕ ਅਰਥ ਲੱਗਣਗੇ ਜਿਹੜਾ ਸੀ ਮਨ ਕਰਕੇ ਸਿਮਰ ਬਾਣੀ ਕਰਕੇ ਸਿਮਰ ਸਰੀਰ ਕਰਕੇ ਸਿਮਰ ਤਿੰਨ ਵਾਰੀ ਹੋ ਗਿਆ ਫਿਰ ਜਿਹੜਾ ਸੀ ਸਾਧ ਪ੍ਰੇਮ ਨਾਲ ਸਿਮਰ ਸਾਧਨਾ ਨਾਲ ਸਿਮਰ ਜਾਂ ਇਹ ਹਰ 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 ਸਤਯੁਗ 'ਚ ਵੀ ਸਿਮਰਨ ਸੀ ਇਹਦਾ ਹਰੀ ਦਾ ਦੁਆਪਰ ਵਿੱਚ ਵੀ ਤ੍ਰੇਤੇ ਵਿੱਚ ਵੀ ਜੀ ਕਲਯੁਗ ਵਿੱਚ ਇਉਂ ਐਡਜਸਟ ਹੋ ਜਾਂਦੇ ਨੇ ਚਲੋ
ਸਦਾ ਸਦਾ ਸਿਮਰ ਤਨ ਰਾਤ
ਹੈਂ ਸਦਾ ਸਦਾ
ਸਦਾ ਸਦਾ
ਸਿਮਰ ਦਿਨ ਰਾਤ
ਸਿਮਰ ਦਿਨ
ਸਦਾ ਹੀ ਸਿਮਰ ਦਿਨ ਰਾਤ ਸਿਮਰ ਹਾਂਜੀ ਹੋਰ ਕਦੋਂ ਸਿਮਰ ਸਾਬਾਸ ਊਠ ਉਹਨੇ ਦਲਿੰਕੜੇ ਲਾ ਕੇ
ਊਠਤ ਹਾਂ ਬੈਠਤ ਸਾਸ ਗ੍ਰਹਿ ਰਾਸ
ਹਾਂ ਊਠਤ ਬੈਠਤ ਸਾਸ ਗਿਰਾਸ ਜਦੋਂ ਮੰਜੇ ਤੋਂ ਕਦੇ ਉੱਠਦਾ ਹੈ ਮਰ ਗਿਆ ਨਾ ਕਹਿ ਵਾਹਿਗੁਰੂ ਕਹਿ ਲਿਆ ਕਰ ਹਾਂਜੀ ਬੈਠ ਬਹਿਣਾ ਅਤੇ ਜਦ ਵੀ ਬੈਠਣ ਲੱਗੇ ਚਲੋ ਗੋਡੇ ਗਾਡੇ ਦਾ ਪੀੜ ਕਰਦੇ ਨੇ ਹੈ ਬੂ ਹੁੰਦੀ ਆ ਪਰ ਵਾਹਿਗੁਰੂ ਕਹਿ ਕੇ ਬਹਿ ਜਾ ਹਾਂਜੀ ਹੋਰ ਸਾਸ ਗਿਲਾਸ ਸਾਹ ਆਉਂਦੇ ਸਾਹ ਜਾਂਦੇ ਗਿਲਾਸ ਗਿਲਾਸ ਜਾਂ ਬੁਰਕੀ ਪਾਉਂਦੇ ਮੂੰਹ 'ਚ ਹਾਂ ਜਦੋਂ ਕੋਈ ਭੋਜਨ ਮਿਲਿਆ ਇਹਨੇ ਪ੍ਰਕਾਰ ਦਾ ਸ਼ੁਕਰ ਕਹਿ ਕੇ ਮੂੰਹ 'ਚ ਪਾ ਲਿਆ ਕਰ ਵਾਹਿਗੁਰੂ ਕਹਿ ਕੇ ਛੱਕ ਕੇ ਬਾਅਦ ਵਿੱਚ ਉਹਦਾ ਸ਼ੁਕਰ ਕਰ ਲਿਆ ਕਰ ਐਵੇਂ ਨਾ ਭੱਜਿਆ ਕਰ ਉੱਠ ਕੇ ਛੇਤੀ ਟਿੱਟ 'ਤੇ ਹੱਥ ਫੇਰ ਕੇ ਚਲੋ
ਜਾਗ ਜਾਗ ਸੋਈ ਸਿਮਰਨ ਰਸ ਭੋਗ।
ਹਾਂਜੀ ਉੱਚੀ ਬੋਲਦੇ ਨੇ ਸੁਣਦੀ ਨਹੀਂ ਬਾਜ ਜਾਗ ਸੋਏ ਮਗਲ ਵਾਲਾ ਅੱਖਰ ਕਹਿੰਦਾ ਤੂੰ ਮੂੰਹ 'ਚ ਕਹਿ ਜਾਂਦਾ ਪਹਿਲੇ ਦੋ ਬਿਲ ਕਲੀਅਰ ਕਹਿੰਦੇ ਮਗਲ ਅੱਖਰ ਹੌਲੀ ਦਿਨ ਮੂੰਹ 'ਚ ਕਹਿ ਜਾਂਦਾ ਉਹ ਨਹੀਂ ਪੁੱਛੀ ਕਿਹਾ ਕਰ ਬੋਲ ਹੁਣ ਜਾਗ ਸੋਏ
ਜਾਗ ਸੋਏ
ਹਾਂ
ਸਿਮਰਨ ਰਸ ਭੋਗ
ਹੁਣ ਤਾਂ ਹੋਈ ਨਾ ਗੱਲ ਜਾਗ ਸੋਏ ਸੋ ਜਦੋਂ ਜਾਗਦਾ ਸੋਨਾ ਸਿਮਰਨ ਜਿਹੜਾ ਹੈ ਇਹ ਇਹ ਰਸਾਂ ਨੂੰ ਭੋਗਣਾ ਕਰ ਹਾਂਜੀ
ਹਰ ਸਿਮਰਨ ਪਾਈਏ ਸੰਯੋਗ
ਹਾਂ ਹਰੀ ਦੇ ਸਿਮਰਨ ਕਰਕੇ ਹੀ ਗੁਰੂ ਦੇ ਨਾਲ ਸੰਯੋਗ ਮਿਲਿਆ ਤੇਰਾ ਪਾਈਆ ਸੰਯੋਗ ਗੁਰੂ ਦੇ ਸੰਯੋਗ ਕਰਕੇ ਪਾਈਆ ਪਰਮੇਸ਼ਰ ਨੂੰ ਪਾ ਲੈਂਦਾ ਇਹ ਗੱਲਾਂ ਤਾਂ ਹੀ ਸਿਮਰਨ ਕੀਤਾ ਹਾਂ ਸਾਬਸ
ਜੇ ਸਿਮਰਨ ਨਾਹੀਂ ਤਜ ਭਾਰ
ਹਾਂ ਉਹਦਾ ਸਿਮਰਨ ਕਰਕੇ ਤੈਨੂੰ ਪਾਪਾਂ ਦਾ ਬੋਝ ਨਹੀਂ ਪਾ ਪਵੇਗਾ ਜਾਂ ਭਾਰ ਦੇ ਨਾਲ ਸਿਰ ਲਾ ਕੇ ਅੱਖਰ ਜਿਹਦੇ ਸਿਮਰਨ ਕਰਕੇ ਤੂੰ ਸਿਰ ਭਾਰ ਮਾਤਾ ਦੇ ਗਰਭ ਵਿੱਚ ਨਹੀਂ ਜਾਏਗਾ ਪੁੱਠਾ ਨਹੀਂ ਲਟਕੇਗਾ ਸੋ ਸਿਮਰਨ
ਸੋ ਸਿਮਰਨ ਰਾਮ ਨਾਮ ਆਧਾਰ
ਉਹ ਸਿਮਰਨ ਜਿਹੜਾ ਰਾਮ ਨਾਮ ਦਾ ਇਹ ਆਧਾਰ ਬਣਾ ਜ਼ਿੰਦਗੀ ਦਾ
ਕਹਿ ਕਬੀਰ ਜਾ ਕਾ ਨਾਹੀਂ ਅੰਤ
ਨਾਹੀਂ ਤਾਂ ਨਹੀਂ
ਨਹੀਂ ਅੰਤ
ਹਾਂ ਕਬੀਰ ਸਾਹਿਬ ਕਹਿੰਦੇ ਉਹ ਸਿਮਰਨ ਦਾ ਜਿਹਦਾ ਸਿਮਰਨ ਹੈ ਪਰਮੇਸ਼ਰ ਦਾ ਉਹਦਾ ਵੀ ਅੰਤ ਨਹੀਂ ਅਤੇ ਸਿਮਰਨ ਦਾ ਵੀ ਕੋਈ ਅੰਤ ਨਹੀਂ ਹਾਂਜੀ
ਤਿਸਕੇ
ਇੱਕ ਮਿੰਟ ਰੁਕੀ ਹਾਂਜੀ ਅੱਛਾ ਚਲ ਅੰਤ ਨਹੀਂ ਉਹਦਾ ਕੋਈ ਅੰਤ ਚਲ ਚਾਵਾ ਤਿਸਕੇ ਆਗੇ
ਆਗੇ
ਤੰਤ
ਤੰਤ
ਨਾ
ਮੰਤ
ਮੰਤ ਉਹ ਸਿਮਰਨ ਦੇ ਅੱਗੇ ਕੋਈ ਤੰਤਰ ਕੋਈ ਮੰਤਰ ਆਦਿਕ ਜਿਹੜੇ ਨੇ ਉਹਨਾਂ 'ਤੇ ਲਾਗੂ ਨਹੀਂ ਹੋ ਸਕਦੇ ਤੰਤ ਅਤੇ ਮੰਤਰ 'ਚ ਕੀ ਫਰਕ ਹੈ ਹਾਂਜੀ ਤੰਤਰ ਮੰਤਰ ਹਾਂਜੀ ਤੰਤਰ ਪੜ੍ਹ ਕੇ ਮੰਤਰ ਪੜ੍ਹ ਕੇ ਪੁੱਠਾ ਕਰ ਦਿਓ ਅਗਲੇ ਨੂੰ ਹਾਂਜੀ ਹਾਂਜੀ ਹੋਰ ਹਾਂ ਜੰਤਰ ਮੰਤਰ ਕੀ ਹੈ ਮੰਤਰ ਹੁੰਦਾ ਕੁਝ ਅੱਖਰ ਜਿਹੜੇ ਨੇ ਉਹਨਾਂ ਨੂੰ ਬੋਲ ਕੇ ਉਚਾਰੇ ਜਾਣ ਉਹ ਮੰਤਰ ਹੁੰਦਾ ਕੁਝ ਅੱਖਰ ਦਿੱਤੇ ਨੇ ਮੰਤਰ ਦੇ ਜਿਵੇਂ ਵਾਹਿਗੁਰੂ ਸਾਨੂੰ ਮੰਤਰ ਦਿੱਤਾ ਚਾਰ ਅੱਖਰ ਹੈ ਕੱਲ੍ਹ ਕੁ ਤੁਸੀਂ 12 ਅੱਖਰਾਂ ਪੜ੍ਹਦੇ ਸੀ ਉਹ ਤਾਂ ਭੁੱਲ ਗਏ ਹੋਵੋਗੇ ਕਿਹੜਾ ਸੀ ਇੱਕ 16 ਅੱਖਰਾਂ ਵੀ ਸੀ ਸੋ ਇਹ ਇਹ ਕੁਝ ਅੱਖਰਾਂ ਦੇ ਨਾਲ ਲਿਖੇ ਹੋਏ ਜਿਹੜੇ ਅੱਖਰਾਂ ਨੂੰ ਮੂੰਹ ਨਾਲ ਬੋਲ ਕੇ ਉਚਾਰਨ ਕਰਨੇ ਨੇ ਉਹ ਮੰਤਰ ਹੈ ਅਤੇ ਤੰਤਰ ਅੱਖਰ ਲਿਖ ਕੇ ਕਾਗਜ਼ ਦੇ ਉੱਤੇ ਉਹਨੂੰ ਕਿਸੇ ਤਬੀਅਤ ਜਾਂ ਤਾਂਬੇ ਦੇ ਆਦਿ ਕਿਸੇ ਹੋਰ ਚੀਜ਼ 'ਚ ਮੜ ਕੇ ਬਾਂਹ 'ਤੇ ਬੰਨ ਲਿਆ ਗਲ 'ਚ ਪਾ ਲਿਆ ਕੰਨ ਕੁੰਨ 'ਤੇ ਬੰਨ ਲਿਆ ਅਤੇ ਉਹ ਤੰਤਰ ਹੈ ਚਲੋ ਹਾਂਜੀ ਦੀਵਾਲੀ ਜਿਵੇਂ ਬਾਬਾ ਬੁੱਢਾ ਸਾਹਿਬ ਨੇ ਮਨਾਈ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਉਸ ਰੂਪ ਸਿੱਖਾਂ ਨੂੰ ਮਨਾਉਣੀ ਚਾਹੀਦੀ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਮਨਾਈ ਨਾ ਅੰਮ੍ਰਿਤਸਰ ਸਾਹਿਬ ਜਦੋਂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ 52 ਰਾਜਿਆਂ ਨੂੰ ਨਾਲ ਰਿਹਾਅ ਕੀਤਾ ਜਦੋਂ ਗਵਾਲੀਅਰ ਤੋਂ ਅੰਮ੍ਰਿਤਸਰ ਸਾਹਿਬ ਆਏ ਉਹਨਾਂ ਦੀ ਆਉਣ ਦੀ ਖੁਸ਼ੀ ਦੀਪਮਾਲਾ ਕੀਤੀ ਬਾਬਾ ਬੁੱਢਾ ਸਾਹਿਬ ਨੇ ਉਦੋਂ ਦੀ ਉੱਥੋਂ ਪ੍ਰਚਲਿਤ ਹੋਈ ਹੈ ਸਿੱਖ ਜਗਤ ਵਿੱਚ ਅਤੇ ਦੀਵਾਲੀ ਵਾਲੇ ਦਿਨ ਹੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਸ਼ਹੀਦੀ ਪਾਈ ਹੈ ਦੀਵਾਲੀ ਦੇ ਸੰਬੰਧ ਵਿੱਚ ਪਾਈ ਹੈ ਉਦੋਂ ਉਹਨਾਂ ਨੇ ਇੱਕ ਜਿਹੜਾ ਸੀ ਖਾਲਸਾ ਜੰਗਲਾਂ 'ਚ ਰਹਿੰਦਾ ਸੀ ਬਹੁ ਗਿਣਤੀ ਵਿੱਚ ਹਾਲਾਤ ਬਹੁਤ ਵਿਗੜ ਗਏ ਸੀ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਅਤੇ ਬੜੀ ਜਿਹੜਾ ਕਹਿੰਦੇ ਵੀ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਓ ਬੱਚਿਆਂ ਨੂੰ ਲੈ ਕੇ ਖਾਲਸਾ ਜੰਗਲਾਂ 'ਚ ਜਾ ਕੇ ਵਸਣਾ ਸ਼ੁਰੂ ਕਰ ਦਿੱਤਾ ਅਤੇ ਉਸ ਵੇਲੇ ਜ਼ਕਰੀਆ ਖਾਨ ਨੇ ਜਿਹੜਾ ਸੀ ਐਲਾਨ ਕੀਤਾ ਕਿ ਜਿਹੜਾ ਹੈ ਤੁਸੀਂ ਦੀਵਾਲੀ ਦਾ ਤਿਉਹਾਰ ਆ ਰਿਹਾ ਜੇ ਤੁਸੀਂ ਮਨਾਉਣਾ ਤਾਂ ਕੁਛ ਸਾਨੂੰ ਟੈਕਸ ਭਰੋ ਮੇਲੇ ਦੇ ਮਨਾਉਣ ਸੰਬੰਧ ਵਿੱਚ ਦੀਵਾਲੀ ਦਾ ਅਤੇ ਮਨਾ ਸਕਦੇ ਹੋ ਪਰ ਥੀ ਚਾਲ ਉਹਨਾਂ ਦੀ ਵੀ ਜੰਗਲਾਂ 'ਚੋਂ ਨਿਕਲੇ ਹੋਏ ਇਕੱਠੇ ਆਉਣਗੇ ਇੱਥੇ ਐਂ ਸਾਰਿਆਂ ਨੂੰ ਮਾਰ ਦਾਂਗੇ ਉਹ ਐਲਾਨ ਜਦੋਂ ਕਰ ਦਿੱਤਾ ਕਾਲਤਾ ਸਾਹਿਬ ਤੋਂ ਮਨੀ ਸਿੰਘ ਸਾਹਿਬ ਜੀ ਨੇ ਕਰ ਦਿੱਤਾ ਵੀ ਪਾਇਆ ਕਿ ਦੀਵਾਲੀ ਆਓ ਆ ਕੇ ਮਨਾਓ ਅੰਮ੍ਰਿਤਸਰ ਸਾਹਿਬ ਉਸ ਸੰਬੰਧ ਵਿੱਚ ਖਾਲਸਾ ਆਉਣ ਦੀ ਤਿਆਰੀ ਹੋਣ ਲੱਗੀ ਵੀ ਸ਼ੁਕਰ ਹੈ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਹੋਣਗੇ ਉੱਥੇ ਦੀਵਾਲੀ ਮਨਾਵਾਂਗੇ ਜਾ ਕੇ ਚਾਸ ਸੀ ਪਰ ਵਿੱਚੋਂ ਹੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਇਸ ਗੱਲ ਦੀ ਸੂਹ ਲੱਗੀ ਕਿ ਇਹਨਾਂ ਨੇ ਇਕੱਠਿਆਂ ਨੂੰ ਕਰਕੇ ਇੱਥੇ ਮਾਰਨ ਦਾ ਵਿਚਾਰ ਹੈ ਇਹਨਾਂ ਦਾ ਉਸ ਵੇਲੇ ਭਾਈ ਮਨੀ ਸਾਹਿਬ ਨੂੰ ਸਾਰੇ ਸੁਨੇਹੇ ਲਾਤੇ ਵੀ ਖਾਲਸਾ ਕੋਈ ਨਾ ਆਵੇ ਇਹਨਾਂ ਨੇ ਆ ਇਹਨਾਂ ਦੀ ਜਿਹੜੀ ਹੈ ਵੱਧ ਚਾਲ ਹੈ ਸੋ ਨਹੀਂ ਆਏ ਮੇਲਾ ਹੋਇਆ ਹੀ ਨਹੀਂ ਉਹ ਜਦੋਂ ਇਹਨਾਂ ਨੇ ਫਿਰ ਜਿਹੜਾ ਸੀ ਜ਼ਕਰੀਆ ਨੇ ਕਿਹਾ ਵੀ ਇਹਦੇ ਹੁਣ ਜੀ ਟੈਕਸ ਭਰੋ, ਜਿਹਨੂੰ ਮੇਲੇ ਦਾ ਤੁਹਾਨੂੰ ਕਿਹਾ ਸੀ। ਮਨੀ ਸਿੰਘ ਦਾ ਮੇਲਾ ਹੋਇਆ ਹੀ ਨਹੀਂ, ਕੱਲ੍ਹ ਟੈਕਸ ਭਰੀਏ, ਅਜੇ ਤਾਂ ਮੇਲਾ ਕੀਤਾ ਹੀ ਨਹੀਂ। ਉਹ ਕਹਿੰਦੇ ਨਹੀਂ, ਇਸ ਗੱਲ ਦੇ ਭਰਨ ਵਿੱਚ ਫਿਰ ਤੁਹਾਨੂੰ ਜਿਹੜਾ ਸਜਾਏ ਮੌਤ ਹੋਵੇਗੀ, ਉਹ ਇਹ ਮਨਜ਼ੂਰ ਆ ਕਹਿੰਦੇ। ਪਰ ਉਸ ਵੇਲੇ ਖਾਲਸੇ ਨੇ ਕਿਹਾ ਵੀ ਇਹ ਜੇ ਤੁਹਾਨੂੰ ਟੈਕਸ ਦੀ ਗੱਲ ਕਰਦੇ ਨੇ, ਕਿੰਨਾ ਟੈਕਸ ਹੈ? ਚਲੋ 2 ਲੱਖ ਰੁਪਈਆ ਸੀ ਉਸ ਵੇਲੇ ਦਾ, ਬਹੁਤ ਸੀ। ਸੰਗਤ ਕਹਿਣ ਲੱਗੇ ਸੀ ਭਰ ਦਿਆਂਗੇ ਪਰ ਤੁਹਾਨੂੰ ਸਜਾਏ ਮੌਤ ਨਹੀਂ ਹੋਣ ਦੇਣੀ। ਅਤੇ ਉਸ ਵੇਲੇ ਮਨੀ ਸਿੰਘ ਸਾਹਿਬ ਨੇ ਕਿਹਾ ਕਿ ਨਹੀਂ, ਸੰਗਤ ਦਾ ਪੈਸਾ ਮੈਂ ਆਪਣੇ ਇਹ ਜੀਵਨ ਲੋਥੜੇ ਨੂੰ ਬਚਾਉਣ ਵਾਸਤੇ ਕਿਉਂ ਇਸ ਪਾਸੇ ਲਾਵਾਂ, ਮੈਨੂੰ ਸ਼ਹੀਦੀ ਮਨਜ਼ੂਰ ਹੈ। ਉਦੋਂ ਫਿਰ ਮੰਦ ਮੰਦ ਕਢਵਾ ਲਿਆ। ਇਹ ਉਸ ਸੰਬੰਧ ਵਿੱਚ ਜਿਹੜਾ ਸੀ ਉਹਨਾਂ ਨੂੰ ਸ਼ਹੀਦੀ ਦੇਣੀ ਪਈ ਦੀਵਾਲੀ ਵਾਲੀ। ਇਸ ਲਈ ਇਹ ਸਿੱਖੀ ਵਿੱਚ ਭਾਵ ਪ੍ਰਚਲਿਤ ਸੀ ਇਹ ਤਿਉਹਾਰ ਜਿਹੜਾ ਸੀ। ਪਰ ਇਸ ਤਰ੍ਹਾਂ ਨਾਲ ਮਨਾਉਣਾ, ਵੱਧ ਤੋਂ ਵੱਧ ਉਹਨਾਂ ਪਾਠ ਕਰੋ ਹੋਰ, ਠੀਕ ਹੈ ਨਾ, ਗੁਰੂ ਘਰ ਆਓ, ਅਰਦਾਸ ਬੇਨਤੀਆਂ ਕਰੋ, ਬਾਹਰ ਸਾਨੂੰ ਗੁਰਸਿੱਖਾਂ ਵਾਲਾ ਜੀਵਨ ਬਖਸ਼ੋ। ਅਤੇ ਜਿਹੜੀਆਂ ਦੂਜੇ ਹਿੰਦੂ ਧਰਮ ਮਤ ਵਧਾਉਣੀਆਂ ਵੀ ਉਹ ਮਿੱਟੀ ਦੀ ਹੱਟੜੀ ਜੀ ਬਣਾ ਕੇ ਦੀਵੇ ਲਾ ਕੇ ਨਿਆਣੇ ਇਕੱਠੇ ਕਰ ਲਏ ਉਹਦੇ ਆਲੇ ਦੁਆਲੇ, ਇਹਨੂੰ ਪੂਜੋ ਜੀ, ਕਿਉਂ ਪੂਜਣੀ, ਅੱਜ ਲਕਸ਼ਮੀ ਆਊਗੀ, ਲਕਸ਼ਮੀ ਦੀ ਪੂਜਾ ਕਰ ਲਈਆਂ, ਉਸ ਢੰਗ ਨਾਲ ਨਹੀਂ ਆਪਾਂ ਨੇ ਬਣਾਉਣਾ। ਹਾਂ, ਮਠਿਆਈ ਮਠੋਈ ਛਕ ਲਓ ਬਣਾ, ਕਿਉਂਕਿ ਮਾੜੀ ਗੱਲ ਨਹੀਂ, ਨਾਲੇ ਭਾਈ ਸਾਹਿਬਾਂ ਨੂੰ ਦੇ ਦਿਆ। ਪਰ ਆਹ ਡੁਪਲੀਕੇਟ ਖੋਆ ਨਾ ਭੇਜ ਦਿਓ, ਜਿਹੜਾ ਇੰਡੀਆ ਫੜਿਆ ਜਾਂਦਾ, ਹੁਣ ਕੁਇੰਟਲਾਂ ਦੇ ਕੁਇੰਟਲ ਫੜੇ ਜਾਂਦੇ ਨੇ, ਹਜ਼ਾਰਾਂ ਕੁਇੰਟਲ ਡੁਪਲੀਕੇਟ ਖੋਆ, ਡੁਪਲੀਕੇਟ ਦੁੱਧ, ਅਤੇ ਆਹ ਜਿਹੜੇ ਹੋਰ ਜਿੰਨੀ ਵੀ ਮਿਠਾਈ ਹੋਰ ਬਣਦੀ ਆ ਖੋਏ ਤੋਂ ਇਲਾਵਾ, ਸਭ 'ਚ ਮਿਲਾਵਟ। ਹਾਂ, ਉਹ ਕਿਹੜੇ ਉਹ ਗੁਲਾਬ ਜਾਮ ਵਿੱਚ ਕੀੜੇ ਪੈ ਕਿਹੜਾ ਦੇਖਣੇ, ਕਿਸੇ ਨੇ ਚੱਕੀ ਮੂੰਹ 'ਚ ਪਾ ਲਈ ਸਿੱਧੀ ਉਹ, ਅਤੇ ਅੰਦਰ ਦੀ ਬਿਮਾਰੀ ਠੀਕ ਸਾਰੀ। ਹਜ਼ਾਰਾਂ ਕੁਇੰਟਲ ਫੜਿਆ ਇਹ ਥੋੜ੍ਹਾ ਨਹੀਂ। ਸੋ ਐਸੀ ਤਾਂ ਹਾਲਤ ਪਈ, ਉੱਦਾਂ ਨਹੀਂ ਮਨਾਉਣੀ, ਘਰ ਦਾ ਖੋਆ ਕੱਢ ਕੇ ਬਣਾਓ। ਹਾਂਜੀ, ਕੀ ਨਹੀਂ ਬਣਦਾ, ਸਭ ਕੁਝ ਨਕਲੀ ਬਣੀ ਉੱਥੇ ਤਾਂ, ਦੁੱਧ ਵੀ, ਘਿਓ ਵੀ, ਘਿਓ ਨਕਲੀ ਬਣਾਇਆ ਵੇਖੋ, ਦੁੱਧ ਨਕਲੀ, ਯੂਰੀਆ ਖਾਦ ਦਾ ਬਣਾ ਲਿਆ ਦੁੱਧ, ਫਿਰ ਕਿਉਂ ਨਹੀਂ ਕੈਂਸਰ ਹੋਊਗਾ? ਸੋ ਐਸੀ ਹਾਲਤ ਹੁਣ ਐਤਕੀ ਇਹ ਜ਼ਿਆਦਾ ਇਹਨੂੰ ਪਤਾ ਵੀ ਇਹ ਚੀਜ਼ਾਂ ਜਿਹੜੇ ਉਹ ਸਿਹਤ ਮਹਿਕਮਾ ਹੈ, ਹੈਲਥ ਮਹਿਕਮਾ ਹੈ, ਉਹ ਰਿਸ਼ਤ ਦਿਖਾਈ ਜਾਂਦੇ ਨੇ ਤੋਂ ਲੈ ਕੇ ਵੱਡਿਆਂ ਵਾਲਾਂ ਤੋਂ ਛੱਡੀ ਜਾਂਦੇ ਨੇ। ਜੇ ਇੱਕ ਵਾਰੀ ਚੰਗੀ ਸਜ਼ਾ ਦਿੱਤੀ ਜਾਵੇ ਤਾਂ ਉਹਨਾਂ ਨੂੰ ਨੱਥ ਪਾਈ ਜਾਵੇ ਸਾਰਿਆਂ 'ਤੇ, ਜਿਵੇਂ ਐਤਕੀ ਭਾਜੜ ਪਾਈ ਹੈ, ਅਤੇ ਆਪ ਹੀ ਹਟ ਜਾਏ ਜਾਂ ਕੁਛ। ਚਲੋ ਕਰੋ ਕਿਰਪਾ,
ਰਾਮ ਕਲੀ ਘਰ ਦੂਜਾ।
ਹਾਂ, ਪੋਲਾ ਹੀ ਪਾਉਣਾ, ਰਾਮ ਕਲੀ, ਰਾਮ ਕੱਲੀ ਨਹੀਂ ਕਹਿਣਾ, ਹੈ ਨਾ।
ਬਾਣੀ
ਠੀਕ,
ਕਬੀਰ ਜੀ ਕੀ।
ਹੁਣ ਦੂਜੇ ਘਰ ਦੇ ਸ਼ਬਦ ਆ ਰਹੇ ਨੇ ਕਬੀਰ ਸਾਹਿਬ ਦੇ, ਹਾਂਜੀ, ਘਰ ਦੂਜੇ ਦੇ। ਚਲੋ
ਇੱਕ ਓਅੰਕਾਰ,
ਹੁਣ ਠੀਕ ਹੋਇਆ, ਫਿਰ ਵੀ ਥੋੜ੍ਹਾ ਹੋਰ ਕਰ ਲਓ, ਇੱਕ ਕਹਿ ਕੇ
ਇੱਕ।
ਹਾਂ,
ਓਅੰਕਾਰ,
ਹੁਣ ਬਿਲਕੁਲ ਠੀਕ ਹੋਇਆ।
ਸਤਿਗੁਰ ਪ੍ਰਸਾਦ,
ਹਾਂ, ਵਸਤੂ ਨਿਰਦੇਸ਼ ਮੰਗਲ ਹੈ। ਚਲੋ
ਬੰਧਨ ਪਾ,
ਇਹ ਹੁਣ ਥੋੜ੍ਹੀਆਂ ਬਿਰਤੀਆਂ ਪ੍ਰਚੰਡ ਕਰੋ ਤੁਸੀਂ ਆਪਣੀਆਂ, ਇਹਦੇ ਤਾਂ ਅਰਥ ਸਮਝ ਆਉਣਗੇ, ਇਹ ਅਨਵੇ ਅਰਥ ਲੱਗਣਗੇ। ਪਹਿਲੀ ਤੁਕ ਹੈ ਬੰਧ 'ਚ ਬੰਧਨ ਪਾਇਆ,
ਬੰਧ 'ਚ ਬੰਧਨ,
ਬੰਧ 'ਚ ਦੇ ਵਿਸ਼ਰਾਮ ਕਰਕੇ, ਬੰਧ 'ਚ
ਬੰਧ 'ਚ
ਬੰਧਨ ਪਾਇਆ,
ਬੰਧਨ ਪਾਇਆ,
ਇਹ ਜੇ ਅਰਥ ਨਹੀਂ ਕਰਨੇ। ਅਗਲੀ ਪਲ ਹੋਰ, ਮੁਕਤ ਹੈ ਗੁਰ,
ਮੁਕਤ ਹੈ ਗੁਰ,
ਅਨਲ ਬੁਝਾਇਆ,
ਅਨਲ ਬੁਝਾਇਆ।
ਹੁਣ ਜਿਹੜਾ ਮੁਕਤ ਹੈ ਗੁਰ ਹੈ, ਇਹਦੇ ਅਨਵੇ ਜਾ ਕੇ ਚੌਥੇ ਪਦੇ ਨਾਲ ਲੱਗਣਗੇ। ਚੌਥਾ ਪਦਾ ਕਿਹੜਾ? ਬਖਤ ਹੈ, ਬਖ ਸ਼ਬਦ ਸੁਣਾਇਆ, ਇਹਦੇ ਨਾਲ ਸੰਬੰਧ ਹੈ ਇਹਦਾ ਅਰਥ ਦਾ, ਇਹਨੂੰ ਅਨਵੇ ਅਰਥ ਕਹਾਂਗੇ ਕਹਿੰਦੇ ਨੇ। ਹਾਂ, ਮੁਕਤ ਹੈ ਗੁਰ, ਇਹ ਜੋ ਸਵਾਲ ਕੀਤਾ ਕਬੀਰ ਸਾਹਿਬ ਜੀ ਨੂੰ ਜੋਗੀ ਨੇ, ਜੀ ਦੱਸੋ ਰੱਬ ਦੀ ਪ੍ਰਾਪਤੀ ਕਿਸ ਢੰਗ ਨਾਲ ਹੋ ਸਕਦੀ ਹੈ? ਕਬੀਰ ਸਾਹਿਬ ਕਹਿੰਦੇ ਵੀ ਦੋ ਸਾਧਨ ਨੇ, ਇੱਕ ਹੱਠ ਯੋਗ, ਇੱਕ ਭਗਤੀ ਯੋਗ। ਅਤੇ ਕਹਿਣ ਲੱਗੇ ਜੀ ਫਿਰ ਸਾਨੂੰ ਜਿਹੜਾ ਹੈ ਕਿਹੜਾ ਤੁਸੀਂ ਕਿਹੜਾ ਚਾਹੁੰਦੇ ਹੋ ਕਰਨਾ? ਕਹਿੰਦੇ ਜੀ ਦੋਏ ਸਮਝਾ ਦਿਓ, ਹੱਠ ਯੋਗ ਵੀ ਭਗਤੀ ਯੋਗ ਵੀ। ਹੁਣ ਪਹਿਲਾਂ ਹੱਠ ਯੋਗ ਦੀ ਪ੍ਰਕਿਰਿਆ ਦੱਸ ਰਹੇ ਨੇ, ਹਾਂਜੀ, ਹੱਠ ਯੋਗ ਨਾਲ ਕਿਵੇਂ ਰੱਬ ਨੂੰ ਪਾਉਣਾ, ਠੀਕ ਹੈ ਨਾ। ਹੁਣ ਉਹ ਦੱਸ ਰਹੇ ਨੇ, ਪਹਿਲਾ ਜਿਹੜਾ ਸੀ ਮੁਕਤ ਹੈ ਗੁਰ, ਜਿਹੜੇ ਗੁਰੂ ਛੇ ਚੱਕਰਾਂ ਤੋਂ ਮੁਕਤ ਨੇ, ਛੇ ਚੱਕਰ ਅੱਗੇ ਲਿਖਾਉਂਦੇ ਤੁਹਾਨੂੰ ਆਉਣਗੇ, ਫਿਰ ਉਹ ਛੇ ਚੱਕਰਾਂ ਤੋਂ ਜਿਹੜਾ ਤੇ ਖਾਲ ਆਪਣੇ ਨੰਘ ਗਏ ਨੇ ਅੱਗੇ ਗੁਰੂ, ਐਸੇ ਜਿਹੜੇ ਨੇ ਉਹਨਾਂ ਨੇ ਫਿਰ ਬਖਤ ਹੈ ਬਕ, ਚੌਥੇ ਪਦੇ 'ਤੇ ਆਓ ਹੁਣ ਆਪਣਾ, ਬਖਤ ਹੈ ਬਕ ਸ਼ਬਦ ਸੁਣਾਇਆ। ਐਸੇ ਗੁਰੂ ਜਿਹੜੇ ਜਿਹੜੇ ਛੇ ਚੱਕਰਾਂ ਤੋਂ ਮੁਕਤ ਹੋਏ ਹੋਏ, ਉਹ ਜਿਹੜੇ ਬਖਤੇ ਨੇ ਅਤੇ ਬਕ ਬੋਲ ਕੇ ਉਚਾਰ ਕੇ ਕੀ ਕੀਤਾ? ਸ਼ਬਦ ਸੁਣਾਇਆ ਸਾਨੂੰ ਉਹਨਾਂ ਨੇ, ਉਪਦੇਸ਼ ਸੁਣਾਇਆ ਬੋਲ ਕੇ ਬਖਤੇ ਗੁਰਾਂ ਨੇ। ਜਦੋਂ ਸ਼ਬਦ ਸੁਣਾਇਆ ਫਿਰ ਕੀ ਸੀ? ਹੁਣ ਪਹਿਲੀ ਲੈਣ 'ਤੇ ਫੇਰ ਦੂਜੀ 'ਤੇ ਆਓ, ਇਸੇ 'ਤੇ ਹੀ ਇਸੇ 'ਤੇ ਹੇਠਲੀ ਲੈਣ ਇਹਦੀ ਹੋ। ਬਖਤਾ ਬਖ ਸ਼ਬਦ ਸੁਣਾਇਆ, ਹੇਠਾਂ ਕੀ ਹੈ? ਸੁਣਤਾ ਹੈ, ਹਾਂ ਸੁਣਤਾ, ਸੁਣ ਮਨ ਵਸਾਇਆ। ਉਹ ਜਿਹੜਾ ਉਪਦੇਸ਼ ਬਖਤੇ ਗੁਰਾਂ ਨੇ ਬੋਲਿਆ ਸੀ, ਉਚਾਰਿਆ ਸੀ, ਸੁਣਤਾ ਮੈਨੂੰ ਸਰੋਤੇ ਨੇ, ਉਹ ਸੁਣ ਕੇ ਉਹਨੂੰ ਮਨ 'ਚ ਵਸਾਇਆ। ਜਦੋਂ ਮਨ 'ਚ ਵਸਾ ਲਿਆ ਫਿਰ ਕੀ ਹੋਇਆ? ਹੁਣ ਉੱਪਰਲੀ ਲੈਣ 'ਤੇ ਆਓ, ਪਹਿਲੇ ਪਦੇ ਦੀ, ਅਨਲ ਬੁਝਾਇਆ। ਅਨਲ ਬਣੇ ਹਵਾ, ਹਵਾ ਤੋਂ ਲੈਣੇ ਨੇ ਸਵਾਹ, ਸਵਾਸ। ਸਾਹ ਜਿਹੜੇ ਸੀ ਉਹ ਦਸਵੇਂ ਦੁਆਰ ਚੜ੍ਹਾਉਣੇ, ਬੁਝਾਇਆ ਉਹਨਾਂ ਤੋਂ ਸਮਝ ਲਏ ਵੀ ਕਿਵੇਂ ਚੜ੍ਹਾਉਣੇ ਨੇ। ਐਵੇਂ ਨਹੀਂ ਪੰਗਾ ਲਿਆ ਸਿੱਧਾ ਹੀ ਪਹਿਲਾਂ, ਦਸਵੇਂ ਦਾ ਜੇ ਕਿਸੇ ਨੇ ਚੜ੍ਹਾ ਲਏ, ਚੜ੍ਹਾ ਤਾ ਲਏ, ਉਤਾਰਨੇ ਆਏ ਨਾ ਫਿਰ ਘਰਦਿਆਂ ਨੇ ਜਾ ਕੇ ਫੂਕ ਦੇਣਾ ਵੀ ਮੁੱਕਿਆ ਕੰਮੇ ਦਾ ਰੱਖ ਦਿਓ ਕਿਤੇ। ਉਹ ਉਤਾਰਨੇ ਵੀ ਆਉਣੇ ਚਾਹੀਦੇ ਨੇ, ਚੜ੍ਹਾ ਤਾਂ ਲਏ, ਚੜ੍ਹਾਉਣੇ ਅਤੇ ਫਿਰ ਦਸਵੇਂ ਦੁਆਰ 'ਚ ਉਤਾਰਨੇ ਵੀ ਫਿਰ ਸਿੱਖਣੇ ਚਾਹੀਦੇ ਨੇ। ਉਹ ਗੱਲ ਇਹ ਕਹਿ ਰਹੇ ਨੇ ਵੀ ਦਸਵੇਂ ਦੁਆਰ ਜਦੋਂ ਗੁਰਾਂ ਨੇ ਅਨਲ ਜਿਹੜੇ ਸੀ ਗੁਰੂ ਵਾਹਿਗੁਰੂ ਜੀ ਮੁਕਤੈ ਗੁਰਾਂ ਨੇ ਜਿਹੜਾ ਸੀ ਸਾਨੂੰ ਉਪਦੇਸ਼ ਦਿੱਤਾ, ਬਕ ਮੈਨੇ ਉਚਾਰ ਕੇ ਸ਼ਬਦ ਸੁਣਾਇਆ, ਉਪਦੇਸ਼ ਦਿੱਤਾ, ਉਪਦੇਸ਼ ਕਾਹਦਾ ਦਿੱਤਾ? ਉਪਦੇਸ਼ ਕਿਹਨੇ ਸੁਣਿਆ? ਅਸੀਂ ਸਰੋਤਾ ਹੋ ਕੇ ਸੁਣ ਲਿਆ। ਸੁਣ ਕੇ ਫਿਰ ਜਿਹੜਾ ਸੀ ਉਹ ਉਪਦੇਸ਼ ਵਿੱਚ ਦੱਸਿਆ ਵੀ ਦਸਵੇਂ ਦੁਆਰ ਸਵਾਹ ਕਿਵੇਂ ਚੜ੍ਹਾਉਣੇ, ਉਤਾਰਨੇ ਕਿਵੇਂ ਨੇ। ਅਨਲ ਬੁਝਾਇਆ, ਅਨਲ ਮੇਲੇ ਹਵਾ, ਹਵਾ ਤੋਂ ਲੈਣੇ ਸਵਾਸ। ਇਉਂ ਦਸਵੇਂ ਦੁਆਰ ਸਵਾਹ ਜਿਹੜੇ ਸੀ ਚੜ੍ਹਾਉਣੇ ਸਿੱਖ ਲਏ। ਜਦੋਂ ਸਿੱਖ ਲਏ ਫਿਰ ਕੀ ਕੀਤਾ? ਹੁਣ ਪਹਿਲੀ ਲੈਣ 'ਤੇ ਆਓ, ਬੰਦ 'ਚ ਬੰਧਨ ਪਾਇਆ। ਬੰਦ 'ਚ ਨਾਮ ਦਸਵੇਂ ਦੁਆਰ ਦਾ। ਫਿਰ ਦਸਵੇਂ ਦੁਆਰ ਵਿੱਚ ਸਵਾਸਾਂ ਨੂੰ ਠਹਿਰਾ ਲੈਣਾ ਕੀਤਾ, ਇਸਤਤ ਕੀਤੇ, ਉੱਤੇ ਟਿਕਾ ਲਏ, ਠਹਿਰਾ ਲਏ। ਫਿਰ ਹੁਣ ਦੂਜੀ ਲੈਣ 'ਤੇ ਆਓ, ਜਬ ਨੱਕ ਸਿੱਖ,
ਜਬ ਨੱਕ ਸਿੱਖ,
ਹਾਂ ਬੰਧਨ ਪਾਇਆ। ਬੰਦ 'ਚ ਮੈਂ ਦਸਵਾਂ ਦੁਆਰ, ਹਾਂ ਬੰਦ 'ਚ ਮੈਂ ਦਸਵਾਂ ਦੁਆਰ। ਉਹ ਦੱਸਿਆ ਵੀ ਕਿਵੇਂ ਚੜ੍ਹਾਉਣੇ ਨੇ, ਜਦੋਂ ਸਿੱਖ ਲਿਆ ਉਹਨਾਂ ਕੋਲੋਂ, ਗੁਰੂ ਕੋਲੋਂ ਬਖਤੇ ਨੇ ਸਾਨੂੰ ਦੱਸ ਦਿੱਤਾ, ਸਰੋਤੇ ਹੋ ਕੇ ਸੁਣ ਲਿਆ, ਫਿਰ ਉਹਨੂੰ ਚੜ੍ਹਾਉਣ ਦੀ ਤਰਤੀਬ ਸਿੱਖ ਲਈ, ਚੜ੍ਹਾ ਲਏ। ਬੰਦ 'ਚ ਦਸਵੇਂ ਦੁਆਰ ਵਿੱਚ ਬੰਧਨ ਪਾਇਆ, ਦਸਵਾਂ ਦੁਆਰ ਨੂੰ ਰੋਕ ਲਿਆ, ਫਿਰ ਇਸਤਤ ਕਰ ਲਏ। ਭਾਵ ਕਿਵੇਂ ਚੜ੍ਹਾਏ ਨੇ, ਜਿਵੇਂ ਜਿਵੇਂ ਦੱਸਿਆ ਸੀ ਕਿਵੇਂ ਦੱਸਿਆ ਸੀ, ਉਹ ਤਾਂ ਦੱਸੇ ਨਹੀਂ ਅਜੇ ਗੱਲ, ਉਹਨਾਂ ਅੱਗੇ ਦੱਸ ਰਹੇ ਨੇ। ਜਬ ਨਾਭ ਨੱਖ ਸਿੱਖ ਬੋਲਿਓ,
ਜਬ ਨੱਖ ਸਿੱਖ ਇਹੋ ਮਨ ਚੀਨਾ,
ਹਾਂ ਨੱਖ ਇੜਾ ਜਿਹੜੀ ਨਾਲੀ ਆ ਸਾਡੀ ਸੂਰਜ ਦੀ ਇੜਾ, ਇਹਦੇ ਲਈ ਪਿੰਗਲਾ, ਇੜਾ ਰਾਹੀਂ ਚੜ੍ਹਾਉਣਾ ਕੀਤਾ। ਨੱਕ ਦੀ ਜਿਹੜੀ ਸੱਜੇ ਪਾਸੇ ਵਾਲੀ ਨਾਲੀ ਹੈ ਇਹਨੂੰ ਕਹਿੰਦੇ ਨੇ ਇੜਾ, ਖੱਬੇ ਪਾਸੇ ਵਾਲੀ ਹੈ ਪਿੰਗਲਾ। ਇੜਾ ਰਾਹੀਂ ਸਵਾਸਾਂ ਨੂੰ ਚੜ੍ਹਾਇਆ ਉੱਪਰ ਨੂੰ, ਪਿੰਗਲਾ ਰਾਹੀਂ ਉਤਾਰਨੇ ਕੀਤੇ, ਸੱਜੇ ਵਾਲੀ ਖੱਬੇ ਵਾਲੀ ਪਿੰਗਲਾ ਜਿਹੜੀ ਸੱਜੇ ਪਾਸੇ ਵਾਲੀ, ਕਈਆਂ ਨੇ ਖੱਬੇ ਪਾਸੇ ਵਾਲੀ ਸੂਰਜ ਦੀ ਮੰਨੀ ਹੈ, ਦੋਏ ਗੱਲਾਂ ਮੰਨ ਲੈਂਦੇ ਨੇ, ਸੱਜੇ ਵਾਲੀ ਚੰਦਰਮਾ ਦੀ ਮੰਨੀ ਹੈ ਠੰਡੀ ਸੁਰ, ਹਾਂ ਅਤੇ ਜਿਹੜਾ ਸੀ ਸੁਖਮਨਾ ਉਹ ਕਿਹੜੀ ਆ? ਉਹ ਆਪਣੇ ਕੰਗਰੋੜ ਦੇ ਨਾਲ ਨਾਲ ਆਉਂਦੀ ਹੈ, ਇਹਦੇ ਰਾਹੀਂ ਸਵਾਸਾਂ ਨੂੰ ਜਿਹੜਾ ਸੀ ਠਹਿਰਾਉਣਾ ਕੀਤਾ, ਇਹੜਾ ਰਾਹੀਂ ਚੜ੍ਹਾਏ, ਪਿਘਲਾ ਰਾਹੀਂ ਉਤਾਰੇ, ਸੁਖਮਨਾ ਰਾਹੀਂ ਠਹਿਰਾਏ। ਇਹ ਜਦੋਂ ਵਿਧੀ ਕੀਤੀ, ਇਹੋ ਮਨ ਚੀਨਾ, ਮਨ ਦਾ ਅਰਥ ਸੁਖਮਨ, ਇੜਾ ਹੋ ਗਈ ਨੱਖ, ਸਿੱਖ ਹੋ ਗਈ ਪਿੰਗਲਾ, ਮਨ ਜਿਹੜੀ ਆ ਸੁਖਮਨਾ ਨਾਲੀ, ਅਤੇ ਚੀਨਾ ਚੜ੍ਹਾਉਣਾ ਇਹਦਾ ਜਾਣ ਲਿਆ, ਅਤੇ ਠਹਿਰਾਉਣਾ ਜਾਣ ਲਿਆ, ਚੀਨਾ ਮੈਨੇ ਜਾਣ ਲਿਆ। ਫਿਰ ਰਹਾਉ
ਤਬ
ਇੜਾ ਪਿੰਗਲਾ ਜਿਹੜੀਆਂ ਨਾਲੀਆਂ ਦੂੜੀਆਂ ਨੇ ਇਹਨਾਂ ਨੇ ਚੜ੍ਹਾ ਕੇ ਉਤਾਰ ਲਏ, ਪਰ ਤਾਂ ਚੜ੍ਹਨਗੇ ਉਤਰਨਗੇ ਜੇ ਸਮਾਨ ਖਾਲੀ ਹੋਵੇ ਵਿੱਚੋਂ, ਜੇ ਮੂਹਰੇ ਗੜਬੜ ਹੋ ਰਹੀ ਹੈ ਬੁੱਝਾ ਤਾਂ ਪਹਿਨੇ ਲੱਗਿਆ ਪਿਆ, ਉਤਰਨਗੇ ਵੀ ਕਿਵੇਂ ਚੜ੍ਹਨਗੇ। ਚਲੋ
ਤਬ ਤਬ ਅੰਤਰ ਮੱਜਨ ਕੀਨਾ,
ਤਬ ਤੇ ਵਿਸ਼ਰਾਮ ਕਰ, ਤਬ
ਤਬ ਅੰਤਰ ਮੱਜਨ ਕੀਨਾ,
ਇਹ ਫਿਰ ਇਹ ਦਸਵੇਂ ਦੁਆਰ ਦੇ ਅੰਦਰ, ਅੰਤਰ ਮੈਨੇ ਅੰਦਰ, ਮੱਜਣ ਜਿਹੜਾ ਸੀ ਇੱਥੋਂ ਜਿਹੜਾ ਬ੍ਰਹਮ ਰਸ ਚੋਇਆ, ਉਹ ਰਸ ਦੇ ਵਿੱਚ ਮੱਜਣ ਮੈਨੇ ਇਸ਼ਨਾਨ ਕੀਤਾ, ਮੱਜਣ ਮੀਨ ਇਸ਼ਨਾਨ, ਉਸ ਬ੍ਰਹਮਾ ਜਿਹੜਾ ਸੀ ਯੋਗਾਨੰਦ, ਯੋਗਾਨੰਦ ਦਾ ਰਸ ਆਇਆ ਨਾ ਉੱਥੇ ਜਿਹੜਾ ਦਸਵੇਂ ਦੁਆਰ 'ਚ, ਉਹਦੇ ਵਿੱਚ ਇਸ਼ਨਾਨ ਕੀਤਾ। ਫਿਰ ਹੋਰ ਕੀ ਇਸ਼ਨਾਨ ਜਿਹੜਾ ਤਾਂ ਟੂਟੀ 'ਤੇ ਨਹਾਉਣਾ, ਹਰ ਰੋਜ਼ ਆਪਾਂ ਨਹਾਉਂਦੇ ਹਾਂ, ਇਹ ਤਾਂ ਹੈਗਾ ਨਹਾਉਣਾ। ਜਿਹੜਾ ਤੀਰਥ 'ਤੇ ਨਹਾਉਣਾ, ਇਹਨੂੰ ਮੱਜਣ ਕਹਿੰਦੇ ਨੇ। ਇਹਨੂੰ ਪੜ੍ਹਨਾ ਵੀ ਮੰਮੇ ਤਹਿਤ ਕਲਾ ਕੇ ਹੀ ਹੈ, ਜਿੱਥੇ ਵੀ ਗੁਰੂ ਗ੍ਰੰਥ ਸਾਹਿਬ 'ਚ ਇਹ ਸਭ ਅੱਖਰ ਆਉਂਦਾ ਹੈ, ਇਹਨੂੰ ਮੰਮੇ ਤਹਿਤ ਕਲਾ ਕੇ ਪੜ੍ਹੋ। ਟਿੱਪੀ ਨਾ ਕਿਤੇ ਲਾ ਦਿਓ, ਮੰਜਣ ਵੀ ਪੜ੍ਹ ਦਿੰਦੇ ਨੇ, ਮੰਜਣ ਫਿਰ ਦੰਦ ਸਾਫ਼ ਕਰਨ ਵਾਲਾ। ਚਲੋ
ਪਨਵਤ
ਪਵਨ ਪਥ
ਵਾਹਿਗੁਰੂ ਪਵਨ ਪਥ ਉਨ ਮਨ ਰਹਿਣ ਖਰਾ।
ਹਾਂ, ਪਵਨ ਪਥ ਬੋਲਣਾ ਇਕੱਠਾ ਹੀ ਆ ਪਾਠ, ਪਰ ਅਰਥ ਵਾਸਤੇ ਪਤ ਦਾ ਸੰਬੰਧ ਉਨ ਮਨ ਨਾਲ ਲਾਉਣਾ ਪੈਣਾ। ਪਤ ਉਨ ਮਨ ਜਿਹੜੀ ਤੁਰੀ ਆ ਪਦ ਅਵਸਥਾ ਸਾਡੀ, ਉਹਦਾ ਪਤੀ ਜਿਹੜਾ ਕੌਣ ਹੈ? ਪਰਮੇਸ਼ਰ। ਖਰਾ ਮੈਨੇ ਉਹ ਬੜਾ ਚੰਗਾ ਜਿਹੜਾ ਹੈ, ਉਹਦਾ ਸਥਾਨ ਕਿਹੜਾ? ਪਵਨ। ਪਵਨ ਮੈਨੇ ਸਵਾਸ, ਜਿਹੜੇ ਦਸਵੇਂ ਦੁਆਰ ਚੜ੍ਹਾਏ ਨੇ ਉਹ ਸਥਾਨ ਵਿੱਚ ਮੈਨੇ ਰਹਿਣ, ਮੈਨੇ ਇਹਨੂੰ ਸਥਿਤ ਕੀਤਾ, ਠਹਿਰਾਇਆ। ਹਾਂ, ਸੋ ਤੁਰੀਆ ਪਦ ਤੁਹਾਨੂੰ ਲਿਖਾਈਆਂ ਸੀ ਨਾ ਵੀ, ਗਿਆਨ ਦੀਆਂ ਸੱਤ ਅਵਸਥਾ ਨੇ, ਹੈ ਕੋਈ ਯਾਦ? ਗਿਆਨ ਦੀਆਂ ਸੱਤ ਅਵਸਥਾ ਤੁਹਾਨੂੰ ਲਿਖਾਈਆਂ ਹੋਈਆਂ ਨੇ, ਉਹਨਾਂ ਵਿੱਚੋਂ ਇੱਕ ਇਹ ਤੁਰੀਆ ਪਦ ਅਵਸਥਾ ਹੈ ਸੱਤਵੀਂ। ਕਿਹੜੀਆਂ ਕਿਹੜੀਆਂ ਨੇ ਬੋਲੋ ਜੀ ਕੋਈ? ਦਿਵਾਲੀ ਦੇ ਮੁੰਡੇ ਦਿਨ ਖੋਆ ਖਾਣਾ, ਪਹਿਲੀ ਗੱਲ ਇਹ ਵੀ ਗਿਆਨ ਦੀ ਵਿੱਚ। ਪਹਿਲੀ ਆ ਸ਼ੁਭ ਇੱਛਾ, ਸ਼ੁਭ ਇੱਛਾ, ਇੱਛਾਵਾਂ ਸ਼ੁਭ ਹੋ ਜਾਣੀਆਂ। ਦੂਜੀ ਹੈ ਸ਼ੁਭ ਵਿਚਾਰਨਾ, ਵਿਚਾਰ ਥੋਟਸ ਜਿਹੜੇ ਨੇ ਉਹ ਸ਼ੁਭ ਹੋ ਜਾਣੇ, ਸ਼ੁਭ ਇੱਛਾ। ਦੂਜੀ ਸ਼ੁਭ ਵਿਚਾਰਨਾ। ਤੀਜੀ ਤਨੂ ਮਾਨਸਾ, ਤਨੂ ਮਾਨਸਾ, ਮਨ ਦੀਆਂ ਵਾਸਨਾ ਪਤਲੀਆਂ ਪੈ ਜਾਣੀਆਂ। ਹੁਣ ਤਾਂ ਬਹੁਤ ਮੋਟੀਆਂ ਨੇ ਨਾ, ਛਿਣ ਛਿਣ ਵਿੱਚ ਕਿੰਨੀਆਂ ਵਾਸਨਾ ਉੱਠਦੀਆਂ ਨੇ। ਹੁਣ ਇੱਥੇ ਬੈਠਿਆਂ ਕਿਤੇ ਦਾ ਇੰਡੀਆ ਗਿਆ ਵਿਆ ਹੋਣਾ, ਕਿਸੇ ਦਾ ਅਮਰੀਕਾ, ਕਿਸੇ ਦਾ ਲੰਗਰ 'ਚ, ਕਿੰਨੀਆਂ ਵਾਸਨਾ ਉੱਠਦੀਆਂ ਨੇ। ਸੋ ਉਹ ਵਾਸਨਾ ਪਤਲੀਆਂ ਪੈ ਜਾਣੀਆਂ, ਤਨੂ ਮਾਨਸ। ਅਤੇ ਚੌਥਾ ਸੱਤਵਾ ਪਤ, ਸੱਤਵਾ ਪਤ, ਹਾਂ, ਸੱਤ ਦੀ ਪ੍ਰਾਪਤੀ ਹੋ ਜਾਣੀ ਆ ਕੇ, ਗਿਆਨ ਦੀ ਪ੍ਰਾਪਤੀ। ਇਹ ਚੌਥੀ ਗਿਆਨ ਵਾਲੀ ਹੈ, ਜਿਹਨੂੰ ਸਹਿਜ ਪਦ ਕਹਿੰਦੇ ਹਾਂ। ਪੰਜਵੀਂ ਪਦਾਰਥ ਭਾਵਨੀ, ਗਿਆਨ ਹੋ ਜਾਂਦਾ ਪਹਿਲਾਂ, ਪਰ ਪੰਜਵੀਂ 'ਚ ਫਿਰ ਪਦਾਰਥਾਂ ਦੀ ਵੀ ਕੋਈ ਅਭਾਵ ਹੋ ਜਾਂਦੇ ਨੇ, ਪਦਾਰਥ ਕੋਈ ਲੈ ਨਹੀਂ, ਮੈਨੂੰ ਲੋੜ ਨਹੀਂ ਲੈਣੀ, ਪਦਾਰਥ ਭਾਵਨੀ। ਅਤੇ ਛੇਵੀਂ ਹੈ ਅਸ਼ਨ ਸ਼ਕਤ, ਮੋਹ ਦੀ ਨਿਵਰਤੀ ਹੋ ਜਾਣੀ ਅੰਦਰੋਂ, ਕਿਸੇ ਚੀਜ਼ ਨਾਲ ਵੀ ਕੋਈ ਅਟੈਚ, ਸਰੀਰ ਦਾ ਵੀ ਮੋਹ ਨਾ ਰਹਿ ਜਾਣਾ। ਅਤੇ ਸੱਤਵੀਂ ਹੈ ਤੁਰੀਆ, ਤੁਰੀਆ ਹੁੰਦੀ ਹੈ ਫਿਰ ਤੁਰੀਆ ਵਾਲੇ ਨੂੰ ਤਾਂ ਜਿਹੜਾ ਹੈ ਨਾ, ਉੱਥੇ ਭਾਵ ਨਾ ਕੋਈ ਅਭਾਵ ਦੋ ਹੀ ਨਹੀਂ ਕੋਈ ਰਹਿੰਦਾ। ਹਾਂਜੀ, ਹਾਂ, ਉਹਦਾ ਫਿਰ ਸਰੀਰ ਜਿਹੜਾ ਹੈ ਨਾ, ਦੂਜਾ ਕੋਈ ਰੱਖ ਸਕਦਾ ਉਹਨੂੰ, ਸਰੀਰ ਰੱਖਣ ਦੀ ਵੀ ਨਹੀਂ ਲੋੜ ਹੁੰਦੀ, 20 ਦਿਨ ਰਹਿ ਸਕਦਾ ਆਪਣੇ ਆਪ ਉਹ, ਨਹੀਂ ਉਹਨੇ ਸਰੀਰ ਵੀ ਨਹੀਂ ਰੱਖਣਾ ਹੁੰਦਾ। ਕਿੰਨੇ ਜਿਵੇਂ ਭਾਈ ਰਾਮ ਕੁਵੀਰ ਜੀ ਥੇ ਦਸਵੇਂ ਪਾਤਸ਼ਾਹ ਦੇ ਵੇਲੇ, ਉਹਨਾਂ ਦੀ ਇਹ ਤੁਰੀਆ ਅਵਸਥਾ ਸੀ, ਸਰੀਰ ਭੁੱਖਾ ਹੋਏ ਕੋਈ ਲੋੜ ਨਹੀਂ ਉਹਨੂੰ ਦੇਣ ਦੀ, ਮੈਂ ਤਾਂ ਮੈਂ ਇਹਨੂੰ ਕੀ ਦੇਣਾ, ਅਤੇ ਜੋ ਕੋਈ ਖਵਾਉਂਦਾ ਖਵਾ ਦਿਉ, ਉਹਦੀ ਅਗਲੇ ਦੀ ਮਰਜ਼ੀ ਹੈ, ਮੈਨੂੰ ਤਾਂ ਕੋਈ ਲੋੜ ਨਹੀਂ। ਜੇ ਸੇਵਕਾਂ ਨੇ ਭੋਜਨ ਖਵਾਈ ਜਾਣਾ, ਖਵਾਈ ਜਾਣੀ, ਮਾਰੇ ਢਿੱਡ ਬਾਹਰ ਬਾਹਰ ਨੂੰ ਆ ਗਿਆ ਵਾ, ਤੁਹਾਡੀ ਮਰਜ਼ੀ ਆ, ਬੰਦ ਕਰ ਦਿਓ, ਨਹੀਂ ਭੁੱਖੇ ਤਾਂ ਭੁੱਖੇ ਹੀ ਨੇ, ਅਤੇ ਕੋਈ ਉਹਦੇ ਨਾਲ ਅਟੈਚਮੈਂਟ ਨਹੀਂ ਸਰੀਰ ਦੀ। ਸੋ ਐਸੀ ਜਿਹੜੀ ਅਵਸਥਾ ਉਹਨੂੰ ਤੁਰੀਆ ਪਦ ਕਹਿੰਦੇ ਨੇ। ਉਹ ਮੋਹ ਜਿਹੜਾ ਹੈ, ਜੋ ਸਰੀਰ ਨਾਲ ਬਿਨਾਂ ਮੋਹ ਰਹਿਣਾ, ਪਦਾਰਥਾਂ ਨਾਲ, ਸੰਸਾਰ ਦੀ ਕਿਸੇ ਵਸਤੂ ਤੋਂ ਵੀ ਮੋਹ ਨਹੀਂ। ਇਹ ਅਸਨ ਸ਼ਕਤ, ਅਸਨ ਸ਼ਕਤ, ਸ਼ਕਤ ਸੰਸ ਸ਼ਕਤ ਤਿੰਨ ਸਹਿਜ ਅਸਨ ਸ਼ਕਤ। ਹੁਣ ਇਸ ਇਹਦੀ ਗੱਲ ਕਰ ਰਹੇ ਨੇ, ਇੱਥੇ ਉਹਨਾਂ ਅਵਸਥਾ ਉਹ ਹੈ ਤੁਰੀਆ ਪਦ, ਪਵਨ ਪਤ ਉਨ ਮਨ ਰਹਿਣ ਖਰਾ। ਜਿਹੜੀ ਉਨਮਨੀ ਅਵਸਥਾ ਤੁਰੀਆ ਪਦ ਦਾ ਪਤੀ ਪਰਮੇਸ਼ੁਰ ਜਿਹੜਾ ਹੈ, ਖਰਾ ਜਿਹੜਾ ਸ੍ਰੇਸ਼ਟ ਉੱਤਮ ਜਿਹੜਾ ਦਸਵਾਂ ਦੁਆਰ, ਪਵਨ ਜਿਹੜੇ ਸਵਾਸਾਂ ਨੂੰ ਉੱਥੇ ਰਹਿਣ ਮੈਨੇ ਠਹਿਰਾਉਣਾ ਕੀਤਾ, ਰਹਿਣਾ ਠਹਿਰਾਇਆ। ਹਾਂਜੀ, ਅੱਗੇ ਨਹੀਂ ਮਿਰਤ,
ਨਹੀਂ ਮਿਰਤ ਨਾ ਜਮ
ਜਰਾ
ਜਰਾ।
ਜਦੋਂ ਇਹ ਅਵਸਥਾ ਹੋ ਗਈ ਹੈ, ਨਾ ਉੱਥੇ ਮੌਤ ਦਾ ਦੁੱਖ, ਨਾ ਜਨਮ ਦਾ ਦੁੱਖ, ਨਾ ਜਰਾ ਵਢੇਪੇ ਦਾ ਦੁੱਖ, ਜਰਾ ਮੈਨੇ ਵਢੇਪਾ, ਰਹਾਓ
ਰਹਾਓ।
ਹੁਣ ਅੱਗੇ
ਉਲਟੀ ਹੈ,
ਉਹ ਅੱਗੇ ਕਰ ਦਿਉ, ਉਲਟੀ ਲੇ, ਉਲਟੀ ਲੇ, ਉਲਟੀ ਲੇ ਨਹੀਂ ਕਹਿਣਾ, ਇਕੱਠਾ ਪਾਠ ਨਹੀਂ ਇਹ, ਲਿਖਣ ਵਿੱਚ ਇਕੱਠਾ ਹੈ, ਬੋਲਣ ਵਿੱਚ ਸੰਬੰਧਕ ਹੈ। ਲੱਲੇ ਅਤੇ ਟੈਂਕ ਦੇ ਵਿਚਾਲੇ ਡੈਸ ਲਾ ਕੇ ਉਲਟੀ ਲੇ
ਉਲਟੀ ਰੇ ਉਲਟੀ ਲੇ,
ਕੋਈ ਰੇ ਕਹਿੰਦਾ ਕੋਈ ਲੇ ਕਹਿੰਦਾ, ਪਤਾ ਨੂੰ ਕਿਹੜਾ ਠੀਕ ਮੰਨੀ। ਹਾਂਜੀ
ਉਲਟੀ ਲੇ
ਲੇ ਹਾਂ
ਸਖ਼ਤ ਸਹਾਰਨ।
ਹਾਂ ਜਿਹੜੀ ਚਲਾਉਣ ਦਾ ਤਰੀਕਾ ਦੱਸ ਰਹੇ ਨੇ ਕਿਵੇਂ ਦੱਸਿਆ ਸੀ, ਜਿਹੜੀ ਅਪਾਨ ਵਾਜੂ ਸੀ ਹੇਠਾਂ ਨੂੰ ਧੁਨੀ ਤੋਂ ਹੇਠਾਂ ਨੂੰ ਜਾ ਰਹੀ ਸੀ, ਉਹਨੂੰ ਉਲਟੀ ਨੇ ਉਲਟਾ ਕੇ ਸਖ਼ਤ ਮੈਨੇ ਹੱਠ ਯੋਗ ਦੀ ਸ਼ਕਤੀ ਨਾਲ ਉਹਨੂੰ ਮੋੜ ਕੇ ਕਿੱਧਰ ਨੂੰ ਮੋੜਿਆ, ਉੱਪਰ ਨੂੰ ਚੜਾਉਣਾ ਕੀਤਾ। ਸਹਾਰੰਗ ਮੈਨੇ ਰੋਕ ਕੇ ਹੇਠਾਂ ਨੂੰ ਜਾਂਦੀ ਨੂੰ ਰੋਕ ਕੇ ਅਪਾਨ ਵਾਜੂ ਨੂੰ ਹਾਂਜੀ ਉਲਟਾਇਆ, ਹੇਠਾਂ ਜਾਣ ਤੋਂ ਮੋੜ ਲਿਆ। ਹਾਂਜੀ ਚਲੋ
ਪੈਸੀ ਲੈ
ਕਿੱਧਰ ਨੂੰ ਲੈ ਕੇ ਹਵਾ ਨੂੰ ਮੈਨੂੰ ਉਹ ਦੱਸਿਆ ਅੱਗੇ ਪੈਸੀ ਲੈ
ਗਗਨ ਮਝਾਰੰਗ।
ਗਗਨ ਮੈਨੇ ਆਕਾਸ਼, ਆਕਾਸ਼ ਲੈ ਦਸਵਾਂ ਦੁਆਰ, ਮਝਾਰੰਗ ਮੈਨੇ ਵਿੱਚ। ਇਹ ਅਪਾਨ ਬਾਜੂ ਨੂੰ ਮੋੜ ਕੇ ਦਿਨੋਂ ਉਲਟਾ ਕੇ ਹਾਂਜੀ ਦਸਵੇਂ ਦੁਆਰ ਵਿੱਚ ਪੈਸੀ ਲਈ ਪ੍ਰਵੇਸ਼ ਕੀਤਾ। ਪੈਸੀ ਲਈ ਮੈਨੇ ਪ੍ਰਵੇਸ਼ ਕੀਤਾ।
ਬੇਦੀ ਵਾਲੇ ਚੱਕਰ ਭੁਅੰਗਾ,
ਹਾਂ ਆ ਗਿਆ ਹੁਣ ਛੇ ਚੱਕਰ। ਬੇਦੀ ਵਾਲੇ ਚੱਕਰ ਭੁਅੰਗਾ, ਜਿਹੜਾ ਭੁਅੰਗਮਾ ਨਾਲੀ ਦੁਆਰਾ ਸਵਾਸ ਚੜਾ ਕੇ ਭੁਅੰਗਮਾ ਕੀ ਭੁਅੰਗ ਸੱਪ ਨੂੰ ਕਹਿੰਦੇ ਨੇ, ਆ ਜਿਹੜੀ ਆਪਣੀ ਨਾੜੀਆਂ ਨੇ ਕੰਗਰੋੜ ਦੇ ਨਾਲ, ਇਹ ਸੱਪ ਵਾਂਗੂ ਢਾਈ ਕੁੰਡਲ ਮਾਰ ਕੇ ਬੈਠੀ ਹੋਈ ਹੈ। ਢਾਈ ਕੁੰਡਲ ਜਿਵੇਂ ਨਾਗ ਵਾਲ ਨਹੀਂ ਆਪਾਂ ਨੂੰ ਕਹਿੰਦੇ ਨਾਲ, ਉਹ ਢਾਈ ਵਾਲ ਹੁੰਦੇ ਨੇ, ਉਹ ਸੱਪ ਨਾਗ ਵਾਲ ਇੱਦਾਂ ਬਹਿੰਦਾ ਹੈ ਕੁੰਡਲ ਮਾਰ ਕੇ ਵਲ ਬਲੇਵਾਂ ਮਾਰ ਕੇ। ਨਾਗ ਵਾਲ ਪਾਉਣਾ ਆਉਂਦਾ ਰੱਸੀ ਦਾ, ਹਾਂ ਲਿਆਓ ਰੱਸੀ ਪਾ ਕੇ ਦਿਖਾ ਦਿੰਦੇ ਇੱਥੇ ਬੋਲਣਾ, ਉਹਨੂੰ ਢਾਈ ਕੁੰਡਲ ਬਣ ਜਾਂਦੇ ਨੇ। ਅਤੇ ਉਹ ਕਹਿੰਦੇ ਜਿਹੜੀ ਭੰਗ ਸਾਡੀ ਨਾੜੀ ਆ ਇਹ ਭੰਗਮਾਂ, ਤਾਂ ਇਹਨੂੰ ਭੰਗਮਾਂ ਨਾੜੀ ਕਿਹਾ, ਜਿਹੜੀ ਕੰਗਰੋੜ ਦੇ ਨਾਲ ਆਉਂਦੀ ਹੈ, ਇਹ ਵੀ ਢਾਈ ਵਾਲ ਮਾਰ ਕੇ ਬੈਠੀ ਹੋਈ ਆ ਕੁੰਡਲ ਬਣਾ ਕੇ। ਉਹ ਵਲਾਂ ਨੂੰ ਖੋਲ੍ਹਣ ਵਾਸਤੇ ਹਵਾ ਦੇ ਜ਼ੋਰ ਨਾਲ ਇਹਦੇ ਨਾਲ ਉਹ ਵਲ ਖੋਲ੍ਹ ਲਏ, ਜਿਹੜੀ ਪਾਨਬਾਜ ਨੂੰ ਮੋੜਿਆ ਨਾ, ਵਲ ਖੋਲ੍ਹ ਕੇ ਜਿਹੜਾ ਸੀ ਕੀਤਾ। ਹਾਂਜੀ ਇਹ ਜਿਹੜੇ ਅੱਗੇ ਛੇ ਚੱਕਰ ਸੀ, ਫਿਰ ਅੱਗੇ ਛੇ ਚੱਕਰ ਕਿਹੜੇ ਨੇ ਤੁਹਾਨੂੰ ਲਿਖਾਏ ਹੋਏ ਨੇ, ਕੋਈ ਯਾਦ ਹੈ? ਇੱਕ ਤਾਂ ਇਹ ਦੂਜਾ ਚੱਕਰ ਹੈ, ਪਹਿਲਾ ਕਿਹੜਾ? ਉਹ ਤੀਜਾ ਹੈ, ਪਹਿਲੇ ਤੋਂ ਲੜੀ ਵਾਰ, ਤਿੰਨ ਹੇਠਲੇ ਪਾਸੇ ਨੇ ਸਰੀਰ ਦੇ, ਤਿੰਨ ਉੱਪਰ ਨੇ। ਪਹਿਲਾ ਹੈਗਾ ਮੂਲਾਧਾਰ ਚੱਕਰ, ਮੂਲਾਧਾਰ। ਦੂਜਾ ਹੈਗਾ ਸੁਧਰਾਸ਼ਟਨ ਚੱਕਰ, ਤੀਜਾ ਮਣੀਪੁਰ। ਇਹ ਕਿੱਥੇ ਹੁੰਦਾ? ਧੁਨੀ 'ਚ। ਇਹ ਇੱਕ ਤਰ੍ਹਾਂ ਦੇ ਕਮਲ ਫੁੱਲ ਵਰਗੇ ਨੇ ਇਹ, ਇਹਨਾਂ ਦੀਆਂ ਪੱਤੀਆਂ ਨੇ, ਇਹਨਾਂ ਦੇ ਰੰਗ ਨੇ। ਅਤੇ ਚੌਥਾ ਹੈਗਾ ਜੀ ਅਨਾਹਦ ਚੱਕਰ, ਅਨਾਹਦ ਇਹ ਹਿਰਦੇ 'ਚ ਹੁੰਦਾ। ਅਤੇ ਪੰਜਵਾਂ ਹੈਗਾ ਵਿਸ਼ੁੱਧ ਚੱਕਰ, ਉਹ ਹੈਗਾ ਕੰਠ ਵਿੱਚ ਗਲੇ 'ਚ, ਬਾਰ੍ਹਾਂ ਪੱਤੀਆਂ ਹੁੰਦੀਆਂ ਨੇ ਫੁੱਲ ਦੀਆਂ। ਅਤੇ ਛੇਵਾਂ ਚੱਕਰ ਹੈ ਜੀ ਆਗਿਆ ਚੱਕਰ, ਉਹ ਹੈ ਭਰਵੱਟਿਆਂ ਦੇ ਪਿੱਛੇ ਆਪਣੇ ਤ੍ਰਿਕੁਟੀ 'ਚ, ਇਹ 16 ਪੱਤੀ 12 ਪੱਤੀਆਂ ਵਾਲਾ। ਹਾਂਜੀ ਇਹ 16 ਪੱਤੀਆਂ ਦਾ, ਜਿਹੜਾ ਗਲੇ ਵਾਲਾ ਹੈ 12 ਪੱਤੀਆਂ ਦਾ, ਹਾਂ ਕੰਠ ਵਾਲਾ। ਇਹ ਜਿਹੜੇ ਚੱਕਰ ਨੇ ਇਹ ਸਾਰਿਆਂ ਨੂੰ ਵਿੰਨ ਕੇ ਲੰਘ ਕੇ ਅੱਗੇ, ਹਾਂਜੀ ਫਿਰ ਅੱਗੇ ਰਾਹ ਖੁੱਲ੍ਹ ਗਿਆ ਜਦੋਂ ਚੱਕਰਾਂ ਵਿਧੀ ਲੰਘੇ, ਫਿਰ ਕੀ ਹੋਇਆ? ਭੇਟੀ ਵਾਲੇ
ਰਾਏ ਨਿਸੰਗਾ,
ਫਿਰ ਰਾਏ ਮੈਨੇ ਪ੍ਰਕਾਸ਼ ਰੂਪ ਪਰਮੇਸ਼ਰ ਜਿਹੜਾ ਸੀ ਨਾ, ਨਿਸੰਗਾ ਮੈਨੇ ਫਿਰ ਪ੍ਰਗਟ, ਨਿਸੰਗਾ ਪ੍ਰਤੱਖ ਹੀ ਫਿਰ ਜਿਹੜਾ ਸੀ ਭੇਟੀ ਵਾਲੇ ਮਿਲ ਪਿਆ। ਕਈ ਵਾਰੀ ਰਾਏ ਨੇ ਪੰਗੇ ਪੁੰਗੇ ਸੰਤ ਗੁਰਬਚਨ ਸਿੰਘ ਜੀ ਜਿਹੜੇ ਇੱਥੇ ਉਹ ਯੋਗਾ ਵਿਆਸੀ ਦੇ ਕਾਫੀ ਅਭਿਆਸ, ਹਾਂਜੀ ਇਹ ਜਿਹੜੇ ਸਵਾਸ ਪਹਿਲਾਂ ਪ੍ਰਾਣਾਯਾਮ ਕਰਨਾ ਪੈਂਦਾ, ਸਿੱਖਣਾ ਪੈਂਦਾ ਪ੍ਰਾਣਾਯਾਮ। ਪਹਿਲਾਂ ਪ੍ਰਾਣਾਯਾਮ ਦਾ ਪਹਿਲਾ ਅੰਗ ਹੈ ਭਸਤੀ ਪ੍ਰਾਣਾਯਾਮ, ਫਿਰ ਜਿਹੜਾ ਹੈ ਕਪਾਲਭਾਤੀ, ਫਿਰ ਜਿਹੜਾ ਹੈਗਾ ਆਪਣਾ ਲੋਮ ਵਿਲੋਮ, ਹਾਂਜੀ ਆ ਇਹਦੇ ਨਾਲ ਸੰਬੰਧ ਕਰਕੇ ਸੱਜੀ ਇੱਧਰੋਂ ਚੜ੍ਹਾਉਣਾ ਉੱਪਰ ਨੂੰ ਸਾਹ ਲੈ ਲੈਣਾ, ਇੱਧਰੋਂ ਕੱਢ ਦੇਣਾ, ਇੱਦਾਂ ਕਹਿੰਦੇ ਕਰ ਲੈਂਦੇ ਨੇ। ਆਹ ਬੰਦ ਕਰ ਲਈ ਸੱਜੀ, ਬੰਦ ਕਰਕੇ ਇੱਧਰੋਂ ਚੜਾਉਣਾ, ਚੜ੍ਹ ਗਿਆ ਇਹਨੂੰ ਬੰਦ ਕਰ ਲਿਆ, ਇੱਧਰ ਕੱਢ ਦਿੱਤਾ, ਇੱਧਰੋਂ ਨਿਕਲ ਗਈ, ਇੱਧਰੋਂ ਫਿਰ ਚੜਾਉਣਾ, ਹੁਣ ਇਹਨੂੰ ਬੰਦ ਕਰ ਲੈਣਾ, ਇੱਧਰ ਕੱਢ ਦੇਣਾ, ਹੁਣ ਇੱਧਰੋਂ ਚੜਾ ਲੈਣਾ, ਇਹਨੂੰ ਬੰਦ ਕਰ ਲੈਣਾ, ਇੱਧਰ ਕੱਢ ਦੇਣਾ, ਇਹਨੂੰ ਲੋਮ ਵਿਲੋਮ ਕਹਿੰਦੇ ਨੇ। ਇਹਦੇ ਨਾਲ ਪਹਿਲਾਂ ਉਹ ਠੀਕ ਹੁੰਦਾ ਦਸਵੇਂ ਜਹਾਜ਼ 'ਚ ਚੜ੍ਹਾਉਣ ਵਾਸਤੇ, ਆ ਜਿਹੜਾ ਆਪਾਂ ਕਹਿੰਦਾ ਵੀ ਖਾਲੀ ਹੋਣਾ ਚਾਹੀਦਾ ਕੰਮ, ਇਹ ਚੀਜ਼ ਨਾਲ ਫਿਰ ਜ਼ੁਕਾਮ ਵਗੈਰਾ ਹੋਰ ਜਿਹੜੇ ਜਿਹੜੇ ਕਹਿੰਦੇ ਨੇ ਉਹ ਬਿਮਾਰੀ ਹੁੰਦੀ ਹੈ, ਹਾਂਜੀ ਨਹੀਂ ਉਹਨੂੰ ਸਾਇਨਸ, ਹਾਂ ਸਾਇਨਸ ਵਗੈਰਾ ਇਹ ਨਹੀਂ ਹੁੰਦੀਆਂ ਇਹ ਕਰਨ ਨਾਲ ਅਤੇ ਬਹੁਤ। ਅਤੇ ਜਿਹੜਾ ਥਰੈਡ ਦੀ ਬਿਮਾਰੀ ਹੈ, ਥਰੈਡ ਥਾਇਰਾਇਡ, ਉਹ ਵੀ ਨਹੀਂ ਹੁੰਦਾ ਇਹ ਨਾਲ ਇਹ ਚੀਜ਼ ਕਰਨ ਨਾਲ। ਅਤੇ ਜਿਹੜਾ ਆਸਮਾ ਦਮਾ ਵਗੈਰਾ ਨਹੀਂ ਹੁੰਦੇ। ਅਤੇ ਇਵੇਂ ਜਿਹੜੀ ਆ ਹੈਗਾ ਹੈ ਕਪਾਲਭਾਤੀ, ਕਪਾਲਭਾਤੀ ਜਿਹੜੇ ਜਿਹੜੇ ਸਾਹ ਨੇ ਆਪਣੇ ਉਹਨਾਂ ਨੂੰ ਕੇਵਲ ਇਸ ਮੁਦਰਾ 'ਚ ਬੈਠ ਕੇ ਇੱਦਾਂ ਉਹਨਾਂ ਜਿਹੜਾ ਅਸੀਂ ਢਿੱਡ ਨੂੰ ਜਿਹੜਾ ਹੈ ਅੰਦਰ ਉੱਪਰ ਹੇਠਾਂ ਕਰਨਾ ਇੱਦਾਂ, ਇਹ ਨਹੀਂ ਇਹ ਨਹੀਂ ਇਹ ਗਲਤ ਹੈ, ਕੇਵਲ ਢਿੱਡ ਦਾ ਹੀ ਝੜਕਾ ਦੋ ਨਾ ਮੈਂ ਅੰਦਰ ਨੂੰ ਬੱਚੇ ਅੱਗੇ ਜੋ ਕਰ ਉਹਦੇ 'ਚ ਇੱਥੇ ਕਹਿੰਦੇ ਇੱਕ ਲੱਗਿਆ ਕਰ ਵਾਹਵਾ ਮੋਟਾ ਆਇਆ ਉਹ ਵਿਚਾਰਾ ਕਹਿੰਦੇ ਅਤੇ ਫਿਰ ਗਲਤ ਹੋ ਜਾਂਦਾ। ਇੱਦਾਂ ਇਹਦੇ ਨਾਲ ਪੇਟ ਵੀ ਘਟਦਾ ਹੈ, ਵਜ਼ਨ ਘਟਦਾ ਹੈ, ਅਤੇ ਸਭ ਤੋਂ ਇਹ ਸ਼੍ਰੋਮਣੀ ਹੈ ਜਿਹੜਾ ਪੁਰਾਣਾ ਜੰਪ ਜਿਹੜਾ ਕਪਾਲਭਾਤੀ ਹੈ, ਕ੍ਰਾਂਤ ਮੱਥੇ ਦਾ ਚਿਹਰਾ ਲਾਲ ਰਹਿੰਦਾ ਹੈ, ਮੱਥੇ ਦੀ ਕ੍ਰਾਂਤੀ ਰਹਿੰਦੀ ਹੈ, ਸਾਰੀਆਂ ਪ੍ਰਕਾਰ ਦੀਆਂ ਜਿਹੜੀਆਂ ਪੇਟ ਦੀਆਂ ਜਿੰਨੀਆਂ ਬਿਮਾਰੀਆਂ ਨੇ ਸਾਰੀਆਂ ਖਤਮ ਇਹ ਕਰਨ ਨਾਲ। ਸਿਰ ਪਹਿਲਾਂ ਪ੍ਰਾਣਾਯਾਮ ਸ਼ੁਰੂ ਹੁੰਦਾ ਹੈ, ਫਿਰ ਹੁੰਦਾ ਹੈ ਉਹ ਭਮਰੀ ਭਰਮਰੀ ਪ੍ਰਾਣਾਯਾਮ, ਜਿਵੇਂ ਭੌਰਾ ਬੋਲਦਾ ਹੈ ਉਹਦੇ ਮੁਤਾਬਕ, ਫਿਰ ਉਹ ਇਕੱਲੀ ਗੂੰ ਆਵਾਜ਼ ਵੀ ਨਹੀਂ ਕਰਨੀ ਉਹ ਨਾਲ, ਆ ਦੋਵੇਂ ਜਿਹੜੇ ਵਿਚਾਲੀ ਉਂਗਲੀਆਂ ਨੇ ਅੱਖਾਂ 'ਤੇ ਰੱਖ ਕੇ, ਅੰਗੂਠੇ ਕੰਨਾਂ 'ਤੇ ਰੱਖ ਕੇ, ਇੱਦਾਂ ਉੱਪਰਲੀਆਂ ਮੱਥੇ 'ਤੇ ਰੱਖ ਕੇ, ਇਹ ਪਰਮਰੀ ਭਾਰੇ ਆਵਾਜ਼ ਦੇਣੀ, ਇਹ ਨਾਲ ਫਿਰ ਜਿਹੜਾ ਹੈ ਨਾਲ ਮੂਲ ਮੰਤਰ ਦਾ ਪਾਠ ਕਰਨੀ, ਜਿੰਨਾ ਚਿਰ ਆਵਾਜ਼ ਚੱਲਦੀ ਹੈ ਮੂਲ ਮੰਤਰ ਚੱਲੇ ਨਾਲ, ਜਾਂ ਨਹੀਂ ਸਾਰੀ ਜਿਹੜੀ ਆਵਾਜ਼ ਹੀ ਕੱਢਣੀ ਹੈ ਬਸ, ਇਹਦੇ ਨਾਲ ਫਿਰ ਸਾਰਾ ਅੱਖਾਂ ਦੀਆਂ ਸਾਰੀਆਂ ਬਿਮਾਰੀਆਂ ਠੀਕ, ਹੌਲੀ ਹੌਲੀ ਇੱਕ ਤਰ੍ਹਾਂ ਅੱਖਾਂ ਦੇ ਪਿੱਛੇ ਫਿਰ ਜੋਤ ਦਿਖਣੀ ਸ਼ੁਰੂ ਹੋ ਜਾਂਦੀ ਹੈ, ਪ੍ਰਕਾਸ਼ ਸ਼ੁਰੂ ਹੋ ਜਾਂਦਾ, ਉਹ ਬੜਾ ਆਨੰਦਮਈ ਹੈ। ਭਰਮਰੀ ਪ੍ਰਾਣਾਯਾਮ, ਭਰਮਰੀ ਇਹ ਪ੍ਰਾਣਾਯਾਮ ਪਹਿਲਾਂ ਸ਼ੁਰੂ ਹੁੰਦਾ, ਫਿਰ ਅਗਲਾ ਕੰਮ ਜਿਹੜਾ ਦਸਵੇਂ ਦੁਆਰ ਚੜ੍ਹਨ ਵਾਸਤੇ ਇਹ ਤਿਆਰੀ ਹੁੰਦੀ ਹੈ ਸਾਰੀਆਂ ਚੀਜ਼ਾਂ। ਹਾਂਜੀ ਅੱਗੇ ਲਾਉਂਦੇ ਹੁੰਦੇ, ਫਿਰ ਕਮੇਟੀਆਂ ਨੇ ਚੱਕ, ਇੱਕ ਮਾਈ ਸੀ ਉਹਨੇ ਖਰਾਬ ਕਰਤਾ, ਸੱਤੀ ਨੇ ਸਿਆਪਾ ਪਾ ਲਿਆ, ਮਾਈਆਂ ਨੇ ਕੁੱਟ ਕੱਟ ਕੇ ਸਿੱਧੀ ਤਾਂ ਕਰਦੀ ਸੀ ਪਰ ਚਲੋ। ਅਤੇ ਇੱਦਾਂ ਹੀ ਫਿਰ ਆਸਣ ਨੇ, ਇਹ ਨੇ ਪ੍ਰਾਣਾਯਾਮ। ਇੱਕ ਹੁੰਦਾ ਸ਼ੀਤਲੀ ਸੀਤ ਪ੍ਰਾਣਾਯਾਮ, ਸ਼ੀਤਲੀ ਸੀਤ, ਉਹ ਜੇ ਗੁੱਸਾ ਬਹੁਤ ਆਉਂਦਾ ਹੋਵੇ, ਕ੍ਰੋਧ ਚੜ੍ਹਦਾ ਹੋਵੇ, ਉਹਨੂੰ ਨਿਵਰਤ ਕਰਨ ਵਾਸਤੇ, ਹਾਂਜੀ ਉਹ ਫਿਰ ਦੰਦ ਮੀਚ ਕੇ ਅੰਦਰ ਨੂੰ ਸਾਹ ਲੈਣਾ, ਫਿਰ ਆਹ ਠੋਡੀ ਇੱਥੇ ਲਾ ਲੈਣੀ ਅਤੇ ਢਿੱਡ ਅੰਦਰ ਲੈ ਜਾਣਾ, ਇਹ ਸੀਤਲੀ ਹੈ ਨਾ। ਛੱਡ ਦੇਣਾ ਇਹ ਨਾ, ਫਿਰ ਕ੍ਰੋਧ ਗੁੱਸਾ ਮਾੜੇ ਨੈਗੇਟਿਵ ਵਿਚਾਰ ਉਹ ਸ਼ਾਂਤ ਹੋ ਜਾਂਦੇ ਨੇ, ਸਦਾ ਜਿਹੜੇ ਨੇ ਜਿਹੜੇ ਪੋਜ਼ਿਟਿਵ ਵਿਚਾਰ ਪੈਦਾ ਹੁੰਦੇ ਨੇ, ਨੈਗੇਟਿਵ ਖਤਮ ਹੋਣ ਲੱਗ ਜਾਂਦੇ, ਦੰਦ ਵਿੱਚ ਅੰਦਰ ਨੂੰ ਸਾਹ ਨਾ, ਦੰਦਾਂ ਵਿੱਚ ਦੀ ਸਾਹ ਹਵਾ ਵਿੱਚ ਦੀ ਦੰਦਾਂ ਨੂੰ ਲੱਗ ਕੇ ਜਾਵੇ, ਦੰਦਾਂ ਵਿੱਚ ਦੀ ਲੰਘ ਕੇ, ਜਿਵੇਂ ਆਪਣੇ ਕੋਈ ਠੰਡੀ ਚੀਜ਼ ਲੱਗਦੀ ਹੈ ਆਪਾਂ ਕਹਿੰਦਾ ਐਂ ਕਰਦੇ ਹਾਂ, ਉੱਦਾਂ ਅੰਦਰ ਭਰ ਕੇ ਠੋਡੀ ਇੱਥੇ ਲਾ ਲੈਣੀ, ਫਿਰ ਢਿੱਡ ਧੁੰਨੀ ਵਾਲਾ ਪਾਸਾ ਅੰਦਰ ਲੈ ਜਾਣਾ, ਹਾਂ ਉਦੋਂ ਬਾਅਦ ਫਿਰ ਕਰ ਦੇਣਾ। ਇਹ ਰੋਜ਼ ਦਾ ਗੁੱਸਾ ਘਰ ਜਾਣਾ ਵੱਧਦਾ ਸੀ, ਹਾਂਜੀ ਪੈਂਦੇ ਭਾਂਡੇ ਭਲਣੇ, ਹੋਰ ਜੇ ਭਾਂਡੇ ਨਾਲ ਠੀਕ ਹੋਣ ਤਾਂ ਫਿਰ ਨਿਆਣੇ ਤਾਂ ਜ਼ਰੂਰ ਕੁੱਟਣੇ, ਗੁੱਸਾ ਕਿਤੇ ਹੋਰ ਕੁੱਟਣਾ ਨਿਆਣੇ, ਉਹ ਜਿਹਾ ਕੁਛ ਇਹ ਚਲੋ ਇਹ ਤਰੀਕੇ ਨੇ ਉਸ ਗੱਲ, ਉਹ ਹੱਟ ਜੋਗ। ਹਾਂਜੀ ਪਹਿਲਾਂ ਪ੍ਰਾਣਾਯਾਮ, ਹਾਂਜੀ ਪਹਿਲਾਂ ਜਿਹੜਾ ਸੀ ਪਸਤਰੀ ਹਾਂ, ਤੀਜਾ ਬਸਤੀ ਲੋਮ ਬਿਲੋਮ, ਪੰਜਵਾਂ ਭਰਮਰੀ ਸ਼ੀਤਲਿਆ ਸੀ, ਇਹ ਪ੍ਰਾਣਾਯਾਮ ਦੇ ਛੇ ਅੰਗ ਨੇ। ਚਲੋ ਜੀ ਹੁਣ ਕਰੋ ਕਰੋ, ਕਿੱਥੇ ਸੀ ਆਪਾਂ ਹੁਣ, ਕਿੱਥੇ ਸਾਹ ਚੜ ਗਏ, ਨੇੜਿਓ ਦਸਵੇਂ ਦੁਆਰ ਦੇ। ਚਲੋ ਹਾਂ, ਪੇਟੀਲੇ ਰਾਏ ਨਿਸੰਗਾ, ਰਾਏ ਪ੍ਰਕਾਸ਼ ਰੂਪ ਪਰਮੇਸ਼ਰ ਜਦੋਂ ਇੱਥੇ ਦਸਵੇਂ ਦੁਆਰ ਚੱਲ ਗਏ ਨਾ, ਨਿਸੰਗਾ ਫਿਰ ਪ੍ਰਤੱਖ ਹੀ ਪੇਟੀਲੇ ਮਿਲਾਪ ਹੋ ਜਾਏਗਾ ਹਠ ਯੋਗ ਨਾਲ। ਹਾਂਜੀ, ਚੁੱਕੀ ਅਲੇ
ਮੋਹ ਮਾਏ,
ਮਾਏ ਨੀ ਮਾਏ, ਚੁੱਕੀ ਅਲੇ ਮੋਹ ਮੈਂ ਆਸਾ,
ਮੋਹ ਮੈਂ ਆਸਾ,
ਮੈਂ ਮੈਨੂੰ ਰੂਪ, ਮੋਹ ਰੂਪ ਪਦਾਰਥਾਂ ਦੀ ਜਿਹੜੀ ਆਸਾ ਸੀ ਫਿਰ ਚੁੱਕੀ ਵਾਲੇ ਖਤਮ ਹੋ ਗਈ, ਮੁੱਕ ਗਈ। ਜਦੋਂ ਦਸਵੇਂ ਦੁਆਰ ਦਾ ਆਨੰਦ ਲੈ ਰਿਹਾ, ਪਰਮਾਤਮਾ ਮਿਲ ਗਿਆ, ਫਿਰ ਕਿਹੜੇ ਪਦਾਰਥ ਦੀ ਆਸਾ ਰਹੇਗੀ, ਚੁੱਕੀ ਵਾਲੇ ਮੁੱਕ ਗਈ। ਮੈਂ ਮੈਨੂੰ ਰੂਪ, ਮੋਹ ਰੂਪ ਪਦਾਰਥਾਂ ਦੀ ਜਿਹੜੀ ਆਸਾ ਸੀ ਚੁੱਕੀ ਵਾਲੇ ਚੁੱਕ ਗਈ, ਮੁੱਕ ਗਈ। ਸਸ ਕੀਨੋ
ਸੂਰ ਗਰਾਸਾ,
ਹਾਂਜੀ, ਸੱਸ ਕੀਨੋ ਸੂਰ ਗਰਾਸਾ, ਸੱਸ ਜਿਹੜੀ ਆ ਤੁਹਾਨੂੰ ਲਿਖਾਈ ਹੈ ਚੰਦਰਮਾ ਦੀ ਠੰਡੀ ਸੁਰ, ਇਹਦੇ ਨਾਲ ਜਿਹੜੀ ਸੂਰਜ ਦੀ ਗਰਮ ਸੁਰ ਸੀ ਉਹਨੂੰ ਗਰਸ ਲਿਆ, ਠੰਡੀ ਕਰ ਲਿਆ। ਹਾਂਜੀ,
ਜਬ ਕੁੰਭਕ ਭਰ ਪੁਰ ਲੀਨਾ,
ਜਦੋਂ ਕੁੰਭਕ ਕੀਤਾ ਪ੍ਰਾਣ ਨੂੰ, ਕੁੰਭ ਹੁੰਦਾ ਠਹਿਰਾਉਣਾ, ਇੱਕ ਹੁੰਦਾ ਰੇਚਕ, ਇੱਕ ਹੁੰਦਾ ਕੁੰਭਕ। ਹਾਂਜੀ, ਰੇਚਕ ਕੁੰਭਕ, ਤੀਜਾ ਹੁੰਦਾ ਪੂਰਕ। ਰੇਚਕ ਹੁੰਦਾ ਚੜ੍ਹਾਉਣੇ, ਕੁੰਭਕ ਠਹਿਰਾਉਣੇ, ਪੂਰਕ ਉਤਾਰਨੇ। ਇੱਥੇ ਕੁੰਭਕ ਆਇਆ ਹੁਣ ਠਹਿਰਾਉਣਾ, ਜਦੋਂ ਪੁਰਾਣਾ ਨੂੰ ਠਹਿਰਾ ਲੈਣਾ ਕੀਤਾ, ਤਾਂ ਕੁੰਭਕ ਭਰਪੂਰ ਲੀਣਾ, ਉਹ ਪਰਮੇਸ਼ਰ ਜਿਹੜਾ ਸੀ ਭਰਪੂਰ ਲੀਨ ਹੋਇਆ, ਫਿਰ ਉੱਥੇ ਦ੍ਰਿਸ਼ਟੀ ਆਇਆ ਦਸਵੇਂ ਦੁਆਰ 'ਚ।
ਤਹਿ ਬਾਜੇ
ਪੂਰਕ,
ਤਹਿ ਬਾਜੇ,
ਕਈ ਇਉਂ ਵੀ ਕਰ ਲੈਂਦੇ ਨੇ, ਸੁਣ ਲਓ। ਹਾਂਜੀ, ਪੂਰਕ ਕੁੰਭਕ ਰੇਚਕ, ਪੂਰਨ ਚੜ੍ਹਾਉਣਾ ਵੀ ਇਹਨੂੰ ਮੰਨ ਲੈਂਦੇ ਨੇ, ਚੜ੍ਹਾਉਣਾ ਪੂਰਕ, ਕੁੰਭਕ ਠਹਿਰਾਉਣਾ, ਰੇਚਕ ਉਤਾਰਨਾ, ਇਉਂ ਵੀ ਲਿਖ ਲਓ, ਪੂਰਕ ਕੁੰਭਕ ਰੇਚਕ, ਪੂਰਕ ਚੜ੍ਹਾਉਣਾ, ਕੁੰਭਕ ਠਹਿਰਾਉਣਾ, ਰੇਚਕ ਉਤਾਰਨਾ। ਚਲੋ,
ਤਹਿ ਬਾਜੇ ਅਨਹਦ ਬੀਣਾ,
ਤਹਿ ਤੇ ਵਿਸਾਮ, ਤਹਿ
ਤਹਿ
ਬਾਜੇ ਅਨਹਦ ਬੀਣਾ,
ਬਾਜੇ ਅਨਹਦ ਬੀਣਾ,
ਉੱਥੇ ਫਿਰ ਅਨਹਦ ਇੱਕ ਰਸ ਬਾਜੇ, ਜਿਹੜੇ ਬੀਣਾ ਆਦਿਕ ਦੇ ਬੱਜੇ, ਜਿਹੜਾ ਆਪਾਂ ਨਾਮ ਸਾਹਿਬ 'ਚ ਪੜ੍ਹਦੇ ਹਾਂ, ਬਾਜੇ ਪੰਜ ਸ਼ਬਦ ਕਰਸ ਪੱਗ ਹੈ, ਉਹ ਪੰਜ ਪ੍ਰਕਾਰ ਦੇ ਬਾਜੇ ਵੱਜੇ, ਜਿਹਨਾਂ ਵਿੱਚ ਇੱਕ ਬੀਣਾ ਬਾਜਾ ਦੱਸਿਆ ਇੱਥੇ, ਪਰ ਪੰਜ ਹੋਰ ਤੁਸੀਂ ਲੈਣੇ, ਕਿਹੜੇ ਪੰਜ ਬਾਜੇ ਵੱਜਦੇ ਨੇ ਉਹ, ਹੈ ਕੋਈ ਯਾਦ? ਪੰਜ ਬਾਜੇ ਉੱਥੇ ਵੱਜਦੇ ਨੇ। ਹਾਂਜੀ, ਤਤ ਤੰਤੀ ਬਿਤ ਚਰਮ ਕੋ ਕਣਕਾ ਸੀ ਕੋ ਜਾਣ, ਨਾਦ ਸ਼ਬਦ ਘੱਟ ਕੋ ਕਹਿਤ, ਸਿਖਰ ਸੁਧਾ ਪਹਿਚਾਨ, ਸਿਖਰ ਸ਼ਬਦ ਪਹਿਚਾਨ। ਇਹ ਪੰਜ ਪ੍ਰਕਾਰ ਦੇ ਵਾਜੇ ਨੇ। ਪਹਿਲਾ ਤਤ ਵਾਜਾ ਕੀ ਹੈ? ਤੰਤੀ, ਜਿੰਨੇ ਤੰਤੀ ਸਾਜ਼ ਨੇ, ਰਬਾਬ, ਸਿਤਾਰ, ਵਾਇਲਨ ਆਦਿਕ, ਜਿੰਨੇ ਤੰਤ ਸੁਨੰਦਾ ਆਦਿਕ ਸਾਜ਼ ਨੇ, ਉਹਨਾਂ ਦੀ ਆਵਾਜ਼ ਸੁਣਨੀ ਅੰਦਰ, ਇੱਕ ਤਾਂ ਨਾ ਵਜਾਉਂਦੇ ਨੇ ਸਾਰੀਆਂ ਵਗੈਰਾ, ਸਿਤਾਰ ਵਗੈਰਾ ਵਜਾ ਕੇ ਆਪਾਂ ਨੂੰ ਆਵਾਜ਼ ਸੁਣਦੀ ਹੈ, ਪਰ ਉੱਥੇ ਐਟੋਮੈਟਿਕ ਸੁਣਨੀ ਅੰਦਰੋਂ। ਹਾਂ, ਐਟੋਮੈਟਿਕ ਆਵਾਜ਼, ਪਹਿਲਾ ਵਾਜਾ ਤੱਤ, ਉਹ ਸਾਰੰਗੀ ਆਵਾਜ਼ ਦੀ, ਸਿਤਾਰ ਆਦਿਕ ਦੀ, ਵਾਇਲਨ ਆਦਿਕ ਦੀ ਆਵਾਜ਼ ਅੰਦਰੋਂ, ਉਹ ਵਾਜੇ ਅੰਦਰੋਂ ਸੁਣਨਾ, ਪਹਿਲਾ ਵਾਜਾ ਤੱਤ। ਤੱਤ ਤੰਤੀ ਬਿਤ ਚਰਮ ਕੋ, ਦੂਜਾ ਵਾਜਾ ਬਿਤ, ਬਿਤ ਕੀ ਹੈ? ਜਿਹੜੇ ਚਰਮ ਨਾਲ ਮੜੀ ਹੋਈ ਢੋਲਕੀ, ਮਰਦੰਗ, ਤਪਲਾ, ਇਹਨਾਂ ਦੀ ਜਿਹੜੀ ਆਵਾਜ਼ ਸੁਣਨੀ ਇੱਦਾਂ ਦੀ, ਜਿਵੇਂ ਇਹ ਵੱਜਦੇ ਨੇ, ਇਹ ਆਟੋਮੈਟਿਕ ਸੁਣਦਾ ਅੰਦਰ, ਫਿਰ ਆਪੇ ਵੱਜਦੇ ਅੰਦਰ। ਇਹ ਦੂਜਾ ਵਾਜਾ ਬਿਤ, ਤਤ ਬਿਤ, ਹਾਂ ਚਰਮ ਕੋ, ਕਨ ਕਾਸੀ ਕੋ ਜਾਣ। ਤੀਜਾ ਹੈਗਾ ਕਨ, ਕਨ ਵਾਜਾ, ਉਹ ਕਨ ਵਾਜਾ ਕੀ ਹੈ? ਕੰਸੀ ਦੀਆਂ ਜਾਂ ਬਣੀਆਂ ਆਪਣਾ ਜਾਂ ਟੱਲੀਆਂ ਜਾਂ ਨਹੀਂ ਵਜਾਉਂਦੇ, ਸੈਣੇ ਵਜਾਉਣੇ ਵਜਾਉਂਦੇ ਨੇ ਕੀਰਤਨ ਵਾਲੇ ਕੰਸੀਆਂ, ਉਹਨਾਂ ਦੀ ਆਵਾਜ਼ ਸੁਣਨੀ। ਤਿੰਨ ਹੋ ਗਏ। ਚੌਥਾ ਨਾਦ ਸਭ ਘੱਟ ਕੂੰ ਕਹਿਤ, ਨਾਦ ਸ਼ਬਦ ਹੋ ਗਿਆ ਤੀਜਾ, ਉਹ ਕੀ ਹੈ? ਕੜਾਦਕ ਖਾਲੀ ਚੀਜ਼ ਪਈ ਹੈ, ਘੜੇ ਉੱਤੇ ਹੱਥ ਮਾਰੀ ਗੁੜੁਮ ਗੁੜੁਮ ਦੀ ਆਵਾਜ਼ ਸੁਣਨੀ, ਇਹ ਚੌਥਾ ਆਵਾਜ਼ਾ ਉਹ ਵੀ ਅੰਦਰੋਂ ਸੁਣਦਾ ਫਿਰ ਜਦੋਂ ਇਹ ਦਸਵੇਂ ਅਰਥ ਵਾਜੇ ਵੱਜਦੇ ਨੇ ਪੰਜ ਪ੍ਰਕਾਰ ਦੇ। ਅਤੇ ਪੰਜਵਾਂ ਕਿਹੜਾ ਫਿਰ? ਸਿਖਰ ਸ਼ਬਦ ਪਹਿਚਾਣ, ਸ਼ਬਦ ਵਾਜਾ। ਸ਼ਬਦ ਕੀ ਹੈ? ਸਿਖਰ। ਸਿਖਰ ਕਿਸੇ ਚੀਜ਼ 'ਚ ਫੂਕ ਮਾਰ ਕਿਹੜਾ ਵਾਜਾ ਵੱਜਦਾ? ਬੰਸਰੀ, ਬੀਨ, ਅਤੇ ਜਿਹੜਾ ਅਸੀਂ ਬੀਣਾ ਅਤੇ ਜਾਂ ਜਿਹੜੀਆਂ ਨੇ ਉਹ ਨਫੀਰੀਆਂ ਫੂਕ ਮਾਰ ਕੇ ਜਿਹੜੇ ਵੱਜਦੇ ਨੇ, ਸੋ ਇਹ ਸੁਣਦੇ ਆ ਫਿਰ। ਇਉਂ ਇਹ ਪੰਜ ਪ੍ਰਕਾਰ ਦੇ ਵਾਜੇ ਉੱਥੋਂ ਐਟੋਮੈਟਿਕ ਦਸਵੇਂ ਦੁਆਰ ਵਿੱਚੋਂ ਸ਼ਰਮਨ ਹੁੰਦੇ ਨੇ। ਤੁਹਾਨੂੰ ਤੁਹਾਡਾ ਕਿਹੜਾ ਵੱਜਦਾ? ਘੁੜਾੜਾ ਵੱਜਾ, ਠੀਕ ਹੈ, ਇਹ ਵੀ ਵੱਜਾ ਹੀ ਹੈ, ਠੀਕ ਹੈ। ਚਲੋ ਇਹਨਾਂ ਨੇ ਵਜਾ ਤੇ ਘੁੜਾੜੇ ਵੱਜੇ, ਇਹ ਉੱਥੋਂ ਸਾਡੇ ਕੋਲ ਪੈਂਦੇ ਆ ਨਾ ਇਹ। ਹਾਂ, ਪਰਮਜੀਤ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਫੌਜੀ ਅਤੇ ਤੀਜਾ ਨਿਰਮਲ ਸਿੰਘ, ਉਹਦਾ ਪਤਾ ਨਹੀਂ ਵੱਜਦਾ ਕਿ ਨਹੀਂ, ਇਹ ਕਹਿੰਦੇ ਸਾਡੇ ਦੋਨੇ ਦਾ ਵੱਜਣ ਲੱਗ ਗਏ, ਸ਼ਾਇਦ ਉਹਦਾ ਵੀ ਵੱਜਣਾ ਸ਼ੁਰੂ ਕਰ ਦੇਣਗੇ। ਮੈਂ ਸਵੇਰੇ ਸਾਜੇ 2 ਵਜੇ ਉੱਠਿਆ, ਇਹਨਾਂ ਦਾ ਚੱਲੇ ਉਹ ਘੁੜਾੜਾ ਉੱਠਿਆ, ਮੈਂ ਆਖਿਆ ਵੀ ਆਹ ਇੰਡੀਆ 'ਚ ਤਾਂ ਫੋਰ ਟਰੈਕਟਰ ਹੁੰਦੇ ਸੀ, ਆ ਇੱਥੇ ਸੜਕ 'ਤੇ ਫੋਰ ਟਰੈਕਟਰ ਕਿਹਦਾ ਆ ਗਿਆ? ਬਿਲਕੁਲ ਉੱਦਾਂ ਹੀ ਫੋਰ ਟਰੈਕਟਰ ਚੱਲੇ ਕੰਮ। ਮੈਂ ਬਾਰੀ 'ਤੇ ਹੀ ਵੇਖਿਆ ਵੀ ਸੜਕ ਤਾਂ ਸਾਫ਼ ਹੈ, ਕੋਈ ਨਹੀਂ ਹੈਗਾ। ਚਲੋ ਮੈਂ ਫਿਰ ਇੱਧਰ ਬਾਹਰ ਨਿਕਲਿਆ, ਉਹ ਦੇਖਿਆ ਵੀ ਤਾਂ ਇੱਧਰ ਵੱਜ ਰਿਹਾ, ਟਰੈਕਟਰ ਉੱਪਰ ਚੜਿਆ ਕਿਤੇ। ਸੋ ਉਹ ਚਲੋ ਜੀ ਬੋਲੋ ਜੀ, ਹੁਣ ਪੂਰਾ ਕਰੀਏ। ਤਹਿ ਵੱਜ, ਤਹਿ ਵਾਜੇ ਅਨਹਦ ਬੀਣਾ, ਇਉਂ ਅਨਹਦ ਸ਼ਬਦ ਇਹ ਜਿਹੜੇ ਨੇ ਇੱਕ ਰਸ ਬੀਣਾ, ਪੰਜ ਪ੍ਰਕਾਰ ਦੇ ਵਾਜੇ ਜਿਹੜੇ ਤਾਂ ਲਿਖਾਏ ਨੇ ਤੁਹਾਨੂੰ ਭਾਈ, ਇਹ ਵੱਜ ਆਉਂਦੇ ਨੇ ਅੱਗੇ। ਵਕਤ
ਵਕਤ ਬਕ ਸ਼ਬਦ ਸੁਣਾਇਆ,
ਇਹ ਆਪਾਂ ਅਰਥ ਕਰ ਲਿਆ ਸੀ, ਵਕਤ ਗੁਰਾਂ ਨੇ ਬਕ ਮੈਨੇ ਉਚਾਰ ਕੇ ਜਦੋਂ ਉਪਦੇਸ਼ ਸੁਣਾਇਆ, ਫਿਰ ਸੁਣਤਾ ਸੁਣ ਸੁਣ ਮਨ ਵਸਾਇਆ,
ਮਨ ਵਸਾਇਆ,
ਸਰੋਤਿਆਂ ਨੇ ਸੁਣ ਕੇ ਉਹਨੂੰ ਮਨ 'ਚ ਵਸਾਇਆ। ਅੱਗੇ ਜੀ ਕਰਤਾ,
ਕਰਤਾ ਉਤਰਸ ਪਾਰਮ,
ਹਾਂ ਜਦੋਂ ਫਿਰ ਇਹ ਯੋਗ ਦੀ ਪ੍ਰਕਿਰਿਆ ਕੀਤੀ, ਉਤਰਸ ਪਾਰਮ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ। ਕਹਿ ਕਬੀਰਾ,
ਕਹਿ ਕਬੀਰਾ
ਸਾਰੰਗ, ਕਬੀਰ ਸਾਹਿਬ ਕਹਿੰਦੇ ਇਹ ਹੱਠ ਯੋਗ ਦਾ ਤੁਹਾਨੂੰ ਸਾਰੰਗ ਸ੍ਰੇਸ਼ਟ ਮਾਰਗ ਦੱਸਿਆ ਹੈ। ਬਸ ਹੋ ਗਿਆ ਇੱਥੇ ਤੱਕ, ਬਸ ਸਾਰੰਗ ਹੋ ਗਿਆ, ਤੁਹਾਨੂੰ ਸ੍ਰੇਸ਼ਟ ਹੋ ਗਿਆ, ਵੱਜ ਵੱਜ ਗਏ ਇੱਥੇ ਤੱਕ ਸੀ ਸਵੇਰ ਦਾ। ਇਹ ਸੀ ਹੱਠ ਯੋਗ ਮੁਤਾਬਕ ਅਰਥ, ਹੁਣ ਕੱਲ੍ਹ ਨੂੰ ਭਗਤੀ ਯੋਗ ਮੁਤਾਬਕ ਅਰਥ ਕਰਾਂ, ਹੁਣ ਟਾਈਮ 'ਤੇ ਰਹਿ ਨਹੀਂ ਗਿਆ, ਹੋ ਗਿਆ ਭਗਤੀ ਯੋਗ ਮੁਤਾਬਕ ਅਰਥ। ਹੁਣ ਇਸੇ ਸ਼ਬਦ ਦੇ ਇਹ ਹੱਠ ਯੋਗ ਮੁਤਾਬਕ ਅਰਥ ਹੋਏ ਨੇ, ਹੁਣ ਦੂਜਾ ਫਿਰ ਜਿਹੜਾ ਭਗਤੀ ਯੋਗ ਹੈ ਉਹਦੇ ਮੁਤਾਬਕ ਫਿਰ ਆਪਾਂ ਕੱਲ੍ਹ ਨੂੰ ਅਰਥ ਕਰਾਂਗੇ। ਇਹ ਸਾਰੇ ਪੜ੍ਹ ਲਓ ਨੇ ਸ਼ਬਦ ਨੂੰ, ਹਾਜ਼ਰੀ ਲਵਾਓ ਜੀ। ਰਾਮ ਕਲੀ ਘਰ ਦੂਜਾ, ਬਾਣੀ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਸਤਿਗੁਰ ਪ੍ਰਸਾਦ
ਬੰਧ ਚ,
ਬੰਧ ਚ
ਬੰਧਨ ਪਾਇਆ,
ਬੰਧਨ ਪਾਇਆ
ਮੁਕਤਾ ਗੁਰ,
ਮੁਕਤਾ ਗੁਰ
ਅਨਲ ਬੁਝਾਇਆ,
ਅਨਲ ਬੁਝਾਇਆ
ਜਬ ਨਖ ਸਿੱਖ,
ਜਬ ਨਖ ਸਿੱਖ
ਇਹ ਮਨ ਚੀਨਾ,
ਇਹ ਮਨ ਚੀਨਾ
ਤਬ,
ਤਬ
ਅੰਤਰ ਮੱਜਨ ਕੀਨਾ,
ਅੰਤਰ ਮੱਜਨ ਕੀਨਾ
ਪਵਨ ਪਤ,
ਪਵਨ ਪਤ
ਉਨ ਮਨ ਰਹਿਣ ਖਰਾ,
ਉਨ ਮਨ ਰਹਿਣ ਖਰਾ
ਨਹੀਂ ਮਿਰਤ,
ਨਹੀਂ
ਨਾ ਜਨਮ ਜਰਾ,
ਨਾ ਜਨਮ ਜਰਾ
ਰਹਾਓ,
ਰਹਾਓ
ਉਲਟੀ ਲੇ,
ਉਲਟੀ ਲੇ
ਸਖਤ ਸਹਾਰੰ,
ਸਖਤ ਸਹਾਰੰ
ਇਹਨੂੰ ਕੀ ਨਹੀਂ ਬੋਲਣਾ, ਉਲਟੀ ਲੇ ਨਹੀਂ ਕਹਿਣਾ, ਉਲਟੀ ਲੇ,
ਉਲਟੀ ਲੇ
ਸਖਤ ਸਹਾਰੰ,
ਸਖਤ ਸਹਾਰੰ
ਪੈਸੀ ਲੇ,
ਪੈਸੀ ਲੇ
ਗਗਨ ਮਝਾਰੰ,
ਗਗਨ ਮਝਾਰੰ
ਅੱਗੇ ਤੁਸੀਂ ਬੋਲੋ ਹੁਣ।
ਬੇਦੀਆ ਲੇ ਚੱਕਰ ਭੁਯੰਗਾ, ਭੇਟੀਆ ਲੇ ਰਾਏ ਨਿਸੰਗਾ, ਚੁਕੀਆ ਲੇ ਮੋਹਮਯ ਆਸਾ, ਸਸ ਕੀਨੋ ਸੂਰ ਗਿਰਾਸਾ, ਜਬ ਕੁੰਭਕ,
ਜਬ ਤੇ ਵਿਸਰਾਮ, ਜਬ
ਕੁੰਭਕ ਭਰਪੂਰ ਲੀਨਾ, ਬਾਜੇ
ਤਹਿ,
ਤਹਿ ਬਾਜੇ ਅਨਹਦ ਬੀਨਾ,
ਫਿਰ ਪੜੋ ਦੋ ਲੈਣਾ, ਜਬ,
ਜਬ ਕੁੰਭਕ ਭਰਪੂਰ ਲੀਨਾ, ਤਹਿ ਬਾਜੇ ਅਨਹਦ ਬੀਨਾ, ਬਕਤੇ ਬਕ ਸ਼ਬਦ ਸੁਣਾਇਆ,
ਦੋ ਵਿਸਰਾਮ, ਬਕਤੇ,
ਬਕਤੇ
ਬਕ,
ਬਕ
ਬਕਤੇ ਚਮਕੀ, ਭਗਤੈ ਬਕ ਸ਼ਬਦ ਸੁਣਾਇਆ, ਸੁਣਤੈ ਸੁਣ ਮਨ ਵਸਾਇਆ, ਸੁਣਤੇ ਜਮਕੀ ਸੁਣਤੈ ਸੁਣ ਮਨ ਵਸਾਇਆ। ਇਹ ਬਸਰਾਮ ਅਤੇ ਜਮਕੀ ਦਾ ਅੰਤਰ ਸਮਝ ਲਓ। ਜਿਹੜਾ ਹੁੰਦਾ ਬਸਰਾਮ ਤਾਂ ਹੁੰਦਾ ਸਾਹ ਲੈ ਲੈਣਾ, ਅੱਧਾ ਰੁਕ ਜਾਣਾ। ਸੁਣ ਜਿਹੜਾ ਹੁੰਦਾ ਜਮਕੀ, ਉੱਥੇ ਫਿਰ ਸਾਹ ਲੈ ਲੈਣਾ, ਥੋੜ੍ਹਾ ਜੰਮ ਹਲਾਰਾ ਹੀ ਮਾਰਨਾ। ਸੁਣਤੈ ਸਾਹ ਲੈ ਲਿਆ ਆਪਾਂ, ਸੁਣ ਬਸਰਾਮ ਹੋ ਗਿਆ, ਸੁਣ ਮਨ ਵਸ, ਸੁਣਤੈ ਸੁਣ ਮਨ ਵਸਾਇਆ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ।